ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫਸਾਰਬਰ ਤੋਂ ਜੁੜਿਆ ਹੋਇਆ। ਅੱਜ ਦਿਨ ਐਤਵਾਰ, ਅੱਜ ਤੁਹਾਨੂੰ ਪਤਾ ਹੀ ਹੈ ਦਿਨ ਐਤਵਾਰ ਵਾਲੇ ਦਿਨ ਇਸ ਹਿੱਸੇ ਦੇ ਵਿੱਚ ਸਾਡੇ ਨਾਲ ਭਾਰਤ ਤੋਂ ਜੁੜਦੇ ਨੇ ਜਸਵਿੰਦਰ ਸਿੰਘ ਬਿੱਟਾ ਜੀ, ਅਤੇ ਉਹ ਅਕਸਰ ਔਨ ਦਾ ਰੋਡ ਔਨ ਦਾ ਰਨ ਰਹਿੰਦੇ ਨੇ, ਫੀਲਡ ਦੇ ਵਿੱਚ ਕਾਫੀ ਕੰਮ ਕਰਦੇ ਨੇ, ਦਿੱਲੀ ਕਦੇ ਹਰਿਦੁਆਰ ਅਤੇ ਕਦੇ ਪੰਜਾਬ ਦੇ ਕਿਸੇ ਹਿੱਸੇ ਦੇ ਵਿੱਚ ਅੰਮ੍ਰਿਤਸਰ ਸਾਹਿਬ, ਅਤੇ ਅਕਸਰ ਉਹਨਾਂ ਨੂੰ ਪੁੱਛਣਾ ਪੈਂਦਾ ਕਿ ਤੁਸੀਂ ਕਿੱਥੋਂ ਗੱਲ ਕਰਦੇ ਹੋ, ਉਹਨਾਂ ਦਾ ਕੋਈ ਪਤਾ ਨਹੀਂ। ਅਸੀਂ ਲਿੰਕ ਲਾਈਦਾ ਅਤੇ ਹੁਣ ਆਪਾਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਕਹਿੰਦੇ ਹਾਂ। ਬਿੱਟਾ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ, ਜੀ ਆਇਆਂ ਨੂੰ।
ਜੀ ਬਹੁਤ ਮਿਹਰਬਾਨੀ, ਸ਼ੁਕਰੀਆ। ਤੁਸੀਂ ਹਰਿਦੁਆਰ ਦਾ ਨਾਂ ਲੈਤਾ, ਹੁਣ ਮੈਨੂੰ ਹਰਿਦੁਆਰ ਵੀ ਜਾਣਾ ਪੈਣਾ ਮੈਨੂੰ।
ਉਹ ਇੱਕ ਚੁਟਕਲਾ ਵੀ ਆਇਆ ਸੀ ਵੀ ਜੋ ਲੋਕ ਹਰਿਦੁਆਰ ਸੇ ਆਏ ਹਾਂ ਉਹ ਘਰ ਹੀ ਰਹੇ, ਅਦਰਵਾਈਜ਼ ਫਿਰ ਦੁਬਾਰਾ ਹਰਿਦੁਆਰ ਪੋਰਟਲੀ ਮੈਂ ਜਾਣਾ ਪੜੇਗਾ। ਤੋ ਹਾਂਜੀ, ਸੋ ਇਸ ਕਰਕੇ ਤੁਹਾਡਾ
ਵੈਸੇ ਮੈਨੂੰ ਸੱਦਿਆ ਸੀਗਾ।
ਹਾਂ, ਉਹ ਸ਼ਾਇਦ ਮੈਨੂੰ ਇਹੀ ਭੁਲੇਖਾ ਲੱਗ ਗਿਆ, ਅਤੇ ਕਿਤੇ ਤੁਸੀਂ ਹਰਿਦੁਆਰ ਹੀ ਤਾਂ ਨਹੀਂ, ਹਰਿਦੁਆਰ ਤੋਂ ਤਾਂ ਨਹੀਂ ਗੱਲ ਕਰ ਰਹੇ?
ਨਹੀਂ, ਹਰਿਦੁਆਰ ਨਹੀਂ, ਹੁਣ ਤਾਂ ਮੈਂ ਘਰ ਦੁਆਰ ਹਾਂ ਜੀ। ਦੇਰ ਰਾਤ ਨੂੰ ਮੈਨੂੰ ਘਰਦੇ ਕਹਿੰਦੇ ਵੀ ਹੁਣ ਤੂੰ ਆ ਜਾ, ਕਿਤੇ ਨਾ ਹੋਵੇ ਆਕਸੀਜਨ ਦਾ ਸਿਲੰਡਰ ਸਾਨੂੰ ਇੱਥੇ ਲੈ ਕੇ ਰੱਖਣਾ ਪਵੇ, ਤੇ ਫਿਰ ਤੈਨੂੰ ਅਸੀਂ ਕਹੀਏ ਵੀ ਤੂੰ ਆ ਜਾ, ਤੇਰਾ ਪ੍ਰਬੰਧ ਕਰ ਲਿਆ।
ਹਾਂਜੀ, ਕਿਉਂਕਿ
ਮੈਂ ਸ਼ਨੀਵਾਰ ਜਿਹੜਾ ਰਾਤ ਨੂੰ ਇੱਥੇ ਆ ਗਿਆ ਸੀਗਾ।
ਹਾਂਜੀ, ਕਿਉਂਕਿ ਲੋਕਡਾਊਨ ਤੋਂ ਪਹਿਲਾਂ ਆ ਗਏ ਦਿੱਲੀ ਦੇ ਜਾਂ ਬਾਅਦ ਚੋਂ ਲੱਗਾ, ਤੁਸੀਂ ਲਵਾ ਕੇ ਆਏ ਹੋ?
ਨਹੀਂ, ਲੋਕਡਾਊਨ ਮੈਂ ਲਵਾ ਕੇ ਆਇਆ ਜੀ। ਮੈਂ ਸੋਚਦਾ ਸੀਗਾ ਵੀ ਇਲੈਕਸ਼ਨ ਹੋ ਜਾਣ 25 ਤਰੀਕ, ਅੱਜ ਮਤਲਬ ਅੱਜ ਐਤਵਾਰ, ਅੱਜ ਇਲੈਕਸ਼ਨ ਹੋਣੇ ਸੀਗੇ, ਪਰ ਉਹ ਕਹਿੰਦੇ ਨਹੀਂ ਵੀ ਤੁਸੀਂ ਜਾਓ, ਹੁਣ ਇਲੈਕਸ਼ਨ ਨਹੀਂ ਹੋਣੇ।
ਅੱਛਾ,
ਤੇ ਬਹੁਤ ਤੁਸੀਂ ਸਾਰਿਆਂ ਨੂੰ ਦਿਖਾਤਾ ਸਰ ਨੇ, ਸਰਸਾ ਜੀ ਕੇ ਸਾਰਿਆਂ ਨੂੰ ਇੱਕ ਦੂਜੇ ਤੋਂ ਮੰਦੇ ਸ਼ਬਦਾਵਲੀ ਜਿਹੜੀ ਬੁਲਵਾਤੀ ਹੈ ਤੁਹਾਡੇ ਪਲੇਟਫਾਰਮ ਦੇ ਰਾਹੀਂ। ਤੁਸੀਂ ਹੁਣ ਜਾਓ, ਆਰਾਮ ਕਰੋ। ਮੈਂ ਕਿਹਾ ਜੀ ਠੀਕ ਹੈ
ਠੀਕ ਹੈ।
ਉਹ ਦੋ ਦਿਨ ਫਾਈਲ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਫਾਈਲ ਭੇਜੀ ਸੀ ਅਨਿਲ ਬੈਜਲ ਉਪ ਰਾਜਪਾਲ ਨੂੰ, ਉਹ ਦੋ ਦਿਨ ਇਸੇ ਕਰਕੇ ਜੱਕੋ ਧੱਕੀ ਦੇ ਵਿੱਚ ਉਹਨਾਂ ਨੇ ਸਾਈਨ ਨਹੀਂ ਕੀਤੇ ਸੀ, ਨਹੀਂ ਤਾਂ ਮੈਂ ਸ਼ਾਇਦ ਪਹਿਲਾਂ ਆ ਜਾਂਦਾ। ਪਹਿਲਾਂ ਚਰਚਾ ਇਹ ਚੱਲਦੀ ਸੀ ਵੀ 26 ਨੂੰ 25 ਨੂੰ ਜਿਹੜੇ ਅੱਜ ਐਤਵਾਰ ਜਾਣੀ ਅੱਜ ਇਲੈਕਸ਼ਨ ਹੋਣਗੇ,
ਠੀਕ ਹੈ,
ਪਰ ਉਹ ਸਾਰੇ ਜਿਹੜੇ ਛੱਟੀ ਬੰਟੀ ਹੁਣ ਚੁੱਪ ਕਰਕੇ ਬਹਿ ਗਏ।
ਚਲੋ, ਇਹ ਆਪਾਂ ਗੱਲ ਕਰਾਂਗੇ ਬਾਅਦ 'ਚ। ਮੈਨੂੰ ਯਾਦ ਆ ਗਿਆ ਲੋਕਡਾਊਨ ਤੋਂ ਬਿੱਟਾ ਸਾਹਿਬ, ਕਿ 1990 ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ ਭਾਰਤ ਦੇ ਵਿੱਚ ਸ਼ਾਇਦ ਵੀ ਕੇ ਸਿੰਘ ਉਦੋਂ ਪ੍ਰਾਈਮ ਮਿਨਿਸਟਰ ਸੀਗੇ, ਅਤੇ ਰਿਜ਼ਰਵੇਸ਼ਨ ਦਾ ਰੌਲਾ ਪਿਆ ਸੀ ਬਹੁਤ ਵੀ ਖਤਮ ਕਰਨੀ ਹੈ ਜਾਂ ਕਿਸ ਤਰ੍ਹਾਂ ਕਰਨੀ ਆ। ਅਤੇ ਉਦੋਂ ਅਸੀਂ ਦਿੱਲੀ ਸੀਗੇ, ਕੁਦਰਤੀ ਤੌਰ 'ਤੇ ਸਾਡੀਆਂ ਫਾਈਲਾਂ ਲੱਗੀਆਂ ਹੋਈਆਂ ਸੀ ਅਤੇ ਉਹ ਨਿਕਲ ਰਹੀਆਂ ਸੀ, ਇੰਟਰਵਿਊਜ਼ ਚੱਲ ਰਹੀਆਂ ਸੀ, ਅਤੇ ਉੱਧਰੋਂ ਲੱਗ ਗਿਆ ਲੋਕਡਾਊਨ। ਉੱਧਰ ਵੀ ਲੋਕਡਾਊਨ ਨਹੀਂ ਲੱਗਿਆ, ਮਤਲਬ ਬੱਸਾਂ ਬੁੱਸਾਂ ਫੂਕਣੀਆਂ ਸ਼ੁਰੂ ਕਰਤੀਆਂ, ਕਰਫਿਊ ਲੱਗ ਗਿਆ। ਸਾਨੂੰ ਯਾਦ ਹੈ ਕਿ ਅਸੀਂ ਵੀ 3-4 ਦਿਨ ਦਿੱਲੀ ਫਸੇ ਰਹੇ ਸੀ, ਅਤੇ ਮਸੀਂ ਫਿਰ ਕਿਤੇ ਤੜਕੇ 4 ਵਜੇ ਵਾਲੀ ਨਵੇਂ ਸ਼ਹਿਰ ਦੀ ਇੱਕ ਬੱਸ ਸੀ ਜਿਹੜੀ ਉੱਥੋਂ ਪਿੰਡਾਂ ਦੇ ਵਿੱਚੋਂ ਲੈ ਕੇ ਵਿਚਾਰਾ ਡਰਾਈਵਰ 12-13 ਘੰਟੇ ਬਾਅਦ ਨਵਾਂ ਸ਼ਹਿਰ ਪਹੁੰਚਿਆ ਸੀ। ਬੜਾ ਔਖਾ ਹੋ ਜਾਂਦਾ ਹੈ ਅਗਰ ਇਸ ਤਰ੍ਹਾਂ, ਚਲੋ ਉਦੋਂ ਜਾਣ ਦਾ ਵੀ ਖਤਰਾ ਸੀ, ਸਮੇਂ ਵੀ ਬੜੇ ਮਾੜੇ ਸੀ, 90 ਦੀ ਗੱਲ ਹੈ। ਇਹੋ ਜਿਹੇ ਹਾਲਾਤ ਕੁਛ ਮੈਨੂੰ ਲੱਗਦਾ ਹੁਣ ਵੀ ਹੋਣਗੇ, ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਹੁਣ ਜਿੱਦਾਂ ਤੁਸੀਂ ਗਏ ਹੋ, ਉੱਥੇ ਤੁਸੀਂ ਆਰਜ਼ੀ ਤੌਰ 'ਤੇ ਰਹਿ ਰਹੇ ਹੋ, ਖਰਚਾ ਪਾਣੀ ਖਾਣ ਪੀਣ ਬੜਾ ਚੀਜ਼ਾਂ ਦੇਖਣੀਆਂ ਪੈਂਦੀਆਂ ਹੈ। ਹੋਰ ਵੀ ਬਹੁਤ ਸਾਰੇ ਲੋਕ ਇਸ ਤਰ੍ਹਾਂ ਗਏ ਹੋਣਗੇ, ਅਤੇ ਕੀ ਗਰਾਊਂਡ ਲੈਵਲ 'ਤੇ ਲੋਕ ਕਿੱਦਾਂ ਫੀਲ ਕਰਦੇ ਨੇ ਜਿਹੜੇ ਐਜ਼ ਅ ਟੈਂਪਰੇਰੀ ਦਿੱਲੀ 'ਚ ਆਏ ਹੋਏ ਨੇ?
ਬਿਲਕੁਲ, ਪਹਿਲਾਂ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੈਨੂੰ ਉਹ ਯਾਦ ਆ ਗਈ ਗੱਲ ਜਦੋਂ ਚੰਦਰ ਸ਼ੇਖਰ ਵੀਪੀ ਸਿੰਘ ਦੀ ਸਰਕਾਰ ਸੀ ਤੇ ਰਿਜ਼ਰਵੇਸ਼ਨ ਸੀ
ਜੀ,
ਔਰ ਲੋਕਾਂ ਨੇ ਕਾਲਜਾਂ ਦੇ ਮੂਹਰੇ ਜਿਹੜੇ ਯੂਥ ਨੌਜਵਾਨ ਸੀ ਉਦੋਂ, ਉਹਨਾਂ ਨੇ ਕਿਸੇ ਨੇ ਅਮਰੂਦ ਲਿਆਂਦੇ, ਕਿਸੇ ਨੇ ਕੇਲੇ ਲਿਆਂਦੇ, ਕਿਸੇ ਨੇ ਬੂਟ ਪਾਛ ਵਾਲੀਆਂ ਡੱਬੀਆਂ ਲਿਆਂਦੀਆਂ
ਜੀ,
ਤੇ ਉਹ ਇੱਕ ਸੰਕੇਤਕ ਜਿਹੜਾ ਵਿਰੋਧ ਉਹਨਾਂ ਨੇ ਕੀਤਾ ਸੀ ਉਸ ਸਮੇਂ ਵੀ ਸਾਨੂੰ ਇਸ ਤਰ੍ਹਾਂ ਦੀਆਂ ਨੌਕਰੀਆਂ ਕਰਨੀਆਂ ਪੈਣਗੀਆਂ, ਸਾਨੂੰ ਦਿਹਾੜੀ ਕਰਨੀ ਪਊਗੀ, ਕਿਉਂਕਿ ਰਿਜ਼ਰਵੇਸ਼ਨ ਉਦੋਂ ਮੇਰੇ ਖਿਆਲ 27% ਰਿਜ਼ਰਵੇਸ਼ਨ ਪੂਰੇ ਭਾਰਤ ਦੇ ਵਿੱਚ ਇਹਨਾਂ ਨੇ ਰੂਲ ਲਾਗੂ ਕੀਤਾ ਸੀ ਉਦੋਂ
ਜੀ,
ਔਰ ਬਹੁਤ ਸਾਰੇ ਨੌਜਵਾਨਾਂ ਨੇ ਆਤਮ ਹੱਤਿਆ ਵੀ ਕਰ ਲਈ ਸੀ ਉਦੋਂ। ਨੌਜਵਾਨ ਯੂਨੀਵਰਸਿਟੀਆਂ ਦੇ ਵਿੱਚ ਵੀ ਬੜਾ ਇਹ ਵਿਵਾਦ ਖੜਾ ਹੋਇਆ ਸੀ, ਸੜਕਾਂ 'ਤੇ ਵੀ ਲੋਕ ਆ ਗਏ ਸੀਗੇ
ਜੀ,
ਔਰ ਉਦੋਂ ਕਰਫਿਊ ਲਾਉਣਾ ਪਿਆ ਸੀ। ਬਿਲਕੁਲ ਗੱਲ ਤੁਹਾਡੀ ਸਹੀ ਹੈਗੀ ਹੈ
ਜੀ,
ਲੇਕਿਨ ਪਿਛਲੇ ਹੁਣ ਤਾਂ ਅਸੀਂ ਲੋਕਡਾਊਨ ਤਾਂ ਨਾ ਹੋਣੀ ਸੁਣਿਆ, ਪਿਛਲੇ ਸਾਲ ਵੀ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਹੈ ਵੀ ਕਰੋਨਾ ਕਰਕੇ ਲੋਕਡਾਊਨ ਲਾਉਣਾ ਪਿਆ ਸੀ, ਜਦੋਂ ਪ੍ਰਧਾਨ ਮੰਤਰੀ ਆ ਕੇ ਸੰਬੋਧਨ ਕਰਦੇ ਵੀ ਅੱਜ ਤੋਂ ਜਿਹੜਾ ਅਸੀਂ ਸਾਰਾ ਇੰਡੀਆ ਸਾਰਾ ਬੰਦ ਹੈਗਾ, ਉਦੋਂ ਤਾਂ ਹਫੜਾ ਦਫੜੀ ਇੰਨੀ ਜ਼ਿਆਦਾ ਮੱਚ ਗਈ ਸੀ। ਲੇਕਿਨ ਇਹ ਜਦੋਂ ਮਿੰਨੀ ਲੋਕਡਾਊਨ ਲਾਇਆ ਨਾ ਦਿੱਲੀ ਦੇ ਵਿੱਚ, ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਉਹਨਾਂ ਨੇ ਆਖਿਆ ਕਿ 26 ਅਪ੍ਰੈਲ ਤੱਕ ਜਿਹੜਾ ਇਹ ਲੋਕਡਾਊਨ ਰਹੇਗਾ
ਜੀ,
ਔਰ ਨਾਲ ਉਹਨੇ ਆਖਿਆ ਕਿ ਮਿੰਨੀ ਲੋਕਡਾਊਨ ਰਹੇਗਾ। ਉਸ ਸ਼ਾਮ ਨੂੰ ਹੀ ਮੈਂ ਦੇਖਿਆ ਦਿੱਲੀ ਦੇ ਵਿੱਚ ਆਨੰਦ ਵਿਹਾਰ ਇੱਕ ਮੈਟਰੋ ਸਟੇਸ਼ਨ ਹੈ,
ਅੱਛਾ
ਤੇ ਉੱਥੋਂ ਬਿਲਕੁਲ ਨੇੜੇ ਹੀ ਹੈਗਾ ਨਿਊ ਦਿੱਲੀ ਰੇਲਵੇ ਸਟੇਸ਼ਨ, ਤੇ ਉੱਥੋਂ ਬੱਸ ਸਟੈਂਡ ISBT ਵੀ ਨੇੜੇ ਹੈਗਾ।
ਜੀ
ਉੱਥੇ ਇੰਨੇ ਮਜ਼ਦੂਰਾਂ ਦੀ ਭੀੜ ਲੱਗ ਗਈ, ਲੋਕ ਆਪਣੇ ਆਪਣੇ ਜਿਹੜੇ ਵਾਹਨ ਲੈ ਕੇ ਜਾਂ ਜਿਵੇਂ ਵੀ ਉਹਨਾਂ ਨੂੰ ਲੱਗਿਆ ਉੱਥੇ ਪਹੁੰਚਣ ਲੱਗ ਪਏ, ਤੇ ਉਹ ਇੰਨਾ ਜ਼ਿਆਦਾ ਉੱਥੇ ਰਸ਼ ਹੋ ਗਿਆ, ਪੁਲਿਸ ਨੂੰ ਉੱਥੇ ਬੁਲਾਉਣਾ ਪਿਆ, ਔਰ ਕਿਸੇ ਦੇ ਕੋਈ ਮਾਸਕ ਨਹੀਂ ਪਾਇਆ ਸੀ, ਕੋਈ ਸੋਸ਼ਲ ਡਿਸਟੈਂਸ ਨਹੀਂ ਸੀਗਾ। ਇਹ ਹਾਲਾਤ ਇਕੱਲੇ ਦਿੱਲੀ ਦੇ ਆਨੰਦ ਵਿਹਾਰ 'ਚ ਨਹੀਂ ਸੀ, ਇਹ ਸਾਰੇ ਪਾਸੇ ਸੀ, ਕਿਉਂਕਿ ਦਿੱਲੀ ਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਰਹਿੰਦੇ ਨੇ, ਜਿਹੜੇ ਯੂਪੀ ਦੇ ਬਿਹਾਰ ਦੇ ਲੇਬਰ ਬਹੁਤ ਰਹਿੰਦੀ ਹੈ,
ਜੀ
ਔਰ ਇਸ ਤੋਂ ਇਲਾਵਾ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹ ਵੀ ਉਹਨਾਂ ਦੇ ਘਰ ਬਾਰ ਵੀ ਭਾਵੇਂ ਦਿੱਲੀ ਦੇ ਵਿੱਚ ਹਨ, ਲੇਕਿਨ ਉਹਨਾਂ ਦੇ ਜਿਹੜੇ ਜੱਦੀ ਪੁਸ਼ਤੀ ਜਿਹੜੇ ਮਕਾਨ ਨੇ ਉਹ ਬਾਕੀ ਸੂਬਿਆਂ ਦੇ ਵਿੱਚ ਹੈਗੇ ਨੇ। ਉਹਨਾਂ ਨੇ ਵੀ ਸੋਚਿਆ ਵੀ ਜਿਵੇਂ ਪਹਿਲਾਂ ਲੋਕਡਾਊਨ ਲੱਗਿਆ ਸੀ ਵੀ ਹੋਰ
ਫਿਰ ਉਹੀ ਹੋਣ
ਵਧਾਉਣਗੇ, ਇਸ ਕਰਕੇ
ਲੱਗੇ
ਅਸੀਂ ਆਪਣਾ ਪ੍ਰਬੰਧ ਕਰ ਲਈਏ,
ਬਿੱਟਾ
ਔਰ ਲਗਾਤਾਰ
ਸਾਹਿਬ।
ਮੈਨੂੰ ਇਹ ਵੀ ਪਤਾ ਹੈ।
ਮਾਫ਼ੀ ਚਾਹੁੰਦਾ ਤੁਹਾਡੀ ਗੱਲ ਕੱਟ ਰਿਹਾ, ਮਤਲਬ ਮੇਰੇ ਸਵਾਲ ਦਾ ਵੀ ਇਹੀ ਸੀ, ਤੁਸੀਂ ਉੱਧਰ ਨੂੰ ਜਾ ਵੀ ਰਹੇ ਹੋ, ਜਿਹੜੇ ਆਫਿਸਰ ਕਲਾਸ ਹੈ ਜਾਂ ਤੁਸੀਂ ਜਿੱਦਾਂ ਚਲੋ ਆਪਾਂ ਸੈਟਲਡ ਹੈ, ਉਹ ਤਾਂ ਹਜੇ ਫਿਰ ਝੱਲ ਲਓਗੇ ਹਫ਼ਤਾ ਦੋ ਹਫ਼ਤੇ, ਪਰ ਜਿਹੜੇ ਮਜ਼ਦੂਰ ਆ, ਜਿੱਦਾਂ ਪਿਛਲੀ ਵਾਰੀ ਵੀ ਆਪਾਂ ਦੇਖਿਆ ਸੀ, ਜਿਹੜੇ ਮਤਲਬ ਦਿਹਾੜੀਦਾਰ ਨੇ, ਡੇ ਟੂ ਡੇ ਕਮਾਉਂਦੇ ਨੇ ਖਾਂਦੇ ਨੇ, ਉਹਨਾਂ ਲਈ ਲੋਕਡਾਊਨ ਤਾਂ ਉਹ ਤਾਂ ਫਿਰ ਉਹਨਾਂ ਦੀ ਖਤਮ ਹੀ ਹੈ, ਉਹਨਾਂ ਦਾ ਫੂਡ ਵੀ ਖਤਮ ਹੈ, ਉੱਥੇ ਕਿਹੜੇ ਕੋਈ ਸਰਕਾਰ ਉਹਨਾਂ ਨੂੰ ਫੂਡ ਦੇ ਰਹੀ ਹੈ। ਸੋ ਉਹਨਾਂ ਦਾ ਤਾਂ ਪਿੰਡ ਨੂੰ ਜਾਣਾ ਬਣ, ਉਹ ਚਾਹੁੰਦੇ ਆ ਫਿਰ ਆਪਣੇ ਪਿੰਡ ਜਾਈਏ, ਚਲੋ ਉੱਥੇ ਚੁੱਲ੍ਹਾ ਤਾਂ ਚੱਲੂ ਗਏ ਨਾ ਉਹਨਾਂ ਦਾ, ਹੁਣ ਇੱਥੇ ਪਤਾ ਨਹੀਂ ਬੇਗਾਨੇ ਥਾਂ 'ਤੇ ਕਿੰਨੀ ਕਿੰਨੇ ਦਿਨ ਲੋਕਡਾਊਨ ਰੱਖਣਾ ਇਹਨਾਂ ਨੇ।
ਬਿਲਕੁਲ, ਇੱਕ ਤਾਂ ਉਹ ਵੀ ਗੱਲ ਸੀ, ਦੂਜੀ ਗੱਲ ਇਹ ਸੀ ਵੀ ਜੋ ਜਿਵੇਂ ਯੂਪੀ ਹੈ ਜਾਂ ਬਿਹਾਰ ਹੈ ਜਾਂ ਮੱਧ ਪ੍ਰਦੇਸ਼ ਹੈ, ਉਹਨਾਂ ਸਰਕਾਰਾਂ ਨੇ ਨਾ ਉਸ ਸਮੇਂ ਇਹ ਕਹਿ ਦਿੱਤਾ ਸੀਗਾ ਵੀ ਜਿਹੜਾ ਸਾਡੇ ਜਿਹਦੇ ਕੋਲ ਆਧਾਰ ਕਾਰਡ ਸਾਡੇ ਐਡਰੈਸ ਦਾ ਹੈਗਾ,
ਅੱਛਾ
ਦਿੱਲੀ ਦੇ ਵਿੱਚ ਜਿੰਨੇ ਮਜ਼ਦੂਰ ਰਹਿੰਦੇ ਆ ਨਾ ਜੀ, ਉਹਨਾਂ ਦੇ ਆਧਾਰ ਕਾਰਡ ਤੇ ਐਡਰੈਸ ਉਹਨਾਂ ਦੇ ਆਪਣੇ ਜੱਦੀ ਸੂਬਿਆਂ ਦੇ ਹੈਗੇ ਨੇ, ਜੱਦੀ ਜ਼ਿਲ੍ਹਿਆਂ ਦੇ ਹੈਗੇ ਨੇ,
ਠੀਕ ਹੈ।
ਉਹਨਾਂ ਨੇ ਯੂਪੀ ਸਰਕਾਰ ਨੇ ਕਿਹਾ ਸੀ ਵੀ ਜਿਸ ਬੰਦੇ ਕੋਲ ਸਾਡੇ ਸੂਬੇ ਦਾ ਆਧਾਰ ਕਾਰਡ ਹੈਗਾ ਅਸੀਂ ਉਹਦੇ ਖਾਤੇ 'ਚ 3,000 ਰੁਪਈਆ ਜਮ੍ਹਾਂ ਕਰਾਵਾਂਗੇ ਇੱਕ ਮੈਂਬਰ ਦਾ,
ਅੱਛਾ ਜੀ
100 ਰੁਪਈਆ ਰੋਜ਼ ਦਾ
ਠੀਕ ਹੈ।
ਮਹੀਨੇ ਦਾ। ਔਰ ਉਦੋਂ ਬਹੁਤ ਸਾਰੇ ਲੋਕ ਜਿਹੜੇ ਖਰਚਾ ਕਰਕੇ ਕੋਈ 3,500 ਰੁਪਈਆ ਕੋਈ 4,500 ਰੁਪਈਆ ਬੱਸਾਂ ਤੇ ਚੜ੍ਹ ਕੇ ਚਲੇ ਗਏ, ਔਰ
ਜੀ
ਕਈ ਬੰਦਿਆਂ ਨੇ ਕੀ ਕੀਤਾ ਵੀ ਈ ਪਾਸ ਬਣਾ ਲਏ ਕੈਂਟਰ ਦੇ, ਵੀ ਐਸੈਂਸ਼ੀਅਲ ਸਰਵਿਸ ਅਸੀਂ ਜਿਹੜੀ ਹੈਗੀ ਹੈ ਉਹਦੇ ਲਈ ਕੰਮ ਕਰਦੇ ਹਾਂ, ਅਸੀਂ ਕੋਈ ਦਾਲਾਂ ਸਪਲਾਈ ਕਰਨੀਆਂ ਹੈ ਜਾਂ ਅਸੀਂ ਫੂਡ ਸਪਲਾਈ ਕਰਨਾ ਹੈ,
ਅੱਛਾ
ਉਸ ਤਰ੍ਹਾਂ ਕਈ ਬੰਦਿਆਂ ਨੇ ਈ ਪਾਸ ਬਣਾ ਲਏ। ਈ ਪਾਸ ਬਣਾਉਣ ਤੋਂ ਬਾਅਦ ਉਹਨਾਂ ਨੇ ਇੱਕ ਬੰਦੇ ਨੇ ਏਜੰਟ ਦੀ ਬੁਕਿੰਗ ਕਰ ਲਈ ਵੀ ਆ ਬਿਹਾਰ ਨੂੰ ਚੱਲਿਆ ਟਰੱਕ, ਆ
ਅੱਛਾ
ਮੱਧ ਪ੍ਰਦੇਸ਼ ਨੂੰ ਚੱਲਿਆ, ਝਾਰਖੰਡ ਨੂੰ ਚੱਲਿਆ, ਉਹਦੇ 'ਚ 100-200 ਜਿੰਨੇ ਬੰਦੇ ਬੈਠਦੇ ਸੀਗੇ ਉਹ
ਹਾਂਜੀ
ਬਿਠਾ ਕੇ ਉਹਨਾਂ ਨੇ ਪਰ ਸਵਾਰੀ ਦਾ 2,500 ਰੁਪਈਆ 3,500 ਰੁਪਈਆ ਲੱਗੀ ਫੱਬੀ ਲਾ ਕੇ
ਅੱਛਾ
ਉੱਥੋਂ ਤੱਕ ਉਹਨਾਂ ਨੂੰ ਲੈ ਕੇ ਚਲੇ ਗਏ।
ਠੀਕ
ਜਦੋਂ ਉੱਥੇ ਪਹੁੰਚ ਗਏ ਉੱਥੇ ਉਹਨਾਂ ਨੂੰ ਪਤਾ ਲੱਗਿਆ ਕਿ ਸਰਕਾਰ ਨੇ ਐਲਾਨ ਕਰ ਦਿੱਤਾ। ਕਈ ਬੰਦੇ ਤਾਂ ਵਿਚਾਰੇ ਇਸ ਕਰਕੇ ਚਲੇ ਗਏ ਕਿਉਂਕਿ ਉਹਨਾਂ ਦੇ ਜਿਹੜੇ ਪੁਰਖੇ ਸੀ ਜਾਂ ਉਹਨਾਂ ਦੇ ਜਿਹੜੇ ਮਾਂ ਪਿਓ ਸੀ ਬਜ਼ੁਰਗ ਸੀ, ਤੇ ਉਹ ਚਾਹੁੰਦੇ ਸੀਗੇ ਵੀ ਜੇ ਸਾਡੀ ਮੌਤ ਹੋਵੇ ਤਾਂ ਸਾਡੇ ਪੁੱਤ ਜਾਂ ਸਾਡੀਆਂ ਧੀਆਂ ਸਾਡੇ ਕੋਲੇ ਹੋਣ, ਤੇ ਜਾਂ ਅਸੀਂ ਉਹਨਾਂ ਕੋਲੇ ਪਹੁੰਚ ਜਾਈਏ। ਦਿੱਲੀ ਪਹੁੰਚਣਾ ਉਹਨਾਂ ਲਈ ਸੰਭਵ ਨਹੀਂ ਸੀਗਾ ਉਸ ਸਮੇਂ, ਤੇ ਇਸੇ ਪੈਨਿਕ ਮਾਹੌਲ ਦੇ ਕਰਕੇ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ, ਮੈਂ ਕਈ ਮਜ਼ਦੂਰਾਂ ਨਾਲ ਗੱਲ ਵੀ ਕੀਤੀ, ਮੈਂ ਉਹਨਾਂ ਨੂੰ ਕਿਹਾ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਵੀ ਲੰਗਰ ਜਿਹੜਾ ਲਗਾਤਾਰ ਚੱਲ ਰਿਹਾ ਸੀਗਾ,
ਹਾਂਜੀ
ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ ਵੀ ਲੰਗਰ ਚੱਲ ਰਿਹਾ ਸੀ, ਇਸੇ ਤਰ੍ਹਾਂ ਬਾਕੀ ਗੁਰੂ ਘਰਾਂ ਦੇ ਵਿੱਚ ਜਿਹੜੇ ਗੁਰੂ ਸਿੰਘ ਸਭਾ ਗੁਰਦੁਆਰੇ ਨੇ ਜਾਂ ਹੋਰ ਸਮਾਜ ਸੇਵੀ ਜਥੇਬੰਦੀਆਂ
ਜੀ
ਉਹਨਾਂ ਦੇ ਵੀ ਲੰਗਰ ਚੱਲ ਰਿਹਾ ਸੀ। ਉਹ ਕਹੇ ਸੀ ਬਿਲਕੁਲ ਸਾਨੂੰ ਪਤਾ ਵੀ ਸਾਨੂੰ ਲੰਗਰ ਦੀ ਵਿਵਸਥਾ ਇੱਥੇ
ਜੀ
ਮਿਲ ਜਾਣੀ ਹੈ, ਰੋਟੀ ਪਾਣੀ ਮਿਲ ਜਾਣਾ, ਪਰ ਸਾਡੇ ਬੱਚੇ ਜਿਹੜੇ ਉੱਥੇ ਨੇ ਜਾਂ ਜਿਹੜੇ ਬਜ਼ੁਰਗ ਉੱਥੇ ਨੇ ਅਸੀਂ ਉਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ ਵੀ ਕਿਤੇ ਨਾ ਖੁਦਾ ਨਾ ਖਾਸਤਾ ਉਹਨਾਂ ਨੂੰ ਕਿਤੇ ਲੋੜ ਹੋਵੇ। ਦੂਜਾ ਇਹ ਫਾਈਨੈਂਸ਼ਲੀ ਵੀ ਉਹਨਾਂ ਨੂੰ ਥੋੜ੍ਹੀ ਸਮੱਸਿਆ ਸੀ ਕਿਉਂਕਿ ਕਈ ਫੈਕਟਰੀਆਂ ਨੇ ਕੀ ਕੀਤਾ ਸੀਗਾ ਕਿ ਲੋਕਾਂ ਨੂੰ ਪੈਸੇ ਨਹੀਂ ਦਿੱਤੇ ਸੀ। ਮੈਨੂੰ ਉਹ ਯਾਦ ਹੈ ਪਿਛਲੇ ਵਾਰੀ ਦੀ, ਮੈਂ ਤੁਹਾਨੂੰ ਗੱਲ ਸੁਣਾ ਦਿੰਦਾ,
ਜੀ ਜੀ
ਬਰਨਾਲੇ ਕੋਈ ਸਾਈਕਲਾਂ ਦੇ ਜਿਹੜੀ ਆਪਣੀ ਦੁਕਾਨ ਹੈ ਉੱਥੇ ਕੋਈ ਮਜ਼ਦੂਰ ਕੰਮ ਕਰਦੇ ਸੀ ਜਿਹੜੇ ਲੇਬਰ ਵਾਲੇ ਜਿਹੜੇ ਰਿਪੇਅਰ ਕਰਦੇ ਸਾਈਕਲ,
ਅੱਛਾ ਜੀ।
ਤੇ ਜਦੋਂ ਲੋਕਡਾਊਨ ਲੱਗ ਗਿਆ ਨਾ ਅਮਨਦੀਪ ਜੀ, ਜਿਸ ਦਿਨ ਲੋਕਡਾਊਨ ਲੱਗ ਗਿਆ ਤੇ ਬਰਨਾਲੇ ਵਾਲੇ ਉਸ ਬੰਦੇ ਨੇ ਆਖਿਆ
ਜੀ
ਕਿ ਮੇਰੇ ਕੋਲੇ ਪੈਸੇ ਤਾਂ ਹੈ ਨਹੀਂ ਗੇ, ਪੈਸੇ ਤਾਂ ਮੈਂ ਦੇ ਨਹੀਂ ਸਕਦਾ ਕਿਉਂਕਿ
ਅੱਛਾ
ਬੈਂਕ ਦੇ ਵਿੱਚ ਵੀ ਪੈਸੇ ਨਹੀਂ ਹੈ ਜਾਂ ਬੈਂਕ ਬੰਦ ਹੈ, ਤੇ ਤੁਸੀਂ ਮੇਰੇ ਤੋਂ ਥੋੜੇ ਬਹੁਤੇ ਪੈਸੇ ਲੈ ਲਓ ਤੇ ਬਾਕੀ ਤੁਸੀਂ ਐਂ ਕਰੋ ਵੀ ਮੈਂ ਤੁਹਾਨੂੰ ਕੋਈ ਚੀਜ਼ ਦੇ ਦਿੰਦਾ।
ਜੀ
ਅੱਛਾ, ਉਦੋਂ ਕੋਈ ਵਹੀਕਲ ਵੀ ਨਹੀਂ ਚੱਲ ਰਿਹਾ, ਤੁਸੀਂ ਦੇਖੋ ਅੰਦਾਜ਼ਾ ਲਾਓ ਵੀ ਮੈਂ ਕਿਸੇ ਸਾਈਕਲਾਂ ਦੀ ਦੁਕਾਨ ਤੇ ਕੰਮ ਕਰਦਾ ਹਾਂ ਤੇ ਮੈਨੂੰ ਪਤਾ ਲੱਗੇ ਕਿ ਫਿਰੋਜ਼ਪੁਰੋਂ ਬਿਹਾਰ 'ਚ ਰੇਲ ਬਿਹਾਰ ਰੇਲ ਜਾਣੀ ਹੈ, ਫਿਰੋਜ਼ਪੁਰ ਤੋਂ ਬਿਹਾਰ ਨੂੰ ਰੇਲ ਜਾਣੀ ਹੈ ਤੇ
ਅੱਛਾ
ਰੇਲ ਜਾਣੀ ਹੈ ਫ੍ਰੀ।
ਅੱਛਾ
ਤੇ ਦੁਕਾਨਦਾਰ ਚਲਾਕ ਸੀਗਾ, ਦੁਕਾਨਦਾਰ ਨੇ ਸੋਚਿਆ ਵੀ ਮੈਂ ਆਪਣੇ ਸਾਈਕਲ ਵੇਚ ਲੂੰਗਾ ਲੋਕਡਾਊਨ ਦੇ ਦੌਰਾਨ, ਉਹਨੇ ਜੀ 6 ਬੰਦਿਆਂ ਨੂੰ ਸਾਈਕਲ ਦੇ ਤੇ 3,500-3,500 ਰੁਪਈਆ ਕੱਟ ਲਿਆ
ਅੱਛਾ
ਤਨਖਾਹ ਦੇ ਵਿੱਚੋਂ।
ਅੱਛਾ,
ਔਰ ਉਹ ਬੰਦੇ ਹਿੰਮਤੀ ਸੀਗੇ ਪ੍ਰਵਾਸੀ ਮਜ਼ਦੂਰ, ਉਹਨਾਂ ਨੇ ਕੀ ਕੀਤਾ, ਉਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਬਿਹਾਰ ਤੋਂ ਫਿਰੋਜ਼ਪੁਰੋਂ ਰੇਲ ਜਾਣੀ ਹੈ ਬਿਹਾਰ ਲਈ,
ਅੱਛਾ
ਉਹਨਾਂ ਨੇ ਬਰਨਾਲੇ ਉਹ ਸਾਈਕਲ ਚਲਾਏ ਤੇ ਫਿਰੋਜ਼ਪੁਰ ਪਹੁੰਚ ਗਏ, 6
ਅੱਛਾ
ਜਾਣੇ ਸ਼ਾਇਦ ਤੁਹਾਨੂੰ ਪਹਿਲਾਂ ਵੀ ਮੇਰੇ ਖਿਆਲ
ਹਾਂ ਜੀ
ਜ਼ਿਕਰ
ਹਾਂ
ਕੀਤਾ ਹੋਵੇ।
ਜੀ, ਨਹੀਂ
ਉਹ
ਜ਼ਿਕਰ ਨਹੀਂ
ਬੰਦੇ
ਹੋਇਆ ਪਰ
ਜਦੋਂ
ਮੈਂ
ਉੱਥੇ
ਤੁਹਾਡੀ
ਪਹੁੰਚ
ਸਟੋਰੀ
ਜਾਂਦੇ,
ਦੇਖੀ ਸੀ। ਹਾਂ ਜੀ
ਉਹ ਬੰਦੇ ਜਦੋਂ ਉੱਥੇ ਪਹੁੰਚ ਜਾਂਦੇ ਆ ਜੀ ਫਿਰੋਜ਼ਪੁਰ,
ਜੀ
ਤੇ ਰੇਲਵੇ ਕਹਿੰਦੀ ਹੈ ਵੀ ਅਸੀਂ ਤਾਂ ਜੀ ਸਿਰਫ ਜਿਹੜੀਆਂ ਸਵਾਰੀਆਂ ਲੈ ਕੇ ਜਾਣੀਆਂ, ਅਸੀਂ ਕੋਈ ਸਮਾਨ ਨਹੀਂ ਤੁਹਾਡਾ ਲੈ ਕੇ ਜਾ ਸਕਦੇ
ਅੱਛਾ।
ਕਿਉਂਕਿ ਸਾਈਕਲ ਨਵੇਂ ਹੈ। ਉਹਨਾਂ ਨੇ ਆਖੇ ਵੀ ਸ਼ਾਇਦ ਵਿੱਚ ਨੂੰ ਲੈ ਕੇ ਜਾਣਾ ਜਾਂ ਕਿਵੇਂ ਹੈ,
ਹਾਂ ਜੀ
ਵੀ ਸਾਡੇ ਕੋਲ ਉਹ ਡੱਬਾ ਨਹੀਂ ਲੱਗਿਆ ਹੋਇਆ ਜਿਹਦੇ 'ਚ ਉਹ ਆਪਣਾ
ਸਾਈਕਲ
ਕਾਰਗੋ ਜਾਂਦਾ ਜਾਂ ਲੋਡ
ਜੀ ਜੀ
ਜਾਂਦਾ।
ਜੀ ਜੀ
ਉੱਥੇ ਜਿਹੜੇ DC ਆ ਕੁਲਵੰਤ ਸਿੰਘ, ਅੱਜ ਕੱਲ੍ਹ ਤਰਨ ਤਾਰਨ DC ਆ,
ਹਾਂ ਜੀ
ਉਹ ਬੜੇ ਇਮਾਨਦਾਰ ਬੰਦੇ ਨੇ ਔਰ ਪੰਜਾਬੀ ਦੇ ਵਿੱਚ ਉਹਨਾਂ ਨੇ IAS ਕਲੀਅਰ ਕੀਤੀ ਹੈ। ਜਦੋਂ ਉੱਥੇ SDM ਅਮਿਤ ਗੁਪਤਾ ਤੇ ਰੈਡ ਕਰਾਸ
ਜੀ
ਦੇ ਸੈਕਟਰੀ ਕਈ ਹੋਰ ਬੰਦੇ,
ਜੀ
ਉਹ ਵੀ ਕਹਿੰਦੇ ਵੀ ਹਾਂਜੀ ਇਹ ਤਾਂ ਗੱਲ ਸਹੀ ਹੈ ਵੀ ਰੇਲਵੇ, ਅਸੀਂ ਰੇਲਵੇ ਨੂੰ ਕੀ ਕਹਿ ਸਕਦੇ ਹਾਂ,
ਜੀ
ਸਾਈਕਲ ਇਹਨਾਂ ਨੇ ਨਹੀਂ ਚਲਾਉਣੇ, ਤੁਸੀਂ ਸਾਈਕਲ ਗਲਤ ਲੈ ਕੇ ਆਏ ਹੋ। ਤੇ
ਜੀ
ਉਹ ਉੱਥੇ ਰੋ ਪਏ, ਉਹ 6 ਬੰਦੇ,
ਜੀ
ਉਹਨਾਂ ਦੀ ਗੱਲ ਸੁਣ ਕੇ ਮੇਰਾ ਆਪਦਾ ਗੱਜ ਭਰਿਆ ਆ। ਉਹ ਬੰਦੇ ਜੀ ਉੱਥੇ ਰੋ ਪਏ,
ਜੀ
ਉਹ ਰੋ ਕੇ ਉਹ ਕਹਿੰਦੇ ਜੀ, ਕਹਿੰਦੇ ਰੋਨੇ ਕਿਉਂ, ਦੱਸੋ ਕੀ ਗੱਲ ਹੈ। ਉਹ ਕਹਿੰਦੇ ਜੀ ਗੱਲ ਇਹ ਆ ਵੀ ਇੱਕ ਤਾਂ ਸਾਨੂੰ ਕਰੋਨਾ ਕਰਕੇ ਲੋਕਡਾਊਨ ਲੱਗ ਗਿਆ,
ਜੀ
ਇੱਕ ਸਾਨੂੰ ਪੈਸੇ ਜਿਹੜੀ ਮਜ਼ਦੂਰੀ ਮਿਲਣੀ ਸੀ ਉਹ ਘੱਟ ਮਿਲੀ, ਇੱਕ
ਹਾਂ ਜੀ
ਜਿਹੜੇ ਪੈਸੇ ਅਸੀਂ ਬਚਾ ਕੇ ਉੱਥੇ ਲੈ ਕੇ ਜਾਣੇ ਸੀ
ਹਾਂ
ਆਹ
ਜੀ
ਸਾਡੇ ਤੋਂ ਇਹਨਾਂ ਨੇ
ਉਹਨਾਂ
ਮਤਲਬ
ਸਾਈਕਲ ਦਿੱਤੇ
10-35 ਹਜ਼ਾਰ ਰੁਪਈਆ ਸਾਡੇ ਤੋਂ, 35-3500 ਰੁਪਈਏ ਦਾ ਸਾਈਕਲ ਦੇਤਾ।
ਹਾਂ ਜੀ
ਉਹ ਗੱਲ ਜਦੋਂ ਉਹ ਗੱਲ ਉੱਥੇ ਉੱਛਲ ਪਈ, ਗੱਲ ਬਾਹਰ ਆ ਗਈ,
ਜੀ
ਗੱਲ ਬਾਹਰ ਆ ਗਈ ਤੇ ਉਹ DC ਸਾਹਿਬ ਦੇ ਕੰਨਾਂ 'ਚ ਕਿਤੇ ਗੱਲ ਪੈ ਗਈ, ਕਿਉਂਕਿ ਅਫਸਰਾਂ ਨੇ ਜਦੋਂ ਕਿਹਾ ਵੀ
ਜੀ
ਆਏ ਉਹ ਪੁੱਛਿਆ ਸ਼ਾਮ ਨੂੰ ਵੀ ਕਿੰਨੇ ਬੰਦੇ ਹੋ ਗਏ ਤੇ ਕਿੰਨੀਆਂ ਕਦੋਂ ਰੇਲ ਚੱਲਣੀ ਹੈ ਤੇ ਹੁਣ ਆਪਾਂ ਹੋਰ ਡਿਮਾਂਡ ਕਿੰਨੀ ਕਰਨੀ ਹੈ।
ਜੀ
ਉਹ ਕਹਿੰਦੇ ਜੀ ਲੋਕਾਂ ਦੀ ਸਮੱਸਿਆ ਇਹ ਆ ਰਹੀ ਹੈ ਵੀ ਜਿਹੜੇ ਬੰਦੇ ਇੱਥੇ ਆ ਰਹੇ ਨਾ ਉਹ ਕੋਈ ਬੱਸ ਤਾਂ ਚੱਲ ਨਹੀਂ ਰਹੀ
ਜੀ
ਜਾਂ ਕੋਈ ਵਹੀਕਲ ਨਹੀਂ ਚੱਲ ਰਿਹਾ, ਤੇ ਇਸ ਕਰਕੇ ਉਹਨਾਂ ਨੂੰ ਸਮੱਸਿਆ ਆ ਰਹੀ ਹੈ। ਉਹ ਵੀ ਸਾਈਕਲਾਂ ਦੇ ਬੰਦੇ ਆਏ ਆ, 6 ਜਣੇ ਆ, 6 ਆ ਜਾਂ 7 ਜਣੇ ਆ,
ਜੀ
ਤੇ ਤੁਸੀਂ ਉਹਨਾਂ ਦਾ ਕੋਈ ਹੱਲ ਕਰ ਦਿਓ।
ਜੀ
ਤੇ DC ਸਾਹਿਬ ਮੌਕੇ ਤੇ ਪਹੁੰਚਦੇ ਆ ਰੇਲਵੇ ਸਟੇਸ਼ਨ ਤੇ,
ਜੀ
ਉਹ ਕਹਿੰਦੇ ਵੀ ਦੱਸੋ ਕਿੰਨੇ ਕਿੰਨੇ ਪੈਸੇ ਆ। ਉਹ ਕਹਿੰਦੇ ਜੀ 35-3500 ਰੁਪਈਆ। ਉਹ
ਅੱਛਾ
ਕਹਿੰਦੇ ਰੈੱਡ ਕਰਾਸ ਦੇ ਸੈਕਟਰੀ ਨੂੰ ਕਹਿੰਦੇ ਵੀ ਇਹਨਾਂ ਨੂੰ ਨਗਦ ਪੈਸੇ ਦੇ ਦੇ, ਸਾਈਕਲ ਇਹਨਾਂ ਦੇ ਰੱਖ ਲਾ,
ਰੱਖ ਲਓ
ਤੇ ਉਹ ਬੰਦੇ ਮਤਲਬ ਰੱਬ ਉਹਨਾਂ ਦੀ ਮਤਲਬ ਸੱਚੀ ਮਿਹਨਤ ਦੀ ਕਮਾਈ ਉਹਨਾਂ ਨੂੰ ਬਰਨਾਲਿਓ ਨਹੀਂ ਮਿਲੀ, ਉਹਨਾਂ ਨੂੰ ਫਿਰੋਜ਼ਪੁਰੋਂ ਕੈਸ਼ ਹੋਈ, ਤੁਸੀਂ ਦੇਖੋ। ਤੇ ਉਹ ਬੰਦੇ ਜਦੋਂ ਉੱਥੇ ਪਹੁੰਚਦੇ ਆ ਤੇ ਉੱਥੇ ਜਾ ਕੇ ਉਹ ਕਹਿੰਦੇ ਆ ਕਿ ਸਾਡੇ ਲਈ ਤਾਂ ਕਈ ਬੰਦਿਆਂ ਨੇ ਸਾਡੇ ਲਈ ਫਰਿਸ਼ਤੇ ਦਾ ਕੰਮ ਕੀਤਾ। ਇਸੇ ਤਰ੍ਹਾਂ ਹੀ ਲੰਗਰ ਦੀ ਵਿਵਸਥਾ ਦੀ ਕੋਈ ਕਮੀ ਨਹੀਂ ਹੈ, ਰਹਿਣ ਦੀ ਵਿਵਸਥਾ ਦੀ ਕੋਈ ਕਮੀ ਨਹੀਂ, ਲੇਕਿਨ ਤੁਸੀਂ ਦੇਖੋ ਵੀ ਬਰਨਾਲੇ ਤੋਂ ਜਿਹੜੇ ਬੰਦੇ ਨੂੰ ਫਿਰੋਜ਼ਪੁਰ ਸਾਈਕਲਾਂ ਤੱਕ ਆ ਗਏ ਉਹ ਇਹ ਥੋੜ੍ਹੀ ਸੋਚ ਕੇ ਆਏ ਸੀ ਵੀ ਸਾਡੇ ਸਾਈਕਲ ਕੋਈ ਲੈ ਲੂਗਾ, ਉਹ ਤਾਂ ਇਹ ਧਾਰ ਕੇ ਆਏ ਸੀ ਵੀ ਅਸੀਂ ਆਪਦੇ ਪਿੰਡ ਜਾਣਾ।
ਜਾਣਾ
ਔਰ ਕਈ ਬੰਦੇ ਹੁਣ ਤੁਸੀਂ ਇੱਕ ਬੱਚੀ ਦੀ ਵੀਡੀਓ ਵੀ ਤੁਸੀਂ ਦੇਖੀ ਹੋਣੀ ਹੈ ਜਿਹੜੀ ਸਾਈਕਲ ਚਲਾ ਕੇ ਆਪਣੇ ਅਪਾਹਜ ਪਿਤਾ ਨੂੰ ਲੈ ਕੇ ਜਾਂਦੀ ਹੈ ਆਪਣੇ ਦੇਸ਼ ਦੇ ਵਿੱਚ, ਔਰ ਉਸ ਤੋਂ ਬਾਅਦ ਸਮਾਜ ਸੇਵੀ ਜਥੇਬੰਦੀਆਂ ਨੂੰ ਸਨਮਾਨ ਵੀ ਕਰਦੀਆਂ, ਪਹਿਲਾਂ ਕੋਈ ਨਹੀਂ ਸਨਮਾਨ ਕਰਦਾ। ਹਾਲਾਤ ਇਸ ਕਰਕੇ ਦਿੱਲੀ ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਹੈਗੇ ਨੇ। ਅੱਜ ਪਰਸੋਂ ਕੀ ਹੋਇਆ, ਪਰਸੋਂ ਦੀ ਗੱਲ ਮੈਂ ਤੁਹਾਨੂੰ ਦੱਸਦਾ ਹਾਂ
ਜੀ,
ਆਕਸੀਜਨ ਦੀ ਕਮੀ ਪੈ ਗਈ, ਸਾਰਿਆਂ ਨੂੰ ਪਤਾ ਵੀ ਆਕਸੀਜਨ ਦੀ ਕਮੀ,
ਬੜੀ ਇੰਟਰਨੈਸ਼ਨਲ ਨਿਊਜ਼ ਬਣੀ ਹੋਈ ਹੈ।
ਬਿਲਕੁਲ, ਇੱਕ ਨਾ ਐਡਰੈਸ ਤੁਹਾਡੇ ਕੋਲ ਵੀ ਵੀਡੀਓ ਆਈ ਹੋਣੀ ਹੈ ਵੀ ਇੱਕ ਫੈਕਟਰੀ ਹੈਗੀ, ਉਹਦੇ ਵਿੱਚ ਟਰੱਕ ਖੜਾ ਤੇ ਆਕਸੀਜਨ ਦੇ ਸਿਲੰਡਰ ਖੜੇ ਆ ਤੇ ਇੱਕ ਬੰਦਾ ਪਿੱਛੋਂ ਕਮੈਂਟਰੀ ਕਰ ਰਿਹਾ ਹੈ ਵੀ ਆਹ ਸਰਦਾਰ ਹੈ ਜੀ, ਇਹਦੀ ਫੈਕਟਰੀ ਹੈਗੀ ਆ ਮਾਇਆਪੁਰੀ B93 ਥਾਣੇ ਦੇ ਕੋਲੇ ਦਿੱਲੀ ਦੇ ਵਿੱਚ, ਤੇ ਉਹ ਬੰਦਾ ਆਕਸੀਜਨ ਫ੍ਰੀ ਦੇ ਰਿਹਾ। ਤੁਹਾਨੂੰ ਤੁਹਾਨੂੰ ਯਾਦ ਹੋਣਾ, ਤੁਹਾਡੇ ਕੋਲ ਵੀਡੀਓ ਆਈ ਹੋਣੀ ਆ, ਉਹ ਕਾਫੀ ਵੀਡੀਓ ਲੋਕਾਂ ਨੇ ਸ਼ੇਅਰ ਕੀਤੀ ਤੇ ਮੈਨੂੰ ਵੀ ਕਰੋਸਟੀ ਸੀਗੀ ਕਿਉਂਕਿ ਮੈਨੂੰ ਇਹ ਸੀਗਾ, ਮੈਂ ਕਿਹਾ ਵੀ ਇਹ ਪਤਾ ਕਰਾਂ ਵੀ ਇਹ ਕੀ ਹੈਗਾ। ਤਾਂ ਮੈਂ ਜਗਦੇ ਜਗਦੇ ਨੇ ਮੈਂ ਪਹਿਲਾਂ ਜਿਹੜੀ ਲੋਕੇਸ਼ਨ ਤੇ ਮੈਂ ਬੈਠਾ ਸੀ ਮੈਂ ਉੱਥੋਂ ਦੇਖਿਆ, ਉੱਥੋਂ 45 ਮਿੰਟ ਦਾ ਰਸਤਾ ਸੀਗਾ, ਤਕਰੀਬਨ 25 ਕਿਲੋਮੀਟਰ ਸੀ। ਤੇ ਮੈਂ ਜਦੋਂ ਉੱਥੇ ਪਹੁੰਚਿਆ
ਜੀ
ਤਾਂ ਉੱਥੇ ਅਮਨਦੀਪ ਜੀ ਲੋਕ ਮੈਂ ਪਹਿਲੀ ਵਾਰੀ ਦੇਖਿਆ ਜ਼ਿੰਦਗੀ ਦੇ ਵਿੱਚ
ਜੀ
ਕਿ ਕਿਸੇ ਦੇ ਮੋਢੇ ਤੇ ਸਿਲੰਡਰ ਟੰਗਿਆ ਹੋਇਆ,
ਅੱਛਾ
ਕਿਸੇ ਨੇ ਸਿਲੰਡਰ ਦਾ ਜਿਹੜਾ ਕੈਰੀ ਬੈਗ, ਜਿੱਦਾਂ ਆਪਾਂ ਮੋਬਾਈਲ ਦਾ ਕੈਰੀ ਬੈਗ ਜਾਂ ਆਪਣਾ ਲੈਪਟਾਪ ਦਾ ਕੈਰੀ ਬੈਗ ਜਿੱਦਾਂ ਆਪਾਂ ਸੋਹਣਾ ਜਿਹਾ ਬਣਵਾ ਲੈਂਦੇ ਹਾਂ,
ਜੀ ਜੀ
ਉਸ ਤਰ੍ਹਾਂ ਕਿਸੇ ਨੇ ਦੋ ਮਤਲਬ ਦੋ ਸਿਲੰਡਰ ਪਿੱਛੇ ਗਲਾਂ ਦੇ ਵਿੱਚ ਪਾਏ ਆ ਪਿੱਠੂ ਬੈਗ ਦੀ ਤਰ੍ਹਾਂ, ਕੋਈ ਦੋ ਬੱਚੇ ਸਕੂਟਰੀ ਦੇ ਉੱਤੇ ਨਵਾਂ ਸਿਲੰਡਰ ਲਿਆ ਕੇ ਉਹ ਬੈਠੇ ਤੇ ਫੋਨ ਕਰੀ ਜਾਂਦੇ ਆ ਵੀ ਪਾਪਾ ਪਾਪਾ ਇੱਥੋਂ ਤਾਂ ਮਿਲ ਨਹੀਂ ਰਿਹਾ, ਹੁਣ ਕਿੱਥੇ ਜਾਈਏ ਅਸੀਂ। ਉਹ ਕਹਿੰਦੇ ਨਹੀਂ ਫਲਾਨੀ ਜਗ੍ਹਾ ਤੇ ਚਲੇ ਜਾਓ। ਜਦੋਂ ਮੈਂ ਉੱਥੇ ਜਾ ਕੇ ਦੇਖਿਆ ਪੁਲਿਸ ਉੱਥੇ ਲੱਗੀ ਹੋਈ, ਔਰ ਕਈ ਲੋਕ ਜਿਨ੍ਹਾਂ ਦੇ ਕੋਲੇ ਹਸਪਤਾਲਾਂ ਦੀਆਂ ਵੈਨਾਂ ਸੀਗੀਆਂ ਉਹਨਾਂ ਦੇ ਕੋਲੇ ਦੋ ਦੋ ਤਿੰਨ ਤਿੰਨ ਸਿਲੰਡਰ ਜਿਹੜੇ ਰੱਖੇ ਹੋਏ, ਵੱਡੇ ਸਿਲੰਡਰ ਜਿੱਦਾਂ ਆਪਾਂ ਨਹੀਂ ਆਪਾਂ ਗੈਸ ਕੱਟਣੀ ਆਪਾਂ ਜਿੱਦਾਂ ਗੈਸ ਵੈਲਡਿੰਗ ਕਰਾਉਣ ਜਾਂਦੇ ਆ,
45 ਕਿਲੋ
ਬੜੇ ਵੱਡੇ ਸਿਲੰਡਰ,
ਵੱਡੇ 45 ਕਿਲੋ
ਹਾਂਜੀ,
ਵਾਲੇ
ਉਹ ਕਾਰਾਂ ਦੇ ਵਿੱਚ ਡਿੱਗੀਆਂ ਖੁੱਲੀਆਂ, ਮਤਲਬ ਪਿੱਛੋਂ ਡਿੱਗੀ ਚੱਕੀ ਹੋਵੇ ਤੇ ਵਿੱਚ ਸਿਲੰਡਰ ਰੱਖੇ ਹੋਣ ਦੋ, ਜਾਂ ਸੀਟ ਕੱਢੀ ਹੋਵੇ ਦੋ ਸਿਲੰਡਰ ਸੀਟ ਤੇ ਰੱਖੇ ਹੋਣ। ਤਾਂ ਮੈਂ ਉੱਥੇ ਪਤਾ ਕੀਤਾ, ਮੈਂ ਉਹ ਕਹਿੰਦੇ ਜੀ ਇੱਥੇ ਤਾਂ ਗੈਸ ਹੈ ਨੀ ਜੀ, ਆਕਸੀਜਨ ਖਤਮ ਹੈ, ਆਕਸੀਜਨ ਖਤਮ ਹੈ, ਤੇ ਪੁਲਿਸ ਲਾਈ ਹੋਈ। ਤੇ ਮੈਂ ਉਹਨੂੰ ਨੌਕ ਕਰਕੇ ਮੈਂ ਉਹਨੂੰ ਦੱਸਿਆ ਕਿ ਇੱਦਾਂ ਕਰਕੇ ਮੈਂ, ਉਹ ਕਹਿੰਦੇ ਜੀ 10 ਮਿੰਟ ਵੇਟ ਕਰੋ। 10 ਮਿੰਟ ਬਾਅਦ ਉਹ ਬੰਦੇ ਦਾ ਨਾਂ ਸੀ ਬਰਜੇਸ਼ ਗੁਪਤਾ, ਜਿਹੜਾ ਫੈਕਟਰੀ ਦਾ ਮਾਲਕ ਹੈ।
ਮਾਲਕ,
ਉਹ ਕਹਿੰਦਾ ਜੀ ਮੈਂ 3 ਦਿਨ ਹੋ ਗਏ ਮੇਰੇ ਤੋਂ ਬੋਲਿਆ ਨਹੀਂ ਜਾਂਦਾ, ਮੇਰੀ ਇੱਥੋਂ ਕਿਸੇ ਨੇ ਵੀਡੀਓ ਬਣਾ ਕੇ ਪਾ ਦਿੱਤੀ, ਪਰ
ਅੱਛਾ
ਅਸਲੀਅਤ ਗੱਲ ਇਹ ਹੈ ਵੀ ਮੈਂ ਉਹਨਾਂ ਲੋਕਾਂ ਨੂੰ ਆਕਸੀਜਨ ਦੇ ਸਕਦਾ ਜਿਹੜੇ ਆਕਸੀਜਨ ਨਿੱਜੀ ਤੌਰ ਦੇ ਉੱਤੇ ਜਿਨ੍ਹਾਂ ਦੇ ਘਰਾਂ 'ਚ ਪੇਸ਼ੈਂਟ ਹੈਗੇ ਨੇ, ਛੋਟੇ ਸਿਲੰਡਰ ਹੈ ਜਿਨ੍ਹਾਂ ਕੋਲ 3 ਕਿਲੋ ਦਾ, 4 ਕਿਲੋ ਦਾ, 7 ਕਿਲੋ ਦਾ, 10 ਕਿਲੋ ਦਾ, ਅਤੇ ਮੈਂ ਉਹਨਾਂ ਲਈ ਆਕਸੀਜਨ ਦੇ ਰਿਹਾ। ਪਰ ਇੱਥੇ ਤੁਸੀਂ ਆਪ ਦੇਖ ਲਓ ਜਿਹੜੇ ਹਸਪਤਾਲਾਂ ਨੂੰ ਆਕਸੀਜਨ ਸਿਲੰਡਰ ਸਪਲਾਈ ਕਰਦੇ ਸੀ ਵੈਂਡਰ,
ਹਾਂਜੀ
ਉਹ ਵੀ ਆਪਣੇ ਸਿਲੰਡਰ ਚੱਕ ਕੇ ਉੱਥੇ ਪਹੁੰਚ ਗਏ। ਹੁਣ ਤੁਸੀਂ ਦੇਖੋ ਵੀ ਉਹ ਇੱਕ ਬੰਦਾ ਕਿੰਨੀਆਂ ਕੁ ਭਰ ਦੂ, ਮੰਨ ਲਓ ਤੁਸੀਂ ਕਹਿ ਦਿਓ ਵੀ ਸਾਰਿਆਂ ਨੂੰ ਅਸੀਂ
ਉਹ
ਫ੍ਰੀ ਰੋਟੀ ਦੇਵਾਂਗੇ,
ਇਹ ਤਾਂ ਸਾਈਕਲਾਂ ਵਾਲੀ ਗੱਲ ਹੋ ਗਈ
ਉਹਦੀ
ਵੀ ਜਿਹੜੇ ਵਿੱਚ ਬਿਜ਼ਨਸ ਕਮਾਉਣ ਲੱਗ ਪਏ, ਵਿੱਚ ਹੀ ਆਪਣੇ ਟਰੈਵਲ ਕਰਨ ਲੱਗ ਪਏ,
ਬਿਲਕੁਲ
ਫਿਰ ਉਹ ਲੋਕਾਂ ਦੀ ਮਿਜ਼ਰੀ 'ਚੋਂ, ਲੋਕਾਂ ਦੀ ਤ੍ਰਾਸਦੀ ਦੇ ਵਿੱਚੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕਰੀ ਜਾ ਰਹੇ ਨੇ ਕਈ ਲੋਕ, ਹੈ ਨਾ।
ਤੇ ਇੱਕ ਬੰਦਾ, ਹਾਂਜੀ ਬਿਲਕੁਲ ਠੀਕ ਹੈ, ਇੱਕ ਬੰਦਾ ਨਾ ਉੱਥੇ ਬੈਠਾ ਬੋਲੀ ਜਾਵੇ, ਬੰਦਾ
ਅੱਛਾ
ਚੰਗਾ ਬੋਲੇ, ਇਹ ਜੀ ਇਹ ਜਾਣ ਕੇ ਇਹਨਾਂ ਨੇ ਬੰਦ ਕਰਤਾ, ਇਹ ਬਲੈਕ 'ਚ ਵੇਚਣਗੇ, ਇੱਦਾਂ ਕਰਨਗੇ, ਇੱਦਾਂ
ਅੱਛਾ
ਕਰਨਗੇ, ਤੇ ਮੈਂ ਉਹ ਕੁਦਰਤੀ ਤੌਰ ਤੇ ਆਪਣੀ ਇਨਸਾਨੀ ਬਿਰਤੀ ਹੈ, ਮੈਂ ਉਹਦੇ ਨਾਲ ਬਹਿਸ ਪਿਆ।
ਅੱਛਾ
ਮੈਂ ਕਿਹਾ ਤੈਨੂੰ ਪਤਾ ਹੈਗਾ ਵੀ ਤੂੰ ਕਿਉਂ ਬੋਲ ਰਿਹਾ, ਵੀ ਇਹ ਕੀ ਕਾਰਨ ਹੈਗਾ?
ਹਾਂਜੀ
ਕਹਿੰਦਾ ਨਹੀਂ ਜੀ ਇੱਦਾਂ ਕਰਨਗੇ। ਮੈਂ ਕਿਹਾ ਤੂੰ ਵੀਡੀਓ ਦੇਖੀ ਆ ਉਹ? ਉਹ
ਹਾਂਜੀ
ਇੰਨੇ ਨੂੰ ਜਦੋਂ ਮੈਂ ਵੀਡੀਓ ਦਿਖਾਈ ਤਾਂ ਉਹ
ਹਾਂਜੀ
ਮਾਲਕ ਕੋਲੇ ਖੜਾ ਸੀਗਾ, ਉਹ
ਅੱਛਾ
ਮਨਜਿੰਦਰ ਸਿੰਘ ਸਰਸਾ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਹੈ ਨਾ ਜੀ,
ਅੱਛਾ ਜੀ
ਉਹਨਾਂ ਨੇ ਉਹ ਵੀਡੀਓ ਪਾਈ ਹੋਈ ਸੀ
ਅੱਛਾ
ਆਪਣੇ ਫੇਸਬੁੱਕ ਪੇਜ ਤੇ।
ਓਕੇ
ਤੇ ਮੈਨੂੰ ਕਹਿੰਦੇ ਕਹਿੰਦੇ ਭਾਜੀ ਮੈਂ ਨਾ ਮਨਜਿੰਦਰ ਸਿੰਘ ਸਰਸਾ ਨੂੰ ਮੈਂ ਵੀ ਫੋਨ ਕੀਤਾ ਸੀ, ਤੁਸੀਂ ਕਾਇੰਡਲੀ ਨਾ ਇਹ ਵੀਡੀਓ ਡਿਲੀਟ ਕਰਾਓ,
ਅੱਛਾ
ਮੈਂ ਤਾਂ ਦੁਖੀ ਹੋ ਗਿਆ ਇਸ ਤੋਂ। ਮੈਂ
ਅੱਛਾ
ਇਮੀਡੀਏਟ ਮੈਂ ਵਾਇਸ ਮੈਸੇਜ, ਕਿਉਂਕਿ ਉੱਥੇ ਮੋਬਾਈਲ ਤਾਂ ਕਰਨਾ ਠੀਕ ਨਹੀਂ ਸੀਗਾ, ਮੈਂ ਉਹਨਾਂ ਨੂੰ ਇੱਕ ਵਾਇਸ ਮੈਸੇਜ ਛੱਡਿਆ ਮਨਜਿੰਦਰ ਸਿੰਘ ਸਰਸਾ ਨੂੰ ਵੀ ਭਾਜੀ ਮੈਂ ਉਸ ਫੈਕਟਰੀ ਦੇ ਵਿੱਚ ਖੜਾ ਹੈ, ਇਹ
ਠੀਕ ਹੈ
ਬ੍ਰਜੇਸ਼ ਗੁਪਤਾ ਦਾ ਕਹਿਣਾ ਹੈ ਵੀ ਆਹ ਜਿਹੜੀ ਤੁਸੀਂ ਵੀਡੀਓ ਪਾਈ ਹੈ ਨਾ ਕਾਇੰਡਲੀ ਇਹਨੂੰ ਡਿਲੀਟ ਕਰ ਦਿਓ, ਕਿਉਂਕਿ 9-10 ਲੱਖ ਫਾਲੋਅਰਸ ਕੱਲੇ ਮਨਜਿੰਦਰ ਸਿੰਘ ਸਰਸਾ ਦੇ ਹੈ।
ਜੀ ਜੀ
ਤੇ ਇੱਥੇ ਤਾਂ ਮੈਂ ਕਿਹਾ ਜੀ ਸਾਰੀ ਦਿੱਲੀ ਇੱਥੇ ਆਈ ਬੈਠੀ ਹੈ।
ਜੀ
ਫਿਰ ਉਹਨਾਂ ਨੇ ਇਮੀਡੀਏਟ 10 ਮਿੰਟ ਬਾਅਦ ਉਹ ਵੀਡੀਓ ਡਿਲੀਟ ਕੀਤੀ। ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਵੈਸੇ ਲੋਕਾਂ ਕੋਲ ਚਲੀਆਂ ਗਈਆਂ ਤੁਸੀਂ ਅੰਦਾਜ਼ਾ ਲਾ ਲਓ, ਅੱਜ ਵੀ ਮੈਂ ਦੇਖ ਰਿਹਾ ਸੀ 2-3 ਪੇਜਾਂ ਦੇ, ਅੱਜ ਵੀ ਉਹ ਘੁੰਮ ਰਹੀਆਂ ਮਿਲਦੀਆਂ ਮੈਨੂੰ।
ਬਿੱਟਾ ਸਾਹਿਬ
ਸੋ ਇਸ ਕਰਕੇ ਉਹਨਾਂ ਨੇ ਆਖਿਆ ਕਿ
ਹਾਂ, ਇੱਕ ਗੱਲ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਹੈ, ਜੇ ਕਹਿ ਲਓ ਕਿ ਮੈਂ ਵੀ ਕਈ ਵਾਰੀ ਯਮਦੂਤਾਂ ਕੋਲੋਂ ਵਾਪਸ ਆਇਆ ਹਸਪਤਾਲਾਂ ਦੇ ਵਿੱਚੋਂ, ਕਹਿ ਲਓ ਕਿ ਮੈਡੀਕਲ ਸਿਸਟਮ ਜਾਂ ਡਾਕਟਰ ਜਿਹੜੇ ਸਾਹਿਬਾਨ ਨਰਸਿਸ, ਉਹਨਾਂ ਦੀ ਰਹਿਮੋ ਕਰਮ ਦੇ ਕਾਰਨ ਜ਼ਿੰਦਗੀ ਮਿਲੀ ਹੈ, ਅਤੇ ਕਈ ਸਾਲ ਜੂਝੇ ਆ ਹੋਸਪਿਟਲਸ ਦੇ ਵਿੱਚ, ਅਤੇ ਜਿਹੜੀ ਹੋਸਪਿਟਲ 'ਚ ਆਕਸੀਜਨ ਲੱਗਦੀ ਹੈ ਨਾ, ਉਹ ਆਮ ਆਕਸੀਜਨ ਨਹੀਂ ਹੁੰਦੀ ਹੈਗੀ, ਜਿਹੜੀ ਆਪਾਂ ਸਮਝਦੇ ਹਾਂ ਵੀ ਨੇਚਰ 'ਚ ਹੁੰਦੀ ਹੈ, ਉਹ ਸਿਲੰਡਰ 'ਚ ਹੁੰਦੀ ਹੈ, ਉਹਦੇ ਪ੍ਰੋਟੋਕਾਲ ਹੁੰਦੇ ਨੇ ਵੀ ਇੰਨੀ ਲਾਉਣੀ ਹੈ, ਇੰਨੇ ਵਜੇ ਲਾਉਣੀ ਹੈ, ਉਹਨੂੰ ਐਡਮਿਨਿਸਟ੍ਰੇਟ ਕੀਤਾ ਜਾਂਦਾ, ਉਹਨੂੰ ਪ੍ਰਸਕ੍ਰਾਈਬ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ। ਹੁਣ ਮੈਂ ਦੇਖ ਰਿਹਾ ਕਿ ਲੋਕ ਨਾ ਵੱਡੇ ਵੱਡੇ ਸਿਲੰਡਰ ਚੱਕੀ ਜਾ ਰਹੇ, ਤੁਹਾਨੂੰ ਪਤਾ ਵੀ ਉਹ ਵੈਰੀ ਅਨਸੇਫ, ਉਹ ਫਟ ਵੀ ਸਕਦੇ ਨੇ ਕਿਉਂਕਿ ਉਹ ਪ੍ਰੈਸ਼ਰਾਈਜ਼ਡ ਸਿਲੰਡਰ ਹੁੰਦੇ ਨੇ, ਔਰ ਦੂਜੀ ਜਿਹੜੀ ਉਹਦੇ 'ਚੋਂ ਰੈਗੂਲੇਟਰ ਲੱਗੇ ਹੁੰਦੇ ਨੇ ਉੱਪਰ ਵੀ ਕਿੰਨੀ ਆਕਸੀਜਨ ਦੇਣੀ ਹੈ, ਕੀ ਰੇਟ ਹੈ, ਉਹ ਆਮ ਬੰਦਾ ਨਹੀਂ ਕਰ ਸਕਦਾ, ਉਹ ਟ੍ਰੇਨਡ ਜਿਹੜੇ ਨਰਸਿਸ ਨੇ ਉਹ ਡਾਕਟਰ ਨੇ ਉਹ ਕਰ ਸਕਦੇ। ਮੈਂ ਦੇਖ ਰਿਹਾ ਲੋਕ ਸਕੂਟਰਾਂ ਦੇ ਪਿੱਛੇ, ਕਾਰਾਂ ਦੇ ਪਿੱਛੇ ਸਿਲੰਡਰ ਚੱਕੀ ਫਿਰਦੇ ਨੇ, ਇੱਕ ਹੁਣ ਉਹ ਸਿਲੰਡਰ ਫਟਿਆ ਵੀ ਜਿਹਦੇ ਕਰਕੇ 22 ਮੌਤਾਂ ਹੋਈਆਂ ਨੇ। ਇਹ ਥੋੜ੍ਹਾ ਜਿਹਾ ਘਾਤਕ ਹੈ, ਇਹ ਡਾਕਟਰ ਐਡਮਿਨਿਸਟ੍ਰੇਟ ਕਰਦਾ, ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਆਪਾਂ ਹੁਣ ਪਹਿਲਾਂ ਗੱਲ ਵੀ ਕਰਦੇ ਹੁੰਦੇ ਕਿ ਪਾਣੀ ਵੀ ਵਿਕਣ ਲੱਗ ਗਿਆ ਸਾਡੇ ਦੇਖਣ ਦੇਖਣ ਦੇ, ਅਤੇ ਟਾਈਮ ਤਾਂ ਉਹ ਫਿਰ ਆ ਗਿਆ ਜਿੱਥੇ ਹੁਣ ਹਵਾ ਵੀ ਵਿਕ ਰਹੀ ਆ, ਹਵਾ ਵੀ ਮਤਲਬ ਇਹਨੂੰ ਸ਼ੋਰਟੇਜ ਆ ਹਵਾ ਦੀ, ਪਰ ਉਹਦੇ ਵੱਖਰੇ ਕਾਰਨ ਹੈ। ਪਰ ਪਹਿਲਾਂ ਤੁਸੀਂ ਇਹ ਦੱਸੋ ਵੀ ਇਹ ਜਿਹੜਾ ਹਰ ਕੋਈ ਆਕਸੀਜਨ ਸਿਲੰਡਰ ਚੱਕੀ ਫਿਰਦਾ, ਦਿਸ ਇਜ਼ ਨੋਟ ਰਾਈਟ।
ਬਿਲਕੁਲ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ। ਜਦੋਂ ਮਾਇਆਪੁਰੀ ਮੈਂ ਉਹ 2093 ਨੰਬਰ ਦੀ ਫੈਕਟਰੀ ਦੇ ਬਾਹਰ ਖੜਾ ਸੀਗਾ,
ਹਾਂਜੀ,
ਇੱਕ ਬੰਦਾ ਇੱਕ ਵਾਈਟ ਕਲਰ ਦਾ ਸਿਲੰਡਰ ਲੈ ਕੇ ਆਇਆ,
ਅੱਛਾ,
ਤਾਂ ਉਹ ਉਹਦੇ ਅੰਦਰੋਂ ਮੋੜ ਦਿੱਤਾ। ਮੈਂ ਕਿਹਾ ਵੀ ਗੈਸ ਤਾਂ ਹੈਗੀ ਹੈ, ਤੁਸੀਂ ਕੀ ਘਰ ਵਾਸਤੇ ਤੁਸੀਂ ਲੈ ਕੇ ਜਾਣੇ, ਡਾਕਟਰ ਦੀ ਪਰਚੀ ਵੀ ਹੈਗੀ ਹੈ। ਉਹ ਕਹਿੰਦੇ ਜੀ ਨਹੀਂ, ਉਹ ਕਹਿੰਦੇ ਵੀ ਜਿਹੜਾ ਇਹ ਸਿਲੰਡਰ ਮੈਂ ਲੈ ਕੇ ਆਇਆ ਨਾ ਜੀ, ਇਹ ਨਾਈਟ੍ਰੋਜਨ ਗੈਸ ਪਾਉਣ ਵਾਲਾ ਹੈ, ਇਹਦੇ 'ਚ ਆਕਸੀਜਨ ਨਹੀਂ ਪੈ ਸਕਦੀ।
ਨਾਈਟ੍ਰੋਜਨ
ਤੁਹਾਡੇ ਨਾਲ ਬਿਲਕੁਲ,
ਉਹ ਤਾਂ ਡੈਡਲੀ ਹੈ
ਬਿਲਕੁਲ, ਕਿਉਂਕਿ ਜਦੋਂ ਜਦੋਂ ਮਾਰਕੀਟ ਦੇ ਵਿੱਚੋਂ ਬੰਦਾ ਸਿਲੰਡਰ ਲੈਣ ਗਿਆ ਨਾ ਜੀ, ਉਹਨੇ ਆਖਿਆ ਵੀ ਆਕਸੀਜਨ ਸਿਲੰਡਰ ਦੇ ਦਿਓ, ਹੋ ਸਕਦਾ ਉਹ ਦੁਕਾਨਦਾਰ ਕੋਲੇ ਆਕਸੀਜਨ ਸਿਲੰਡਰ ਨਾ ਹੋਵੇ, ਉਹਨੇ ਚੱਕ ਕੇ ਉਹ ਸਿਲੰਡਰ ਦੇ ਦਿੱਤਾ ਆਕਸੀਜਨ ਵਾਲਾ, ਮਤਲਬ ਨਾਈਟ੍ਰੋਜਨ ਵਾਲਾ। ਔਰ ਉਹ ਕਹਿੰਦਾ ਜੀ, ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਲੱਗਿਆ? ਕਹਿੰਦਾ ਜੀ ਉਹ ਭਰਨ ਵਾਲਾ ਬੰਦਾ ਕਹਿ ਰਿਹਾ। ਮੈਂ ਉਹਨੂੰ ਪੁੱਛਿਆ
ਉਹਦੇ ਪਰ ਕੋਡ ਹੁੰਦੇ ਆ ਜੀ ਸਿਲੰਡਰ ਦੇ ਉੱਤੇ, ਕੋਡ ਲਿਖਣਾ
ਹਾਂਜੀ, ਉਹ ਕਹਿੰਦਾ ਜੀ ਕਹਿੰਦਾ ਹਾਂ ਕਹਿੰਦਾ ਜੀ ਇਹਦੇ 'ਚ ਨਹੀਂ, ਇਹਦਾ ਕਹਿੰਦਾ ਜਿਹੜਾ ਉੱਪਰ ਜਿਹੜਾ ਡਿਵਾਈਸ ਲੱਗਿਆ ਨਾ ਜਿਹੜਾ ਤੁਸੀਂ ਦੱਸ ਰਹੇ ਹੋ, ਜਿਹੜਾ ਮੀਟਰ ਜਿਹਾ ਲੱਗਿਆ ਵੀ ਕਿੰਨੇ ਆਉਂਦੀ ਆ ਉਹ, ਇੱਕ ਪੰਪ ਜਿਹਾ ਲੱਗਿਆ ਹੁੰਦਾ ਉੱਪਰ, ਤੇ ਉਹ ਕਹਿੰਦਾ ਜੀ ਇਹਦਾ ਇਹਦਾ ਆ ਇਹਦੀ ਸ਼ੇਪ ਦੇਖੋ ਤੇ ਇਹਦੀ ਸ਼ੇਪ ਦੇਖੋ। ਮੈਂ ਵਾਕਈ ਉਹ ਮੈਂ ਦੇਖਿਆ ਲੋਕਾਂ ਨੂੰ, ਅੱਜ ਮੈਂ ਹੁਣ ਦੇਖ ਰਿਹਾ ਸੀਗਾ, ਮੇਰੇ ਕੋਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾ ਇੱਕ ਮੀਡੀਆ ਗਰੁੱਪ ਬਣਿਆ ਹੋਇਆ, ਉਹਦੇ 'ਚ ਸਾਰੇ ਪੱਤਰਕਾਰਾਂ ਦੇ ਨੰਬਰ ਹੈ, ਇਸੇ ਤਰ੍ਹਾਂ ਹੀ ਸਿੰਘੂ ਬਾਰਡਰ ਦੇ ਜਿਹੜੇ ਮੀਡੀਆ ਜੋ ਗਰੁੱਪ ਹੈਗਾ ਉਹਦੇ ਨੰਬਰ ਹੈਗੇ ਨੇ,
ਜੀ
ਇਸੇ ਤਰ੍ਹਾਂ ਦਿੱਲੀ ਦੀਆਂ ਹੋਰ ਸੰਸਥਾਵਾਂ ਹੈਗੀਆਂ ਨੇ, ਉਹਦੇ 'ਚ ਇੱਕੋ ਹੀ ਮੈਸੇਜ ਆ ਰਿਹਾ,
ਅੱਛਾ
ਆਕਸੀਜਨ ਸਿਲੰਡਰ ਚਾਹੀਦੇ ਨੇ 20, ਅਤੇ ਕੋਈ ਫੈਕਟਰੀ ਦਾ ਨੰਬਰ ਦੇ ਦਿਓ, ਆਕਸੀਜਨ ਸਿਲੰਡਰ ਚਾਹੀਦੇ ਆ 200, ਕੋਈ
ਅੱਛਾ
ਫੈਕਟਰੀ ਦਾ ਨੰਬਰ ਦੇ ਦਿਓ। ਕਈ ਉਹਦੇ 'ਚ ਮੈਸੇਜ ਪਾ ਰਹੇ ਵੀ ਆਕਸੀਜਨ ਸਿਲੰਡਰ ਤਾਂ ਹੈਗੇ ਆ, ਭਰਾਉਣ ਵਾਲੀ ਕੋਈ ਗੈਸ ਵਾਲੀ ਫੈਕਟਰੀ ਦਾ ਨੰਬਰ ਦੇ ਦਿਓ।
ਅੱਛਾ
ਅੱਜ ਲੋਕ ਪਾਣੀ ਨਹੀਂ ਪੁੱਛ ਰਹੇ, ਲੋਕ ਚਾਹ ਨਹੀਂ ਪੁੱਛ ਰਹੇ, ਲੋਕ ਰਹਿਣ ਨੂੰ ਥਾਂ ਨਹੀਂ ਪੁੱਛ ਰਹੇ। ਔਰ ਜਿਵੇਂ ਤੁਸੀਂ ਉਹ ਫਰੀਦਾਬਾਦ ਵੀ ਤੁਸੀਂ ਦੇਖਿਆ ਹੀ ਹੋਣਾ ਵੀ ਉਹ ਗੁਰੂ ਘਰ ਦੇ ਵਿੱਚ ਕਾਰਾਂ ਦੇ ਵਿੱਚ ਸਿਲੰਡਰ ਰੱਖੇ ਹੋਏ ਨੇ ਔਰ ਉਹ ਲਾ ਰਹੇ ਨੇ ਪੇਸ਼ੈਂਟਸ ਨੂੰ। ਪਰ ਮੈਨੂੰ ਉਹ ਬ੍ਰਜੇਸ਼ ਗੁਪਤਾ ਵੀ ਦੱਸ ਰਿਹਾ ਸੀ, ਉਹ ਕਹਿੰਦਾ ਜੀ ਸਾਡੇ ਕੋਲ ਤਾਂ ਲਗਾਤਾਰ ਜਿਵੇਂ ਜਿਵੇਂ ਤੁਸੀਂ ਦੱਸ ਰਹੇ ਹੋ ਬਿਲਕੁਲ ਠੀਕ ਹੈ ਵੀ ਹਰ ਬੰਦਾ ਸਿਲੰਡਰ ਚੱਕੀ ਫਿਰਦਾ। ਉਹ ਕਹਿੰਦੇ ਅਸੀਂ ਉਸ ਬੰਦੇ ਨੂੰ ਸਿਲੰਡਰ ਹੁਣ ਦੇਣਾ ਸ਼ੁਰੂ ਕਰਦੇ ਹੈ ਜਿਹਦੇ ਕੋਲ ਡਾਕਟਰ ਦੀ ਪਰਚੀ ਹੈਗੀ ਹੈ,
ਜੀ
ਡਾਕਟਰ ਲਿਖ ਕੇ ਦੇ ਰਿਹਾ ਕਿ ਵਾਕਈ ਇਹਨੂੰ ਆਕਸੀਜਨ ਦੀ ਲੋੜ ਹੈ ਤਾਂ
ਜੀ
ਅਸੀਂ ਇਹਨੂੰ ਆਕਸੀਜਨ ਲਾਵਾਂਗੇ।
ਲਾਵਾਂਗੇ,
ਪਰ 20% ਲੋਕਾਂ ਨੂੰ ਆਕਸੀਜਨ ਦੀ ਲੋੜ ਹੈ, 80% ਵਾਲੀ ਤਾਂ ਜੇ ਵਾਲੇ ਹੈ। ਮੈਂ ਦੋ ਬੰਦਿਆਂ ਨੂੰ ਪੁੱਛਿਆ, ਉਹ ਆਪਣੇ ਸਰਦਾਰ ਭਾਈ ਸੀ, ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਕਿੱਥੋਂ ਆਏ ਹੋ, ਕਹਿੰਦਾ ਜੀ ਅਸੀਂ ਆਏ ਹਾਂ ਉਧਰੋਂ ਆਪਣੇ ਤੋਂ ਜਮਨਾ ਪਾਰ ਤੋਂ।
ਜੀ
ਇਹ ਕਹਿੰਦੇ, ਮੈਂ ਕਿਹਾ ਜੀ ਤੁਹਾਡੇ, ਕਹਿੰਦੇ ਮੇਰੀ ਮਦਰ ਨੂੰ ਪ੍ਰੋਬਲਮ ਹੈ ਪਰ ਮੈਨੂੰ ਇਹ ਹੈ ਵੀ ਜੇ ਉਹਨੂੰ ਲੋੜ ਪੈ ਗਈ ਤਾਂ। ਉਹ ਜਦੋਂ ਉਹਨੇ ਜੇ ਗੱਲ ਸੁਣੀ ਬ੍ਰਜੇਸ਼ ਗੁਪਤਾ ਨੇ ਉਹੀ ਗੱਲ ਹੀ, ਕਹਿੰਦਾ ਜੀ ਆ ਜੇ ਵੀ ਮਾਰਿਆ,
ਜੀ ਨਾ
ਕਹਿੰਦਾ ਆ ਜੇ ਹੀ ਲੈ ਕੇ ਬਹਿ ਗਈ, ਕਹਿੰਦਾ
80
ਕਹਿੰਦਾ ਸਾਨੂੰ ਸਾਨੂੰ ਨਹੀਂ ਪਤਾ ਵੀ ਕਿੰਨੀ ਸਪਲਾਈ ਸਾਡੇ ਕੋਲ ਆਉਣੀ ਹੈ ਤੇ ਕਿੰਨੀ ਨਹੀਂ ਆਉਣੀ, ਪਰ ਹਰ ਬੰਦਾ ਕਹਿੰਦਾ ਵੀ ਜੇ ਜੇ ਮੈਨੂੰ ਲੋੜ ਪੈ ਗਈ, ਜੇ ਮੈਨੂੰ ਲੋੜ ਪੈ ਗਈ। ਉਹ ਤੁਹਾਡੇ ਵਾਲੀ ਗੱਲ ਬਿਲਕੁਲ ਸਹੀ ਹੈ ਵੀ ਮੇਰੇ ਕੋਲ ਸਿਲੰਡਰ ਹੈਗਾ, ਮਸ਼ੀਨ ਹੈਗੀ ਹੈ, ਪਰ ਮੈਨੂੰ ਇਹ ਨਹੀਂ ਪਤਾ ਲਾਉਣੀ ਕਿੰਨੀ ਹੈ।
ਲਾਉਣੀ ਕਿੰਨੀ
ਉਹਦੇ ਲਈ ਤਾਂ ਮੇਰੇ ਕੋਲ ਡਾਕਟਰੀ ਅਮਲਾ ਚਾਹੀਦਾ ਨਾ,
ਬਿਲਕੁਲ
ਡਾਕਟਰ ਦੀ ਰਿਕਮੈਂਡੇਸ਼ਨ ਚਾਹੀਦੀ ਹੈ।
ਮੈਨੂੰ ਲੱਗਦਾ ਬਿੱਟਾ ਸਾਹਿਬ ਆਉਣ ਵਾਲੇ ਟਾਈਮ ਦੇ ਵਿੱਚ ਲੋਕੀ ਘਰ ਘਰ ਆਪਣੇ ਸਿਲੰਡਰ ਰੱਖਿਆ ਕਰਨਗੇ, ਇਹਦੀ ਕਾਫੀ
ਸ਼ੁਰੂ ਹੋ
ਡਿਮਾਂਡ
ਗਈ
ਹੋਈ।
ਜੀ ਅੱਜ 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 ਮੈਂ ਸਵੇਰੇ ਹੀ ਕਿਸੇ ਨੂੰ ਫੋਨ ਕੀਤਾ ਮੁਕਤਸਰ,
ਹਾਂਜੀ
ਉਹ ਕਹਿੰਦਾ ਜੀ ਜਿਹੜੀਆਂ ਕੋਈ ਸਿਲੰਡਰ ਵਾਲੀਆਂ ਜਿਹੜੀਆਂ ਦੁਕਾਨਾਂ ਸੀ, ਦੋ ਤਿੰਨ ਛੋਟੀਆਂ ਦੁਕਾਨਾਂ,
ਹਾਂਜੀ
ਕੋਈ ਵੀ ਚੀਜ਼ ਹੈ ਨਹੀਂ ਉਹਨਾਂ ਕੋਲ, ਗੈਸ ਸਿਲੰਡਰ ਦਾ ਪੁੱਛੋ ਤਾਂ ਰੈਗੂਲੇਟਰ ਵੀ ਹੈ ਨਹੀਂ, ਉਹਦੀ ਪਾਈਪ ਵੀ ਹੈ ਨਹੀਂ, ਉਹਦਾ ਜਿਹੜਾ ਮਾਸਕ ਵਾਲਾ ਜਿਹੜਾ ਉਹ ਪਲਾਸਟਿਕ ਦਾ ਬਣਦਾ ਉਹ ਵੀ ਹੈ ਨਹੀਂ।
ਹਾਂਜੀ
ਪਤਾ ਨਹੀਂ ਲੋਕਾਂ ਨੂੰ ਕੀ ਇਹ ਖਊਆ
ਉਧਰ
ਪੈਦਾ ਹੋ ਗਿਆ ਜਾਂ ਡਰ ਪੈਦਾ ਹੋ ਗਿਆ ਜਾਂ ਅਣਸਮਝੀਏ ਕਹਿ ਲਓ।
ਪਰ ਬਿੱਟਾ ਸਾਹਿਬ ਚਲੋ ਇਹ ਇਸ ਮਤਲਬ ਬਣਦਾ ਵੀ ਹੈ, ਲੋਕੀ ਸਪਲਾਈਆਂ ਰੱਖਦੇ ਨੇ ਆਪਣੇ ਘਰ ਦੇ ਵਿੱਚ ਦਵਾਈਆਂ ਦੀਆਂ, ਸਾਰਾ ਖਾਣੇ ਪੀਣੇ ਦੇ ਵੇਲੇ ਇਹ ਹੁਣ ਦੇਖੋ ਨਾ ਆਕਸੀਜਨ ਘੱਟਦੀ। ਇਹਦੇ ਨਾਲ ਇੱਕ ਹੋਰ ਕਾਰਨ ਵੀ ਮੈਂ ਕੱਲ੍ਹ ਵੀ ਰੇਡੀਓ ਉੱਤੇ ਦੱਸਿਆ ਸੀਗਾ ਵੀ ਇੱਕ ਡਾਕਟਰ ਸਾਹਿਬਾਨ ਬੜੇ ਮਤਲਬ ਡਿਟੇਲ ਦੇ ਵਿੱਚ ਉਹਨਾਂ ਦੱਸਿਆ ਸੀ ਵੀ ਜਿਹੜੇ ਅਸੀਂ ਮਾਸਕ ਲਾ ਰਹੇ ਹਾਂ ਨਾ, ਇਹ ਮਾਸਕ ਤਾਂ ਲਾ ਰਹੇ ਹਾਂ ਪਰ ਇਹ ਵੀ ਕੋਈ ਇੰਨੇ ਹੈਲਥੀ ਨਹੀਂ ਹੈਗੇ, ਕਿਉਂਕਿ ਜਿਹੜੀ ਅਸੀਂ ਆਕਸੀਜਨ ਗੰਦੀ ਹਵਾ ਬਾਹਰ ਕੱਢਦੇ ਹਾਂ ਮੁੜ ਕੇ ਉਹਦੇ 'ਚੋਂ 70% ਅਸੀਂ ਫਿਰ ਇਨਹੇਲ ਕਰ ਲੈਂਦੇ ਹਾਂ ਅਤੇ ਆਕਸੀਜਨ ਲੈਵਲ ਵੈਸੇ ਹੀ ਘੱਟ ਜਾਂਦਾ ਮਾਸਕ ਲਾਉਣ ਦੇ ਨਾਲ। ਸੋ ਜਿਹੜੇ ਅਸੀਂ ਸਰਕਾਰਾਂ ਨੇ ਮਾਸਕ ਲਵਾਏ ਆ ਧੱਕੇ ਨਾਲ, ਪੁਲਿਸ ਵਾਲੇ ਲਵਾਏ, ਕਾਰਾਂ 'ਚ ਵੀ ਲਵਾ ਰਹੇ, ਕਾਰਾਂ 'ਚ ਤਾਂ ਉਦੇ ਸਫੋਕੇਸ਼ਨ ਹੁੰਦੀ ਆ, ਪੁਲਿਸ ਵਾਲੇ ਧੱਕੇ ਨਾਲ ਫਿਰ ਲਵਾ ਰਹੇ ਨੇ, ਇਹ ਉਹਨਾਂ ਨੇ ਦੱਸਿਆ ਸੀਗਾ ਵੀ ਤੁਸੀਂ ਸਾਲ ਦੇ ਅੰਦਰ ਅੰਦਰ ਦੇਖਿਓ ਇਹ ਮੌਤਾਂ ਫਿਰ ਵਧਣੀਆਂ ਆ, ਕਿਉਂਕਿ ਇਹ ਮੌਤਾਂ ਕਰੋਨਾ ਨਾਲ ਨਹੀਂ ਵਧਣੀਆਂ, ਗੰਦਾ ਸਾਹ ਵਾਪਸ ਆਕਸੀਜਨ ਲੈਣ ਘਟਣ ਦੇ ਕਾਰਨ ਹੋਣੀਆਂ, ਔਰ ਐਗਜੈਕਟਲੀ ਉਹੀ ਚੀਜ਼ ਹੋਇਆ, ਲੋਕਾਂ ਦੀ ਆਕਸੀਜਨ ਘੱਟ ਰਹੀ ਆ। ਅਤੇ ਉਹ ਮਾਸਕ ਦਾ ਇੱਕ ਸਾਈਡ ਇਫੈਕਟ ਹੈ, ਮਾਸਕ ਲਾਉਣੇ ਚਾਹੀਦੇ ਨੇ ਪਰ ਇਹਦੇ ਨਾਲ ਇੱਕ ਸਾਈਡ ਇਫੈਕਟ ਵੀ ਹੈ। ਸੋ ਥੋੜ੍ਹੀ ਐਜੂਕੇਸ਼ਨ ਦੀ ਘਾਟ ਹੋਣ ਕਰਕੇ ਜਾਂ ਹੁਣ ਪ੍ਰਸ਼ਾਸਨ ਮੰਨ ਹੀ ਨਹੀਂ ਰਿਹਾ ਵੀ ਤੁਸੀਂ ਘਰਾਂ 'ਚ ਵੀ ਮਾਸਕ ਲਾ ਕੇ ਰੱਖੋ ਜੀ, ਤੁਸੀਂ ਆਪਣੇ ਪ੍ਰਾਈਵੇਟ ਥਾਂ 'ਤੇ ਬੈਠੋ ਉੱਥੇ ਵੀ ਮਾਸਕ ਲਾ ਕੇ ਰੱਖੋ ਕਾਰਾਂ 'ਚ, ਸੋ ਉਹ ਇੱਕ ਇਹਦਾ ਸਾਈਡ ਇਫੈਕਟ ਹੈ। ਦੂਸਰਾ ਬਿੱਟਾ ਸਾਹਿਬ ਤੁਸੀਂ ਹੁਣ ਆਉਂਦੇ ਜਾਂਦੇ ਰਹਿੰਦੇ ਹੋ ਅਤੇ ਕਿੰਨਾ ਕੁ ਰੁਝਾਨ ਹੈ ਮਾਸਕ ਦਾ, ਮਤਲਬ ਆਮ ਪਬਲਿਕ ਦੇ ਵਿੱਚ, ਲੋਕ ਆਪ ਲਾ ਰਹੇ ਨੇ ਜਾਂ ਧੱਕੇ ਨਾਲ ਲਵਾ ਰਹੀ ਹੈ ਸਰਕਾਰਾਂ?
ਦੇਖੋ ਜਿਹੜੇ ਮੈਨੂੰ ਅੱਜ ਹੁਣ ਸਵੇਰੇ ਫੋਨ ਆਇਆ, ਅੱਕਾ ਰਾਤ ਨੂੰ ਫੋਨ ਆਇਆ ਵਾ, ਜਿਹੜੇ ਇੱਥੇ ਦਿੱਲੀ ਕਮੇਟੀ ਦਾ ਇਲੈਕਸ਼ਨ ਲੜ ਰਿਹਾ ਸੀ ਇੱਕ ਮੁੰਡਾ,
ਜੀ
ਜਿਹੜੀ ਆ ਬਿਸਲਰੀ ਦੀ ਬੋਟਲ ਆਪਾਂ ਦੇਖਦੇ ਨਾ ਜੀ ਪਾਣੀ ਦੀ ਬੋਟਲ,
ਹਾਂਜੀ
ਇਹਦਾ ਇਹਦੀ ਮੋਲਡ ਉਹ ਬਣਾਉਂਦੇ ਨੇ, ਯਾਨੀ ਇਹਦਾ ਬੇਸ ਉਹ ਤਿਆਰ ਕਰਦੇ ਤੇ ਉਦੋਂ ਬਾਅਦ CNC ਮਸ਼ੀਨ ਦੇ ਵਿੱਚ ਉਹਨੂੰ ਬਣਾ ਕੇ ਅੱਗੇ ਉਹ ਫੁੱਲ ਦੀ ਕਿਤੇ ਹੋਰ ਜਾ ਕੇ ਹੈ, ਤੁਸੀਂ ਸਮਝ ਗਏ ਹੋਣਗੇ
ਹਾਂਜੀ ਹਾਂਜੀ
ਕੀ ਕਹਿਣਾ
ਸਮਝ ਗਏ।
ਜਿੱਦਾਂ ਲੇਥ ਮਸ਼ੀਨ ਟਾਈਪ ਹੈ ਉਹ CNC ਮਸ਼ੀਨ ਟਾਈਪ ਹੈ
ਜੀ,
ਤੇ ਉਹ ਬੰਦਾ ਇਲੈਕਸ਼ਨ ਵੀ ਲੜ ਰਿਹਾ ਸੀ, ਉਹ ਕਹਿੰਦਾ ਜੀ ਮੇਰੇ ਆਸ ਪਾਸ ਨਾ ਮਤਲਬ 4 ਬੰਦਿਆਂ ਦੀ ਡੈਥ ਹੋ ਗਈ ਅੱਜ, ਤੇ ਹੁਣ ਮੈਨੂੰ N95 ਮਾਸਕ ਨਹੀਂ ਮਿਲ ਰਿਹਾ।
ਅੱਛਾ
ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ N95 ਮਾਸਕ ਤੂੰ ਕੀ ਕਰਨਾ ਹੈ, ਕਹਿੰਦਾ ਜੀ ਤੁਸੀਂ ਇਧਰੋਂ ਜੇ ਮਿਲਦਾ ਤਾਂ ਮੈਨੂੰ ਕੋਰੀਅਰ ਕਰਾ ਦਿਓ।
ਅੱਛਾ
ਮੈਂ ਕਿਹਾ ਕੋਈ ਨਹੀਂ ਮੈਂ ਪਤਾ ਕਰਦਾ, ਕਿਉਂਕਿ ਅੱਜ ਕੱਲ੍ਹ ਦਿੱਲੀ ਦੇ ਵਿੱਚ ਇੱਕ ਨਵਾਂ ਸਿਸਟਮ ਹੈਗਾ ਵੀ ਜੇ ਕੋਈ ਚੀਜ਼ ਕਿਸੇ ਨੂੰ ਭੇਜਣੀ ਹੈ ਤੁਸੀਂ ਜਮਾਟੋ ਵਾਲੇ ਨੂੰ ਬੁੱਕ ਕਰ ਲਓ, ਉੱਥੋਂ ਤੁਸੀਂ ਚੀਜ਼ ਭੇਜ ਸਕਦੇ ਹੋ,
ਜਮਾਟੋ
ਇਹ ਨਵੀਂ ਉਹਨਾਂ ਨੇ ਹੋਮ ਡਿਲੀਵਰੀ ਸ਼ੁਰੂ ਕੀਤੀ ਹੈ।
ਅੱਛਾ ਕੋਰੀਅਰ ਵਾਲਾ ਕੰਮ, ਠੀਕ ਹੈ।
ਹਾਂ ਜੀ, ਮੈਨੂੰ ਕੋਈ ਬੈਟਰੀ ਚਾਹੀਦੀ ਸੀ ਅਤੇ ਮੈਨੇ ਉਹਨੂੰ ਕਿਹਾ, ਉਹ ਕਹਿੰਦਾ ਜੀ ਮੈਂ ਇੱਧਰੋਂ ਬੁੱਕ ਕਰ ਦਿੰਦਾ, ਉਹਨੇ ਉੱਥੋਂ ਜਮਾਟੋ ਤੋਂ ਉਹਨੂੰ ਬੁੱਕ ਕਰਕੇ ਅਤੇ ਮੈਨੂੰ ਭੇਜ ਦਿੱਤੀ
ਅੱਛਾ
ਵੀ ਜਾਣ ਆਉਣ ਦੀ ਵੀ ਲੋੜ ਨਾ ਪਵੇ, ਥੋੜ੍ਹੇ ਜਿਹੇ ਪੈਸੇ ਜ਼ਿਆਦਾ ਲੈਂਦੇ ਆ।
ਜੀ
ਤਾਂ ਉਹ ਮੈਨੂੰ ਕਹਿ ਰਿਹਾ ਸੀ ਵੀ N95 ਮਾਸਕ ਚਾਹੀਦੇ, ਕਹਿੰਦੇ ਮੇਰੇ ਮਦਰ ਬਿਮਾਰ ਰਹਿੰਦੇ ਆ। ਮੈਂ ਕਿਹਾ ਜੀ N95 ਮਾਸਕ ਤਾਂ ਓਪਰੇਸ਼ਨ ਥੀਏਟਰ ਵਾਲੇ ਲਾਉਂਦੇ ਆ,
ਜੀ
ਨਾਲੇ ਮਾਸਕ ਦੀ ਲੋੜ ਤਾਂ ਹੈ ਜੇ ਹਵਾ 'ਚ ਵਾਇਰਸ ਫੈਲਿਆ ਹੋਵੇ, ਹਾਲੇ ਤਾਂ ਹਵਾ 'ਚ ਨਹੀਂ ਫੈਲਿਆ ਹੋਇਆ ਇਹ,
ਹਾਂਜੀ ਹਾਂਜੀ
ਇਹ ਉਦੋਂ ਕੰਮ ਕਰੇਗਾ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਮੈਂ ਡਾਕਟਰਾਂ ਨਾਲ ਵੀ ਕਈ ਰਾਏ ਕੀਤੀ, ਉਹਨਾਂ ਨੇ ਵੀ ਆਖਿਆ ਕਿ N95 ਤਾਂ ਬਹੁਤ ਹੀ ਜ਼ਿਆਦਾ ਖਤਰਨਾਕ ਹੈ, ਕਿਉਂਕਿ ਇਹ
ਜੀ
ਤਾਂ ਆਪਰੇਸ਼ਨ ਥੀਏਟਰ ਦੇ ਵਿੱਚ ਉਦੋਂ ਹੀ ਲਾਉਂਦੇ ਆ, 10-15 ਮਿੰਟ, 20 ਮਿੰਟ, ਅੱਧਾ ਘੰਟਾ,
ਜੀ
ਉਸ ਤੋਂ ਬਾਅਦ ਇਹਨੂੰ ਲਾ ਦਿੰਦੇ ਆ।
ਜੀ
ਅੱਜ ਜਿਹੜੀ ਗੱਲ ਤੁਸੀਂ ਕਹਿੰਦੇ ਵੀ ਮਾਸਕ ਲਾਉਣ ਪਿੱਛੇ ਅਵੇਅਰ ਕਿੰਨੇ ਆ, ਮਾਸਕ ਲਾਉਣ ਪਿੱਛੇ ਅਵੇਅਰ ਬਿਲਕੁਲ ਨਹੀਂ ਲੋਕ,
ਅੱਛਾ
2% ਉਹ ਲੋਕ ਨੇ ਜਿਨ੍ਹਾਂ ਦੇ ਨੇੜੇ ਬੰਦਿਆਂ ਦੀ ਡੈਥ ਹੋਈ ਹੈ, ਜਿਹੜੇ ਜਿਨ੍ਹਾਂ ਨੇ ਡੈਥ ਹੁੰਦੀ ਦੇਖੀ ਹੈ। 5% ਉਹ ਲੋਕ ਨੇ ਜਿਹੜੇ ਪੜ੍ਹੇ ਲਿਖੇ ਨੇ, ਐਜੂਕੇਟਡ ਨੇ, ਡਾਕਟਰ ਟਾਈਪ ਨੇ, ਜਿਹੜੇ ਇੱਕ ਦੂਜੇ ਤੋਂ ਥੋੜ੍ਹੀ ਜਿਹੀ ਲੱਗਦੇ ਆ ਵੀ ਇਹ ਤੋਂ ਤੈਨੂੰ ਇਨਫੈਕਸ਼ਨ ਨਾ ਫੈਲ ਜੇ, ਇਹ
ਅਵੇਅਰ ਨੇ।
ਕੰਮ ਕਰਨ ਵਾਲਾ ਬੰਦਾ, ਹਾਂਜੀ ਅਵੇਅਰ ਨਹੀਂ ਕਹਿ ਸਕਦੇ, ਜਿਹੜੇ ਬੰਦਿਆਂ ਨੂੰ ਦੂਜੇ ਬੰਦੇ 'ਚ ਸਮੈਲ ਆਉਂਦੀ ਹੈ, ਮੈਂ ਤਾਂ ਇਹ ਕਹੂੰਗਾ,
ਠੀਕ ਠੀਕ
ਜਿਹੜੇ ਸਮਝ ਗਿਆ ਕਿ ਮੈਂ ਜੇ ਮੈਂ ਕਿਸੇ ਦੇ ਘਰ ਜਾਵਾਂ ਤੇ ਉਹ ਕਹਿੰਦਾ ਬਾਹਰ ਬਾਹਰ ਬੈਠ ਕੇ ਆਪਾਂ ਗੱਲ ਕਰਦੇ ਹਾਂ, ਅੰਦਰ ਨਹੀਂ ਆਉਣਾ ਆਪਾਂ,
ਅੰਦਰ ਨਹੀਂ ਆਉਣਾ,
ਵੀ
ਠੀਕ
ਜੇ ਚਾਹ ਵੀ ਪਿਆਉਣੀ ਹੈ। ਮੈਂ ਕਈ ਦਿੱਲੀ ਦੇ ਵਿੱਚ ਮੈਂ ਕਈ ਘਰਾਂ ਦੇ ਵਿੱਚ ਅਮਨਦੀਪ ਜੀ ਦੇਖਿਆ ਵੀ ਜੇ ਤੁਹਾਨੂੰ ਉਹਨਾਂ ਨੇ ਚਾਹ ਵੀ ਪਿਆਉਣੀ ਨਾ,
ਹਾਂਜੀ
ਉਹਨਾਂ ਨੇ ਡਿਸਪੋਜ਼ਲ ਕੱਪ ਰੱਖੇ ਹੋਏ ਆ, ਪਾਣੀ ਵੀ ਉਹਨਾਂ ਨੇ ਬੋਟਲਾਂ ਰੱਖੀਆਂ,
ਠੀਕ ਹੈ,
ਔਰ ਇੱਕ ਟੇਬਲ ਦੇ ਉੱਤੇ ਡਿਸਪੋਜ਼ਲ ਕੱਪ ਪਏ ਆ, ਉੱਥੇ ਚਾਹ ਪਾ ਕੇ ਦੇ ਦੇਣੀ, ਉਹ ਨਾਲ ਹੀ ਡਸਟਬਿਨ ਪਿਆ, ਤੁਸੀਂ ਉੱਥੇ ਹੀ ਛੱਡ ਦਿਓ, ਉਹਨਾਂ ਨੇ ਭਾਂਡਾ ਵੀ ਨਹੀਂ ਤੁਹਾਡਾ ਮਾਂਜਣਾ, ਚੱਕਣਾ ਤਾਂ ਬਹੁਤ ਦੂਰ ਦੀ ਗੱਲ ਹੈ।
ਠੀਕ, ਹਾਂ ਚਲੋ, ਆਪਣੇ
ਦਿੱਲੀ ਦੇ
ਓਵਰ
ਵਿੱਚ,
ਕੌਸ਼ੀਅਸ ਆ, ਜਿਹਨਾਂ ਨੂੰ ਫੋਬੀਆ ਹੋ ਜਾਂਦਾ ਉਹ ਉਸ ਕਿਸਮ ਦੇ ਲੋਕ। ਹਾਂਜੀ,
ਜਿਹੜੇ ਆਪਣੇ ਆਪ ਨੂੰ ਥੋੜੇ ਜ਼ਿਆਦਾ ਸੋਫਿਸਟੀਕੇਟਡ ਜੇ ਸਮਝਦੇ ਨਾ ਵੀ
ਜੀ
ਮੈਂ ਇਹਦੇ ਨਾਲ ਕਿਉਂ ਗੱਲ ਕਰਾਂ, ਮੈਂ ਇਹਦੇ
ਜੀ
ਨਾਲ ਕਿਉਂ ਮਿਲਾਵਾਂ,
ਜੀ
ਮੇਰੀ ਹਵਾ ਇੱਧਰ ਕਿਉਂ ਆ ਜਾਵੇ। ਔਰ 90% ਲੋਕ ਡਰਦੇ, ਦਿੱਲੀ ਦੇ ਵਿੱਚ 2,000 ਰੁਪਇਆ ਚਲਾਉਣਾ ਜੇ ਮਾਸਕ ਤੁਸੀਂ ਨਹੀਂ ਲਾਉਂਦੇ ਤਾਂ।
ਅੱਛਾ,
ਮੈਂ ਕੱਪੜੇ ਦੇ ਮਾਸਕ ਬਣਾ ਕੇ ਰੱਖੇ ਹੋਏ ਨੇ,
ਅੱਛਾ,
ਉਹ ਕੱਪੜੇ ਦੇ ਤਲੀਆਂ ਜਾਂ ਇੱਕ ਪੱਗ 'ਚ ਲਾ ਲਈ ਦੀ ਆ, ਇੱਕ ਥੱਲੇ ਖੁੱਲ੍ਹੀ ਛੱਡ ਲਈ, ਸਾਹ ਵੀ ਸੌਖਾ ਆ ਜਾਂਦਾ ਤੇ
ਹਾਂਜੀ
ਉਹਦੇ ਨਾਲ ਥੋੜਾ ਜਿਹਾ ਪਸੀਨਾ ਵੀ ਆ ਜਾਂਦਾ
ਹਾਂਜੀ
ਉਹਦੇ ਨਾਲ, ਕਿਉਂਕਿ ਗਰਮੀ ਦਾ ਮੌਸਮ ਹੋ ਗਿਆ।
ਜੀ
ਸੋ 90% ਤਾਂ 2,000 ਰੁਪਏ ਡਰਦੇ ਤੋਂ ਮਾਸਕ ਲਾਉਂਦੇ ਆ,
ਹਾਂਜੀ
ਬਿਲਕੁਲ ਠੀਕ ਹੈਗੀ ਹੈ, ਪਰ ਮਾਸਕ ਉਹ ਲੋਕ ਹੀ ਲਾ ਰਹੇ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਹੈਗਾ ਵੀ ਸਾਨੂੰ ਕਿਤੇ ਇਹ ਵਾਇਰਸ ਨਾ ਹੋ ਜੇ। ਬਹੁਤੇ ਬੰਦੇ ਤਾਂ ਹੱਥ ਮਲਾਈ ਜਾਂਦੇ, ਜੱਫੀਆਂ ਪਾਈ ਜਾਂਦੇ, ਉਹ ਕਹਿੰਦੇ ਜੇ ਮਰਨਾ ਤਾਂ ਹੀ ਮਰ ਜਾਵਾਂਗੇ, ਕਈ ਬੰਦੇ ਮਜ਼ਾਕ ਵੀ ਕਰਦੇ ਨੇ।
ਬੇਟਾ ਸਾਹਿਬ, ਅੱਗੇ ਚੱਲਦੇ ਹਾਂ ਅਤੇ ਤੁਹਾਡੀ ਖੇਤੀਬਾੜੀ ਚੈਂਬਰ ਆਫ ਕਾਮਰਸ ਦੇ ਨਾਲ ਗੱਲਬਾਤ ਹੋਈ ਹੈ, ਕਿਸਾਨ ਮੋਰਚੇ ਬਾਰੇ ਵੀ ਅਪਡੇਟ ਦਿਓ ਕਿ ਉੱਥੇ ਕੀ ਹਾਲਾਤ ਨੇ, ਕਿਉਂਕਿ ਚਲੋ ਹੁਣ ਆਪਾਂ ਦਿੱਲੀ ਤੋਂ ਪੰਜਾਬ ਵੱਲ ਬਾਅਦ 'ਚੋਂ ਆਉਂਦੇ, ਪਹਿਲਾਂ ਰਾਜ ਸਿੰਘ ਬਾਰਡਰ ਦੀ ਵੀ ਗੱਲ ਕਰ ਲਈਏ, ਕੀ ਹਾਲਾਤ ਨੇ ਕਿਸਾਨ ਮੋਰਚੇ ਦੇ?
ਬਿਲਕੁਲ ਜੀ, ਚੈਂਬਰ ਆਫ ਕਾਮਰਸ ਦੇ ਜਿਹੜੇ ਹੈਗੇ ਨੇ ਚੇਅਰਮੈਨ ਫੂਡ ਐਂਡ ਐਗਰੀਕਲਚਰ ਦੇ, ਐਮ ਜੇ ਖਾਨ, ਉਹ ਬੰਦਾ ਹੈ
ਜੀ
ਜਿਹਦੀ ਸਰਕਾਰ ਦੇ ਵਿੱਚ ਵੀ ਪੂਰੀ ਗੱਲਬਾਤ ਹੈ ਅਤੇ ਕਿਸਾਨ ਜਥੇਬੰਦੀਆਂ ਨਾਲ ਵੀ ਸਿੰਘੂ ਬਾਰਡਰ 'ਤੇ, ਟਿੱਕਰੀ ਬਾਰਡਰ 'ਤੇ, ਗਾਜ਼ੀਪੁਰ ਬਾਰਡਰ 'ਤੇ ਗੱਲਬਾਤ ਕਰਦਾ ਰਹਿੰਦਾ। ਕੱਲ੍ਹ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕਰ ਰਿਹਾ ਸੀ ਅਤੇ ਉਹ ਟਕੈਤ ਸਾਹਿਬ, ਚੜੂਨੀ, ਰਾਜੇਵਾਲ ਸਾਹਿਬ ਸਾਰਿਆਂ ਨਾਲ ਮੀਟਿੰਗ ਕਰਕੇ ਆਇਆ ਸੀ ਅਤੇ
ਜੀ
ਉਹ ਇੱਕ ਸਰਕਾਰ ਦਾ ਸੁਨੇਹਾ ਲੈ ਕੇ ਗਿਆ ਸੀ ਤੋਮਰ ਸਾਹਿਬ ਦਾ।
ਹਾਂਜੀ,
ਤਾਂ ਮੈਂ ਇਹਨਾਂ ਨੂੰ ਪੁੱਛਿਆ, ਉਹਨਾਂ ਨੇ ਇੱਥੇ ਆਪਣੇ ਕਲਾਟ ਪਲੇਸ ਦੇ ਵਿੱਚ ਉਹਨਾਂ ਦਾ ਆਫਿਸ ਹੈਗਾ ਅਤੇ ਕਾਫ਼ੀ ਚੰਗਾ ਆਫਿਸ ਬਣਾਇਆ ਅਤੇ ਕਾਨਫਰੰਸ ਹਾਲ ਵੀ ਉਹਨਾਂ ਨੇ ਬਣਾਈ, ਉੱਥੇ ਵੀ ਅਕਸਰ ਮੀਟਿੰਗਾਂ ਹੁੰਦੀਆਂ ਰਹਿੰਦੀਆਂ।
ਜੀ
ਪਿੱਛੇ ਮੈਨੂੰ ਮੌਕਾ ਮਿਲਿਆ ਸੀ ਉਹਨੂੰ ਮਿਲਣ ਦਾ, ਜਦੋਂ ਇੱਕ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ, ਜਦੋਂ ਖੇਤੀਬਾੜੀ ਮੰਤਰੀ ਹਰਿਆਣੇ ਦਾ, ਖੇਤੀਬਾੜੀ ਮੰਤਰੀ ਬਿਹਾਰ ਦਾ ਅਤੇ ਖੇਤੀਬਾੜੀ ਮੰਤਰੀ ਮਹਾਰਾਸ਼ਟਰ ਦਾ ਅਤੇ ਇੰਡੀਆ ਦਾ ਖੇਤੀਬਾੜੀ ਮੰਤਰੀ ਤੋਮਰ ਵੀ ਉੱਥੇ ਆਏ ਸੀਗੇ,
ਜੀ
ਤਾਂ ਉਦੋਂ ਪੰਜਾਬ ਦਾ ਕੋਈ ਨਾਂ ਨਹੀਂ ਆਇਆ ਸੀ ਉੱਥੇ। ਮੈਂ ਬੜਾ ਉੱਥੇ ਜਾ ਕੇ ਬੜਾ ਹੈਰਾਨ ਹੋਇਆ ਕਿ ਐਗਰੀਕਲਚਰ ਦੇ ਵਿੱਚ, ਮੱਛੀ ਪਾਲਣ ਦੇ ਵਿੱਚ ਤਾਂ ਉੜੀਸਾ ਦਾ ਪਹਿਲਾ ਨੰਬਰ ਆਇਆ ਸੀਗਾ,
ਅੱਛਾ,
ਮੱਝਾਂ ਦੁੱਧ ਦੇ ਉਤਪਾਦਨ ਦੇ ਵਿੱਚ ਹਰਿਆਣੇ ਦਾ ਪਹਿਲਾ ਨੰਬਰ ਆਇਆ ਸੀਗਾ
ਜੀ,
ਤੇ ਬਿਹਾਰ ਦੇ ਵਿੱਚ ਆਇਆ ਸੀਗਾ ਚਾਵਲ ਦਾ
ਜੀ।
ਤੇ ਮੈਂ ਉੱਥੇ ਦੇਖ ਕੇ ਬੜਾ ਹੈਰਾਨ ਹੋਇਆ, ਮੈਂ ਕਿਹਾ ਪੰਜਾਬ ਦਾ ਕਿਤੇ ਨਾਂ ਨਹੀਂ ਆਇਆ
ਜੀ।
ਪਰ ਚੰਗੀ ਗੱਲ ਇਹ ਰਹੀ ਕਿ ਇੱਕ ਉੱਥੇ ਡਾਇਰੈਕਟਰ ਸੀਗਾ ਐਗਰੀਕਲਚਰ, ਉਹਦਾ ਨਾਂ ਪੰਜਾਬ ਸਿੰਘ ਸੀਗਾ। ਮੈਂ ਕਿਹਾ ਸ਼ੁਕਰ ਹੈ ਕਿ ਪੰਜਾਬ ਦਾ ਨਾਂ ਵੀ ਆ ਗਿਆ,
ਪੰਜਾਬ ਦਾ ਨਾਂ
ਮੈਂ ਉਹਨੂੰ ਮਿਲਿਆ, ਬੜਾ ਖੁਸ਼ ਹੋਇਆ। ਉਹ ਕਹਿੰਦਾ ਜੀ ਕਿਉਂ, ਤੁਸੀਂ ਮੈਨੂੰ ਕਿਉਂ ਮਿਲ ਰਹੇ ਹੋ? ਮੈਂ ਕਿਹਾ ਮੈਂ ਸੋਚ ਰਿਹਾ ਸੀਗਾ ਵੀ ਹਰਿਆਣੇ ਦਾ ਨਾਂ ਵੀ ਆ ਗਿਆ, ਯੂਪੀ ਦਾ ਨਾਂ ਵੀ ਆ ਗਿਆ, ਬਿਹਾਰ ਦਾ ਵੀ ਨਾਂ ਆ ਗਿਆ, ਜਦਕਿ ਖੇਤੀ ਪ੍ਰਧਾਨ ਸੂਬਾ ਹੈਗਾ ਪੰਜਾਬ ਤੇ ਪੰਜਾਬ ਦਾ ਕਿਤੇ ਨਾਂ ਨੀ ਤੇ, ਪਰ ਪੰਜਾਬ ਸਿੰਘ ਦਾ ਨਾਂ ਆ ਗਿਆ। ਮੈਂ
ਕਿਹਾ
ਵੀ ਸਾਡਾ ਸਿੰਘ ਵੀ ਪੂਰਾ ਹੋ ਗਿਆ, ਪੰਜਾਬ ਵੀ ਪੂਰਾ ਹੋ ਗਿਆ।
ਬਿਲਕੁਲ,
ਉਹ ਬੜਾ ਖੁਸ਼ ਹੋਇਆ, ਕਹਿੰਦਾ ਜੀ ਅੱਛਾ ਠੀਕ ਹੈ ਤੁਹਾਡੀ ਗੱਲ। ਸੋ ਮੈਨੂੰ ਉਹ ਬੰਦੇ ਨੂੰ ਐਮ ਜੇ ਖਾਨ ਨਾਲ ਜਦੋਂ ਮੈਂ ਗੱਲਬਾਤ ਕੀਤੀ ਤੇ ਉਹ ਕਹਿੰਦਾ ਕਿ ਤੋਮਰ ਸਾਹਿਬ ਦੇ ਹੱਥ ਚ ਕੁਛ ਨੀ,
ਅੱਛਾ,
ਪਿਊਸ਼ ਗੋਇਲ ਦੇ ਹੱਥ ਚ ਕੁਛ ਨੀ,
ਅੱਛਾ,
ਸੋਮ ਪ੍ਰਕਾਸ਼ ਦੇ ਹੱਥ ਚ ਕੁਛ ਨੀ, 13 ਵਾਲੀ ਮੀਟਿੰਗ ਹੋ ਚੁੱਕੀ ਹੈ,
ਅੱਛਾ,
ਹੁਣ ਤਾਂ ਪ੍ਰਧਾਨ ਮੰਤਰੀ ਜੇ ਦਖਲ ਦੇਣਗੇ ਤਾਂ ਫੇਰ ਗੱਲ ਬਣੂਗੀ, ਅਦਰਵਾਈਜ਼ ਸਰਕਾਰ ਵੀ ਅੜੀ ਹੋਈ ਹੈ ਤੇ ਕਿਸਾਨ ਜਥੇਬੰਦੀਆਂ ਤਾਂ ਬੈਠੀਆਂ ਹੀ ਹੈ, 150 ਦਿਨ ਹੋ ਗਏ।
ਦੇਖੋ ਬੜਾ ਡਿਕਲੇਅਰ ਕੀਤਾ ਸੀ ਐਂ ਕਰਾਂਗੇ, ਫਿਰ ਮੈਨੂੰ ਪਿਛਲੇ 2-3 ਹਫ਼ਤੇ ਤੋਂ ਇਹ ਵੀ ਲੱਗ ਰਿਹਾ ਕਿ ਮਿੰਨਤਾਂ ਕਰ ਰਹੇ ਨੇ ਕਿਸਾਨ ਜਥੇਬੰਦੀ, ਉਹ ਪਹੁੰਚੋ, ਉਹ ਯਾਰੋ ਪਹੁੰਚੋ, ਪਹੁੰਚਦੇ ਗੱਲ ਹੀ ਨਹੀਂ। ਮੈਨੂੰ ਲੱਗਦਾ ਨੌਜਵਾਨਾਂ ਦਾ ਇੰਟਰਸਟ ਖਤਮ ਹੋ ਗਿਆ ਅਤੇ ਉਹਨਾਂ ਦੇ ਕੋਈ ਪਿੱਛੋਂ ਸਪੋਰਟ ਨਹੀਂ ਰਹੀ ਨੌਜਵਾਨਾਂ ਦੀ, ਇਸ ਕਰਕੇ ਕੈਂਸਲ ਕਰਨੀ ਵੀ। ਤੁਹਾਡਾ ਕੀ ਹੈ ਇਹਦੇ ਬਾਰੇ ਵਿਚਾਰ?
ਦੇਖੋ ਉਹਦੇ 'ਚ ਨਾ ਜੀ 2-3 ਗੱਲਾਂ ਨੇ, ਜੇ ਤੁਸੀਂ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਦੇ ਬਿਆਨ ਸੁਣੋ ਨਾ,
ਜੀ
ਉਹਦੇ 'ਚ ਆਪਸ ਦੇ ਵਿੱਚ ਵਿਰੋਧਾਭਾਸ ਬਹੁਤ ਹੈ। ਜੇ ਤੁਸੀਂ ਬੂਟਾ ਸਿੰਘ ਬੁਰਜਗਿੱਲ ਦੀ ਗੱਲ ਸੁਣੋ ਤੇ ਉਹ ਰੁਲਦੂ ਸਿੰਘ ਮਾਨਸਾ ਨਾਲ ਗੱਲ ਮੈਚ ਨਹੀਂ ਕਰਦੀ,
ਅੱਛਾ
ਰੁਲਦੂ ਸਿੰਘ ਮਾਨਸਾ ਦੀ ਗੱਲ ਜੋਗਿੰਦਰ ਸਿੰਘ ਉਗਰਾਹਾਂ ਨਾਲ ਮੈਚ ਨਹੀਂ ਕਰਦੀ, ਉਗਰਾਹਾਂ ਸਾਹਿਬ ਦੀ ਗੱਲ ਰਾਜੇਵਾਲ ਸਾਹਿਬ ਨਾਲ ਨਹੀਂ ਮੈਚ ਕਰਦੀ, ਇਹਨਾਂ ਸਾਰਿਆਂ ਦੀਆਂ ਗੱਲਾਂ ਨਾਲ ਰਾਕੇਸ਼ ਟਿਕੈਤ ਦੀ ਗੱਲ ਜਿਹੜੀ ਮੈਚ ਨਹੀਂ ਕਰਦੀ। ਜੇ ਤੁਸੀਂ ਸਾਰਿਆਂ ਦੇ ਬਿਆਨ ਸੁਣੋ ਤਾਂ
ਅੱਛਾ
ਕੋਈ ਤਾਂ ਕਹਿ ਰਿਹਾ ਕਿ ਸੰਸਦ ਅਸੀਂ ਦਿੱਲੀ ਮੋਦੀ ਦੀ ਹਿੱਕ ਤੇ ਟਰੈਕਟਰ ਚੜਾਉਣੇ ਆ, ਉਹਦਾ ਮਤਲਬ ਕੀ ਹੈ ਵੀ ਲਾਲ
ਧੱਕਾ।
ਕਿਲ੍ਹਾ ਜਾਂ ਸੰਸਦ ਮਾਰਚ। ਹਾਂ ਉਹ 26 ਜਨਵਰੀ ਨੂੰ ਅਸੀਂ ਦੇਖ ਹੀ ਚੁੱਕੇ ਹਾਂ ਕੀ ਹੋਇਆ। ਸੰਯੁਕਤ ਕਿਸਾਨ ਮੋਰਚਾ ਇਹ ਨਹੀਂ ਦੱਸ ਸਕਿਆ ਸੀਗਾ ਕਿ ਕਿਹੜੇ ਬੰਦੇ ਦੀ ਜ਼ਮਾਨਤ ਕਿੱਥੋਂ ਤੇ ਕਿਵੇਂ ਤੇ ਕਿਹੜੇ ਵਕੀਲ ਰਾਹੀਂ ਕਰਾਉਣੀ ਹੈ।
ਅੱਛਾ
ਮੈਨੂੰ ਦਿੱਲੀ ਦੇ ਵਿੱਚ ਉਹ ਬੰਦੇ ਵੀ ਮਿਲੇ ਜਿਹੜੇ ਕਹਿੰਦੇ ਸੀਗੇ ਕਿ ਜਦੋਂ ਅਸੀਂ ਦਰਸ਼ਨਪਾਲ ਨੂੰ ਫੋਨ ਕਰਦੇ ਹਾਂ ਜਾਂ ਕਿਸੇ ਹੋਰ ਨੂੰ ਫੋਨ ਕਰਦੇ ਹਾਂ ਤਾਂ ਉਹ
ਹਾਂਜੀ
ਕਹਿੰਦੇ ਜੀ ਕੋਈ ਨਹੀਂ ਅਸੀਂ ਕਰ ਰਹੇ ਤੁਹਾਡਾ ਕਰ ਰਹੇ, ਤੇ ਪਰ ਕੀਤਾ ਕਿਸੇ ਨੇ ਨਹੀਂ ਕੀਤਾ, ਸਾਡਾ ਮਨਜਿੰਦਰ ਸਿੰਘ ਸਰਸਾ ਨੇ ਦਿੱਲੀ ਕਮੇਟੀ ਦੀ ਲੀਗਲ ਟੀਮ ਨੇ,
ਹਾਂਜੀ
ਔਰ ਬਾਅਦ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ, ਤੁਹਾਨੂੰ ਯਾਦ ਹੋਣਾ
ਹਾਂਜੀ
ਜਦੋਂ ਰਾਜੇਵਾਲ ਸਾਹਿਬ, ਤੁਸੀਂ ਦੇਖੋ ਵੀ ਬੜੇ ਸਿਆਣੇ ਲੀਡਰ ਨੇ ਰਾਜੇਵਾਲ ਸਾਹਿਬ, ਬੜਾ ਸਤਿਕਾਰ ਹੈ ਉਹਨਾਂ ਦਾ,
ਬਿਲਕੁਲ
ਔਰ ਜਿਹਦੇ ਵੀ ਖਿਲਾਫ ਬੋਲਦੇ ਨੇ ਲੋਕ ਉਹਨਾਂ ਦੇ ਉਲਟ ਹੋ ਜਾਂਦੇ, ਦੁਨੀਆ ਉੱਧਰ ਦੂਜੇ ਪਾਸੇ ਹੀ ਹੋ ਜਾਂਦੀ ਹੈ।
ਹਾਂਜੀ
ਤੇ ਰਾਜੇਵਾਲ ਸਾਹਿਬ ਨੇ ਬੜੀ ਇੰਟਰਵਿਊ ਦਿੱਤੀ ਇੱਕ ਛੋਟੇ ਜਿਹੇ ਯੂਟਿਊਬ ਚੈਨਲ ਨੂੰ
ਹਾਂਜੀ
ਕਿ ਜਿਹੜੀ ਇਹ ਹੈ ਜੀ ਜਿਹੜਾ ਜਮਾਨਤਾਂ ਕਰਾਉਣ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਹੱਥ ਹੈ, ਦਿੱਲੀ ਕਮੇਟੀ ਦਾ ਕੋਈ ਹੱਥ ਨਹੀਂ।
ਉਹਨਾਂ ਨੇ
ਤੇ
ਵੀ
ਬਾਅਦ ਦੇ ਵਿੱਚ ਗੁਰਨਾਮ ਸਿੰਘ,
ਉਹਨਾਂ ਨੇ ਵੀ
ਤੁਸੀਂ
ਛੱਡੀ ਸੀ।
ਦੇਖੋ ਗੁਰਨਾਮ ਸਿੰਘ ਚੜੂਨੀ ਕੀ ਕਹਿੰਦੇ ਆ, ਚੜੂਨੀ ਸਾਹਿਬ ਕਹਿੰਦੇ ਆ ਕਿ ਨਹੀਂ ਜੀ ਦਿੱਲੀ ਕਮੇਟੀ ਨੇ ਸਾਡੀਆਂ ਜਮਾਨਤਾਂ ਕਰਾਈਆਂ, ਪੈਸੇ ਵੀ ਲਾਏ ਆ, ਬਹੁਤ ਚੰਗਾ ਕੰਮ ਕੀਤਾ, ਲੰਗਰ ਵੀ ਲਾਇਆ। ਹੁਣ ਤੁਸੀਂ ਦੇਖੋ ਵੀ 2 ਲੀਡਰ ਹੈ, ਗੁਰਨਾਮ ਸਿੰਘ ਚੜੂਨੀ ਉਹ ਲੀਡਰ ਹੈ ਜਿਨ੍ਹਾਂ ਨੇ ਦਿੱਲੀ ਵਾਲੇ ਕਿਸਾਨੀ ਮੋਰਚੇ ਨੂੰ ਦਿੱਲੀ ਦੇ ਵਿੱਚ ਐਂਟਰੀ ਦਵਾਈ ਪੰਜਾਬ ਤੋਂ।
ਬਿੱਟਾ ਸਾਹਿਬ, ਮੈਂ ਤੁਹਾਨੂੰ ਇਹ ਗੱਲ ਇੱਥੇ ਪੁੱਛਣਾ ਚਾਹਾਂਗਾ, ਦੋਨੋਂ ਹੀ ਅੰਮ੍ਰਿਤਧਾਰੀ ਨੇ, ਦੋਨੋਂ ਹੀ ਦੋਨਾਂ ਨੇ ਅੰਮ੍ਰਿਤ ਛਕਿਆ, ਮਤਲਬ ਕਹਿੰਦੇ ਨੇ ਕਿ ਪੰਜ ਬਾਣੀਆਂ ਦਾ ਪਾਠ ਕਰਦੇ ਨੇ, ਰਾਜੇਵਾਲ ਸਾਹਿਬ ਤਾਂ ਡਿਕਲੇਅਰ ਕਰਦੇ ਨੇ, ਅਤੇ ਫਿਰ
ਜੀ
ਮਤਲਬ ਕਿੱਥੋਂ ਤੱਕ ਜਾਇਆ ਜਾਇਆ ਝੂਠ ਬੋਲਣਾ ਫਿਰ ਰਾਜੇਵਾਲ ਸਾਹਿਬ ਦਾ?
ਚਲੋ ਉਹ ਤਾਂ ਆਪਣੇ ਤੱਕੜੀ ਚ ਵੱਟਾ ਆਪਾਂ ਝੂਠ ਬੋਲਣਾ ਨਹੀਂ ਪਾ ਸਕਦੇ। ਹੁਣ ਕੱਲ੍ਹ ਦੀ ਗੱਲ ਸੁਣ ਲਓ, ਕੱਲ੍ਹ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਰੱਖ ਲਈ ਜੀ, ਉਹ ਜਿਹੜਾ ਦਫ਼ਤਰ ਇਹਨਾਂ ਨੇ ਸਿੰਘੂ ਬਾਰਡਰ 'ਤੇ ਬਣਾਇਆ ਨਾ, ਇੱਕ ਟਾਈਲਾਂ ਵਾਲੀ ਦੁਕਾਨ ਹੈਗੀ ਹੈ ਉੱਥੇ ਬਣਾਇਆ, ਉੱਥੇ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਜਾਣ ਲੱਗੇ ਤੇ ਮੁੰਡਿਆਂ ਨੇ ਅੱਗੋਂ ਉਹਦੀ ਗੱਡੀ ਦੇ ਅੱਗੇ ਖੜ ਲਿਆ, ਉਹ ਕਹਿੰਦੇ ਸਾਨੂੰ ਦੱਸ ਕੇ ਜਾਓ ਜੀ ਕੀ ਗੱਲ ਕੀਤੀ ਹੈ। ਉਹ ਰੁਲਦੂ ਸਿੰਘ ਮਾਨਸਾ ਨੂੰ ਪੁੱਛਿਆ, ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਹੋਈ, ਕੁਲਵੀਰ ਸਿੰਘ ਰਾਜੇਵਾਲ ਤਾਂ ਪਾਸੇ ਹੋ ਗਏ, ਉੱਥੇ ਮੁੰਡਿਆਂ ਨੇ ਪਾਲਿਆ ਰੌਲਾ। ਉਹ ਕਹਿੰਦੇ ਵੀ ਗੱਲ ਸੁਣੋ, ਸਾਨੂੰ ਦੱਸੋ ਅਲਟੀਮੇਟਮ ਦਿਓ ਸਰਕਾਰ ਨੂੰ, ਸੰਸਦ ਮਾਰਚ ਕਰਨਾ ਹੈ ਤਾਂ ਕਿਹੜੀ ਤਰੀਕ ਨੂੰ ਕਰਨਾ ਤੇ ਕਿੰਨੇ ਵਜੇ ਕਰਨਾ।
ਜੀ
ਜੇ ਤੁਸੀਂ ਕਹੋ ਵੀ ਦੀਵਾਲੀ ਨੀਤੀ, ਦੀਵਾਲੀ ਨੀਤੀ, ਉਹ ਕਹਿੰਦੇ ਜੀ 300 ਬੰਦਾ ਮਰਵਾ ਲਿਆ ਅਸੀਂ, 26 ਜਨਵਰੀ 150 ਬੰਦਾ ਅੰਦਰ ਕਰਵਾ ਲਿਆ, ਆਹ ਜਿਹੜੀ ਪਹਿਲਾਂ ਸਰਦੀਆਂ ਨਿਗਾਲੀਆਂ ਹੁਣ ਗਰਮੀ ਆ ਗਈ, ਜਿਹੜੀਆਂ ਲੋਕਾਂ ਤੋਂ ਅਸੀਂ ਗਾਲਾਂ ਖਾ ਰਹੇ ਉਹ ਵੱਖਰੇ, ਜਿਹੜੇ ਘਰੋਂ ਅਸੀਂ ਗਾਲਾਂ ਖਾ ਰਹੇ ਹਾਂ ਉਹ ਵੱਖਰੇ, ਤੁਸੀਂ ਇੱਕ ਇੱਕ ਪ੍ਰੋਗਰਾਮ ਦਾ ਇੱਕ ਸ਼ਡਿਊਲ ਦਿਓ ਸਾਨੂੰ।
ਜੀ
ਔਰ ਕੱਲ ਮੀਟਿੰਗ ਨਹੀਂ ਹੋ ਸਕੀ, ਸੰਯੁਕਤ ਕਿਸਾਨ ਮੋਰਚੇ ਨੇ ਕਿਸੇ ਵੀ ਮੀਡੀਆ ਨੂੰ ਇਹ ਗੱਲ ਨਹੀਂ ਕਿ ਉਹਨਾਂ ਨੇ ਆਖਿਆ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਮੀਟਿੰਗ ਕਰਾਂਗੇ।
ਆਉਣ ਵਾਲੇ ਦਿਨ
ਕੌਣ ਬੋਲਦਾ, ਸੱਚ ਕੌਣ?
ਬਿੱਟਾ ਸਾਹਿਬ ਆਉਣ ਵਾਲੇ ਦਿਨ 2022 ਨੂੰ ਉਡੀਕਦੇ ਆ, ਉਹ ਕਿਹਾ ਨਹੀਂ ਨੌਜਵਾਨਾਂ ਨੂੰ, ਬਸ 2022 ਆਉਣ ਵਾਲਾ ਹੀ ਆ, ਜਮਾਂ ਹੀ ਲੱਗ ਗਏ ਆ, ਉਦੋਂ ਹੀ ਕਰਾਂਗੇ ਜਦ ਪੰਜਾਬ 'ਚ ਇਲੈਕਸ਼ਨਾਂ ਹੋਣਗੀਆਂ।
ਬਸ ਇਹ ਪਤਾ ਨਹੀਂ ਇਹ ਕਿਹੜੀ ਕਿਹੜੀ ਸੋਚ ਦੇ ਵਿੱਚ ਬੈਠੇ ਆ, ਅੱਜ
ਬਸ
ਮੈਂ ਉਹੀ ਗੱਲ ਕਰ ਰਿਹਾ ਸੀ,
2022 ਦੀਆਂ ਇਲੈਕਸ਼ਨਾਂ ਹੀ ਉਡੀਕ ਰਹੇ ਨੇ।
ਬਿਲਕੁਲ, ਰਾਜਨੀਤਿਕ ਪਾਰਟੀਆਂ ਦੇ ਵਾਂਗੂ ਇੱਕ ਨਵਾਂ ਇਹ ਬਦਲ ਦੇਣ ਨੂੰ ਫਿਰਦੇ ਸੀ, ਪਰ ਜਿਹੜਾ ਜਲੌ ਹੈ ਭਾਵੇਂ ਲੱਖ ਅਸੀਂ ਮੀਡੀਆ ਵਾਲੇ ਕਹੀ ਜਾਈਏ, ਮੈਨੂੰ ਕੱਲ ਐਮ ਜੇ ਅਕਬਰ ਖਾਨ ਤੇ ਇੱਕ ਬੰਦਾ ਹੋਰ ਉੱਥੇ ਸਾਬਕਾ ਮੈਂਬਰ ਪਾਰਲੀਮੈਂਟ ਹੈ ਉਦਿਤ ਰਾਜ, ਉਹਨੇ ਆਖਿਆ ਮੈਨੂੰ, ਕਹਿੰਦਾ ਜੀ ਕਹਿੰਦਾ ਕਿਤਨੇ ਦਿਨ ਹੋ ਗਏ ਆਪਕੋ ਸਿੰਘੂ ਬਾਰਡਰ ਪਈ ਗਏ ਹੋਏ? ਮੈਂ ਕਿਹਾ ਜੀ ਮੈਨੂੰ ਤਾਂ ਕਾਫੀ ਦਿਨ ਹੋ ਗਏ। ਕਹਿੰਦਾ ਨੈਸ਼ਨਲ ਮੀਡੀਆ ਪੇ ਕੋਈ ਖਬਰ ਦੇਖੀ ਆਪਨੇ? ਮੈਂ ਕਿਹਾ ਜੀ ਨਹੀਂ ਦੇਖੀ। ਕਹਿੰਦਾ ਜੀ ਜਿਹੜੇ ਯੂਟਿਊਬ ਵਾਲੇ ਚੈਨਲ ਸੀ ਛੋਟੇ ਛੋਟੇ, ਜਿਹੜੇ ਵਾਹਵਾ ਜਿਹੜੇ ਵੱਡੇ ਚੈਨਲਾਂ ਚੋਂ ਬਾਹਰ ਆਏ ਸੀ ਫੇਸ, ਉਨਕੋ ਕਭੀ ਦੇਖਾ ਆਪਨੇ? ਮੈਂ ਕਿਹਾ ਜੀ ਗੱਲ ਤਾਂ ਤੁਹਾਡੀ ਸੋਚਣ ਵਾਲੀ ਹੈ, ਦੇਖਿਆ ਨੀ? ਅੱਜ ਨੈਸ਼ਨਲ ਮੀਡੀਆ ਤੇ ਤੁਸੀਂ ਕਿਸਾਨੀ ਅੰਦੋਲਨ ਦੀ ਖਬਰ ਦਿਖਾ ਦਿਓ, ਮੈਨੂੰ ਕੋਈ ਨੀ ਲੱਭਣੀ ਤੁਹਾਨੂੰ।
ਨਹੀਂ ਉਹ ਦੂਜੇ ਚੈਨਲ ਵੀ ਸਾਰੇ ਬੰਦ ਹੋ ਗਏ, ਯੂਟਿਊਬ ਚੈਨਲ ਵੀ ਸਾਰੇ ਬੰਦ ਹੈ, ਉਹ ਵੀ ਕੋਈ ਨਹੀਂ ਦਿਖਾ ਰਿਹਾ
ਤਕਰੀਬਨ। ਹਾਂ ਤੁਸੀਂ ਦੇਖੇ ਜਾਂ ਅੱਜ ਤੋਂ 15 ਦਿਨ ਪਹਿਲਾਂ ਤੁਸੀਂ ਮੈਨੂੰ ਦਿਖਾ ਦਿਓ ਕੋਈ ਖਬਰ, ਤੁਸੀਂ ਦੇਖੀ ਹੋਵੇ।
ਅੱਗੇ ਤਾਂ ਲਾਈਵ 24 ਆਵਰ ਲਾਈਵ ਚੱਲਦਾ ਹੁੰਦਾ ਸੀ ਇੱਥੇ।
ਹਾਂਜੀ, ਅੱਜ ਤੁਸੀਂ ਜਿਹੜੇ ਹਿੰਦੀ ਚੈਨਲ ਸੀ ਅਜੀਤ ਅੰਜਮ ਬੜਾ ਕੰਮ ਕਰਦਾ ਸੀਗਾ,
ਜੀ
ਉਹਦੀ ਅਜੀਤ ਅੰਜਮ ਦਾ ਤੁਸੀਂ ਅੱਜ ਫੇਸਬੁੱਕ ਚੈੱਕ ਕਰਕੇ ਦੇਖੋ, ਯੂਟਿਊਬ ਚੈੱਕ ਕਰਕੇ ਦੇਖੋ, ਪਿਛਲੇ 15 ਦਿਨਾਂ ਤੋਂ ਉਹਦੀ ਕੋਈ ਵੀਡੀਓ ਨਹੀਂ, ਜਿਹੜਾ ਹਰ ਰੋਜ਼ ਉੱਥੇ ਪਹੁੰਚਦਾ ਸੀਗਾ। ਔਰ ਇਹ ਆ News24 ਵਾਲੇ
ਇੰਟਰਸਟਿੰਗ,
2-3 ਹੋਰ ਜਿਹੜੇ ਹੈਗੇ ਨੇ
ਪ੍ਰੋ
ਉਹ ਸਾਰੇ
ਪੰਜਾਬ
ਉੱਥੇ
ਵਗੈਰਾ,
ਪਹੁੰਚਦੇ ਸੀ, ਅੱਜ
ਪ੍ਰੋ
ਕੋਈ
ਪੰਜਾਬ
ਪਹੁੰਚਦਾ ਨਹੀਂ।
ਨਿਕਲੇ ਹੀ ਇਹਦੇ 'ਚ ਸੀ ਅਤੇ ਮੈਨੂੰ ਲੱਗਦਾ ਉਹਦੇ ਕੋਈ ਮੁੜ ਕੇ ਤਾਂ ਅਪਡੇਟ, ਅਸੀਂ ਕੋਈ ਵੀ ਨਹੀਂ ਦੇਖੀ
ਨਹੀਂ
ਵੈਸੇ।
ਉਹ ਇਹ ਤਾਂ ਜਿਹੜੇ ਵੱਡੇ ਕ੍ਰਾਂਤੀਕਾਰੀ ਸੀ ਨਾ, ਜਿਨ੍ਹਾਂ ਦੇ ਚਿਹਰੇ ਤਾਂ ਬਿਲਕੁਲ ਹੀ ਬੇਨਕਾਬ ਹੋ ਗਏ ਨਾ, ਇਹ ਟਾਈਮ 'ਚ
ਬਾਕੀ
ਮੈਨੂੰ ਗੁਰੇਜ ਨਹੀਂ
ਹਾਂ
ਹੋਇਆ।
ਬਿੱਟਾ ਸਾਹਿਬ, ਹੁਣ ਥੋੜ੍ਹਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੜੀਆਂ ਖਬਰਾਂ ਇਹ ਆ ਰਹੀਆਂ ਕਿ ਮੌਤਾਂ ਬੜੀਆਂ ਹੋ ਰਹੀਆਂ ਨੇ, ਖਾਸ ਕਰਕੇ ਦਿੱਲੀ ਦੇ ਵਿੱਚ ਲੋਕਡਾਊਨ, ਇੰਡੀਆ 'ਚ, ਮਹਾਰਾਸ਼ਟਰ 'ਚ ਬਹੁਤ ਹੋ ਰਹੀਆਂ, ਸ਼ਮਸ਼ਾਨ ਜਲ ਰਹੇ ਨੇ, ਮਤਲਬ ਲਾਸ਼ਾਂ ਲਾਈਨ 'ਚ ਲੱਗੀਆਂ ਹੋਈਆਂ ਨੇ, ਕੀ ਮਾਜਰਾ ਹੈ?
ਦੇਖੋ ਦਿੱਲੀ ਦੇ ਵਿੱਚ ਜਿਹੜੇ ਕਰੋਨਾ ਕਰਕੇ ਡੈਥ ਹੋਈ ਹੈ, ਮੈਂ ਦਿੱਲੀ ਦੀ ਗੱਲ ਤੁਹਾਨੂੰ ਦੱਸ ਸਕਦਾ, 3 ਸ਼ਮਸ਼ਾਨ ਘਾਟ ਆਇਡੈਂਟੀਫਾਈ ਕੀਤੇ ਆ ਦਿੱਲੀ ਸਰਕਾਰ ਨੇ, ਜਿੱਥੇ ਕਰੋਨਾ ਨਾਲ ਜਿਹੜੀਆਂ ਮੌਤਾਂ ਹੋਈਆਂ ਉਹਨਾਂ ਦਾ ਸੰਸਕਾਰ ਹੋਏਗਾ, ਜਿਹਦੇ 'ਚ ਸੀਮਾਪੁਰੀ ਸ਼ਮਸ਼ਾਨ ਘਾਟ ਦੇ ਵਿੱਚ ਮੈਂ ਜਾ ਕੇ ਆਇਆ, ਜਿੱਥੇ ਇੱਕ ਦਿਨ ਦੇ ਵਿੱਚ 56 ਲਾਸ਼ਾਂ ਸੀ, ਦੂਜੇ ਦਿਨ 69 ਲਾਸ਼ਾਂ ਸੀ, ਤੀਜੇ ਦਿਨ ਸੀਗੀਆਂ 87 ਲਾਸ਼ਾਂ।
ਹਾਂਜੀ,
ਔਰ ਉੱਥੇ ਲਗਾਤਾਰ ਕੋਈ ਬੰਦਾ ਵੈਨ 'ਚ ਲੈ ਕੇ ਲਾਸ਼ ਆ ਰਿਹਾ, ਕੋਈ ਬੰਦਾ ਵੈਸੇ ਕੋਈ ਕਿਸੇ ਪ੍ਰਾਈਵੇਟ ਕਾਰ ਕਰਾਈ ਹੈ, ਕੋਈ ਐਂਬੂਲੈਂਸ 'ਤੇ ਲੈ ਕੇ ਆ ਰਿਹਾ,
ਜੀ
ਅਤੇ 3 ਚੀਜ਼ਾਂ ਉੱਥੇ ਬਿਲਕੁਲ ਖਤਮ ਦੇਖੀਆਂ ਮੈਂ। ਇੱਕ ਤਾਂ ਆਪਾਂ ਕਹਿੰਦੇ ਹਾਂ ਵੀ ਮ੍ਰਿਤਕ ਦੇ ਦਰਸ਼ਨ ਕਰਨੇ ਆ ਅਤੇ ਅਸੀਂ ਇਹਨੂੰ ਮੋਢਾ ਦੇਣਾ,
ਜੀ
ਮੋਢਾ ਦੇਣ ਵਾਲਾ ਪਰਿਵਾਰ ਵੀ ਨਹੀਂ ਹੈ, ਉਹ ਜਿਹੜੇ ਆਮ ਲੋਕ ਨੇ, ਜਿਹੜੇ ਵਲੰਟੀਅਰ ਨੇ ਜਾਂ ਜਿਹੜੇ ਕੋਈ ਐਨ ਜੀ ਓ ਹੈ ਉਹਨਾਂ ਦੇ, ਜਾਂ ਕੋਈ ਜਿਹੜੇ ਸ਼ਮਸ਼ਾਨ ਘਾਟ ਦੇ ਵਿੱਚ ਜਿਹੜੇ ਬੰਦੇ ਹਾਇਰ ਕੀਤੇ ਹੋਏ ਹੈ ਅੰਤਿਮ ਸੰਸਕਾਰ ਕਰਨ ਦੇ ਲਈ।
ਜੀ
ਦੂਜਾ ਉਹਨੂੰ ਮ੍ਰਿਤਕ ਨੂੰ ਆਪਾਂ ਕਹਿੰਦੇ ਵੀ ਅਖੀਰਲਾ, ਪਹਿਲਾਂ ਨੂੰ ਆਉਣ ਤਾਂ ਆਪਾਂ ਕਹਿੰਦੇ ਬੱਚਾ ਜਨਮਿਆ,
ਜੀ
ਦੂਜਾ ਵਿਆਹ ਦਾ, ਤੇ ਤੀਜਾ ਜਿਹੜਾ ਹੈਗਾ ਲਾਸਟ ਤੇ ਜਦੋਂ ਸਾਡੀ ਇਥੋਂ ਪਰਲੋਕ ਸੁਧਾਰਦੇ ਆ ਤਾਂ ਉਹ ਨਵਾਉਣ ਵੀ ਖਤਮ ਹੋ ਗਿਆ। ਤੀਜਾ ਫੁੱਲਾਂ ਦੀ ਰਸਮ ਹੈ ਜਿਹੜੀ ਉਹ ਵੀ ਖਤਮ ਹੋ ਗਈ।
ਖਤਮ।
ਪਰ ਮੈਂ ਦੇਖਿਆ ਦਿੱਲੀ ਦੇ ਵਿੱਚ ਮੰਨ ਲਓ 4 ਪੇਸ਼ੈਂਟ ਹੈ ਕਰੋਨਾ ਦੇ, ਇੱਕ ਬੰਦੇ ਦੀ ਡੈਥ ਹੋਈ ਹੈ ਤੇ ਉਹ ਬੰਦਾ ਫੋਨ ਕਰ ਰਿਹਾ ਕਿ ਭਾਜੀ ਮੇਰੇ ਘਰੇ ਡੈਥ ਹੋਈ ਪਈ ਹੈ ਤੇ ਇਹ ਲਾਸ਼ ਤੁਸੀਂ ਇਹਨੂੰ ਪੈਕ ਕਰਕੇ ਇਹਦਾ ਅੰਤਿਮ ਸੰਸਕਾਰ ਕਰ ਦਿਓ
ਜੀ
ਸੀਮਾਪੁਰੀ ਦੇ ਵਿੱਚ, ਮੈਂ ਇਹ ਦੇਖਿਆ। ਸੋ ਇਸ ਕਰਕੇ ਸਾਨੂੰ ਉਹ ਮਾਹੌਲ, ਉਹ ਤੁਸੀਂ ਪੂਰੀ ਰਿਪੋਰਟ ਦੇ ਵਿੱਚ ਜੇ ਅਸੀਂ ਆਹ ਜ਼ਿਕਰ ਕਰਾਂਗੇ ਨਾਲ ਤਾਂ ਸਾਨੂੰ ਜ਼ਰੂਰ ਇਹ ਗੱਲ ਚਿੰਤਾ ਵਾਲੀ ਨਹੀਂ ਹੋਏਗੀ, ਕਿਉਂਕਿ ਜਿਹੜੇ ਲੋਕਾਂ ਨੇ ਆਇਡੈਂਟੀਫਾਈ ਕੀਤੇ ਆ, ਸਰਕਾਰ ਨੇ ਆਇਡੈਂਟੀਫਾਈ ਕੀਤੀ ਹੈ ਸੰਸਕਾਰ ਉੱਥੇ ਹੋ ਰਹੇ ਆ, ਇਸ ਕਰਕੇ ਸਾਨੂੰ ਮੌਤਾਂ ਦੀ ਜਿਹੜੀ ਦਰ ਹੈ ਉਹ ਵੱਧ ਲੱਗ ਰਹੀ ਹੈ, ਮੌਤਾਂ ਉਨੀਆਂ ਹੀ ਹੋ ਰਹੀਆਂ।
ਬਿੱਟਾ ਸਾਹਿਬ, ਵੈਸੇ
60 ਲਾਸ਼ਾਂ,
ਹਾਂ ਵੈਸੇ ਦਿੱਲੀ ਦੇ ਵਿੱਚ ਸ਼ਮਸ਼ਾਨ ਘਾਟ ਅਨੇਕ ਨੇ, ਮਤਲਬ ਦੇਖੋ ਕਾਊਂਟ ਨਹੀਂ ਹੈਗਾ, ਮੇਰਾ ਖਿਆਲ 150 ਤੋਂ ਜ਼ਿਆਦਾ ਦਿੱਲੀ ਦੇ ਆਸ ਪਾਸ ਦੇ ਵਿੱਚ,
ਹਾਂਜੀ 100 ਤੋਂ ਵੱਧ ਹੋਣਗੇ ਬਿਲਕੁਲ,
ਹਾਂ
ਮੈਂ ਉਹੀ ਗੱਲ ਪੁੱਛੀ ਸੀ।
ਹਾਂ 100-150 ਤੋਂ ਵੱਧ ਹੋਣਗੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿੱਦਾਂ ਹੁਣ ਅੰਮ੍ਰਿਤਸਰ ਸਾਹਿਬ ਹੈ ਜਾਂ ਹੋਰ ਸ਼ਹਿਰ ਹੈ ਪਟਿਆਲੇ ਆ, ਉੱਥੇ ਵੀ ਜਿਹੜੇ ਅਸਲ ਦੇ ਵਿੱਚ ਕਿਸੇ ਸੱਜਣ ਨੇ ਪਾਇਆ ਸੀ, ਉਹਨੂੰ ਫੇਸਬੁੱਕ ਤੋਂ ਡਿਲੀਟ ਵੀ ਕਰਤਾ, 2009 ਦੇ ਅੰਕੜੇ ਮੈਂ ਕੱਲ੍ਹ ਸ਼ੇਅਰ ਕੀਤੇ ਸੀ ਕਿ ਪਹਿਲਾਂ ਕੀ ਹੁੰਦਾ ਸੀ ਕਿ ਹਸਪਤਾਲ 'ਚ ਅਗਰ ਮੌਤ ਹੁੰਦੀ ਸੀ ਤਾਂ ਉਹ ਲਾਸ਼ ਘਰਦਿਆਂ ਨੂੰ ਦੇ ਦਿੰਦੇ ਹੁੰਦੇ ਸੀ ਅਤੇ ਆਪਣੇ ਮੁਹੱਲੇ ਜਾਂ ਇਲਾਕੇ ਦੇ ਵਿੱਚ ਜਾ ਕੇ ਪਿੰਡ ਜਾ ਕੇ ਉਹਦਾ ਸੰਸਕਾਰ ਕਰ ਦਿੰਦੇ ਹੁੰਦੇ ਸੀ। ਸੋ ਵੰਡ ਹੋ ਜਾਂਦੇ ਸੀ ਇਲਾਕੇ, ਬਹੁਤ ਵੱਡੇ ਇਲਾਕਿਆਂ ਦੇ ਵਿੱਚ ਲਾਸ਼ਾਂ। ਹੁਣ ਕੀ ਕਰਦੇ ਨੇ, ਉਹ ਲਾਸ਼ ਘਰ ਨਹੀਂ ਜਾਣ ਦਿੰਦੇ, ਤੋ ਇੱਕੋ ਥਾਂ ਡੇਲੀ ਦੀ ਇੱਕ ਵਾਰੀ ਸੰਸਕਾਰ ਕਰ ਦਿੰਦੇ ਆ, ਇਸ ਕਰਕੇ ਉਹ ਜ਼ਿਆਦਾ ਲੱਗਦੇ ਨੇ, ਇੱਕ ਥਾਂ ਦੇ ਉੱਤੇ ਜ਼ਿਆਦਾ ਸੰਸਕਾਰ ਹੋ ਰਹੇ ਅਤੇ ਮੀਡੀਆ ਉਸੇ ਗੱਲ ਨੂੰ ਚੱਕ ਰਿਹਾ ਅਤੇ ਉਹਦੇ ਨਾਲ ਕੀ ਹੈ ਨਾ, ਲੋਕ ਦਹਿਲ ਰਹੇ ਨੇ, ਲੋਕਾਂ ਦੇ ਵਿੱਚ ਮਿਸ ਇਨਫੋਰਮੇਸ਼ਨ ਜਾ ਰਹੀ, ਉਹ ਅਸਲੀ ਗੱਲ ਦੱਸ ਵੀ ਨਹੀਂ ਰਿਹਾ ਮੀਡੀਆ, ਇਹ ਵੀ ਇੱਕ ਸਮੱਸਿਆ ਹੈ।
ਦੇਖੋ ਬਿਲਕੁਲ ਇਹੀ ਗੱਲ ਹੈ, ਉਹਦੇ 'ਚ ਮੈਂ ਇਹੀ ਆਪਾਂ ਇਹ ਗੱਲ ਕਲੀਅਰ ਕਰਨੀ ਚਾਹੁੰਦੇ ਹਾਂ ਕਿ ਇੱਕ ਤਾਂ ਉਹ 3 ਆਇਡੈਂਟੀਫਾਈ ਕਰ ਲਏ ਉਹਨਾਂ ਨੇ, ਇਹ ਗੱਲ ਬਿਲਕੁਲ, ਦੂਜੀ ਉਹ ਲਾਸ਼ ਘਰ ਨਹੀਂ ਲੈ ਕੇ ਜਾ ਰਹੀ,
ਜੀ
ਤੀਜਾ ਜਦੋਂ ਕਰੋਨਾ ਕਰਕੇ ਡੈਥ ਹੋਣ ਲੱਗ ਪਈਆਂ ਆਕਸੀਜਨ ਵਾਲੀ, ਹੁਣ ਆਕਸੀਜਨ ਵਾਲੀ ਖਬਰ, ਹੁਣ ਕਿਸਾਨੀ ਅੰਦੋਲਨ ਦੀ ਖਬਰ ਨਹੀਂ ਲੱਭ ਰਹੀ, ਹੁਣ ਕਰੋਨਾ ਵਾਲੀ ਖਬਰ ਨਹੀਂ ਲੱਭ ਰਹੀ, ਹੁਣ ਆਕਸੀਜਨ ਵਾਲੀ ਖਬਰ ਲੱਭ ਰਹੀ ਹੈ।
ਆਕਸੀਜਨ
ਨਾਸਿਕ ਦੇ ਵਿੱਚ 20 ਬੰਦੇ ਆਕਸੀਜਨ ਕਰਕੇ ਮਰ ਗਏ, ਸਰ ਗੰਗਾ ਰਾਮ ਹਸਪਤਾਲ 'ਚ 20 ਬੰਦੇ ਆਕਸੀਜਨ ਕਰਕੇ ਮਰ ਗਏ, ਅੰਮ੍ਰਿਤਸਰ 'ਚ ਕੱਲ੍ਹ 5 ਬੰਦਿਆਂ ਦੀ ਡੈਥ ਹੋ ਗਈ, ਔਰ ਬਠਿੰਡਾ ਜਿਹੜਾ ਥਰਮਲ ਪਾਵਰ ਪਲਾਂਟ ਹੈ ਉੱਥੇ ਆਕਸੀਜਨ ਇੰਨੀ ਪਈ ਆ, ਉਹਦੇ ਨਾਲ ਉਹ ਜਿਹੜੀ ਫੈਕਟਰੀ ਉਹਨਾਂ ਨੇ ਖਤਮ ਕਰ ਦਿੱਤਾ ਪਾਵਰ, ਆਪਣਾ ਥਰਮਲ ਪਾਵਰ ਪਲਾਂਟ, ਉਹਦੀ ਡਿਸਮੈਂਟਲ ਕਰਨ ਦੇ ਲਈ ਆਕਸੀਜਨ ਵਰਤੀ ਜਾ ਰਹੀ ਹੈ, ਹੁਣ ਉਹ ਸਪਲਾਈ ਬੰਦ ਕਰਕੇ ਡੀਸੀ ਨੇ ਜਿਹੜੇ ਇੱਥੋਂ ਸਿਲੰਡਰ ਚੱਕ ਕੇ ਬਠਿੰਡੇ ਦੇ ਹਸਪਤਾਲਾਂ ਨੂੰ ਭੇਜੇ ਹੈ। ਹੁਣ ਇਹ ਬਿਲਕੁਲ ਠੀਕ ਹੈ, ਤੁਹਾਡੀ ਪੈਨਿਕ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰ ਦਿੱਤਾ, ਹਰੇਕ ਡੈਥ ਨੂੰ ਅਸੀਂ ਕਰੋਨਾ ਨਾਲ ਜੋੜ ਦਿੱਤਾ, ਚਾਹੇ ਉਹ ਕੁਦਰਤੀ ਡੈਥ ਹੋਈ ਹੈ ਚਾਹੇ ਉਹ ਐਕਸੀਡੈਂਟ 'ਚ ਡੈਥ ਹੋਈ, ਅਸੀਂ ਉਹਨੂੰ ਕਹਿ ਦਿੰਦੇ ਹਾਂ ਜੀ ਕਰੋਨਾ ਪੋਜ਼ਿਟਿਵ ਹੈ, ਕਰੋਨਾ ਪੋਜ਼ਿਟਿਵ ਹੈ। ਹਾਲਾਂਕਿ ਕਰੋਨਾ ਪੋਜ਼ਿਟਿਵ ਦੇ ਜਿਹੜੇ ਸੈਂਪਲ ਹੈ, ਮੈਨੂੰ ਯਾਦ ਹੈ ਜਦੋਂ ਪਿਛਲੇ ਵਾਰੀ ਜਦੋਂ ਕਰੋਨਾ ਆਇਆ ਤਾਂ ਅਸੀਂ ਸਾਰੇ, ਮੈਂ ਕੋਵਿਡ ਟੀਮ ਦਾ ਮੈਂਬਰ ਸੀ ਅਤੇ ਸਾਰਿਆਂ ਨੇ ਕਿਹਾ ਇੱਥੇ ਵੀ ਟੈਸਟ ਕਰਾਓ,
हाँ
और
जी
हस्पताल ने सारे स्टाफ ने टेस्ट कराए तो वो सारे ही पॉजिटिव आ गए जी।
अच्छा
ते वो बाद च पता लगे भी वो किट गलत सी।
ठीक
पहला
है
तो सारे
ठीक
अफसर बड़े परेशान भी अभी तो आप रेड जोन फिरते हैं। वो
ठीक
बाद च
है
पता लगे नहीं जी वो किट गलत सी। वो कोई जरा सैंपल लेना सी जेडे जेडे रेडियस दे विच या
जी
जिन्ना टाइम उन्होंने लाना सी उसके सैंपल दे लिए वो टाइम जरा वो
जी
एक्यूरेट नहीं सीगा। इस करके कई कई लोगों को तो वैसे खंघ
जी
जुकाम हो गए जो कहते नहीं जी कोरोना है। कई लोग डरते टेस्ट नहीं कराते या कोई होर पुरानी बीमारी नाल किसी की डेथ हो रही है। इम्यूनिटी बहुत वीक हो रही है। इस करके ये सारियां डेथां इको नाल जोड़ के नहीं देखनी
नहीं
चाहिए सानू।
बिल्कुल बिल्कुल, होर कई कारण हैं, टीबी है, होर सारा कुछ है, वो सारा कुछ उहदे नाल भी हो रही है ना बेटा साहब। हुण आने पंजाब ते, पंजाब दे विच वढाई खत्म हो चुकी है, मंडियां दे विच अन्न दाणा बिक रहा है, की सिचुएशन है, किदां भरपाई ते चुकाई किदां हो रही है?
पहली गल तो यह है कि पिछले साल नालों इस साल झाड़ जरा घट है। पिछले साल 50-55 क्विंटल सीगा, इस बार 45 रह गया।
ठीक है।
उहदे लई मौसम भी जिम्मेवार हैगा, उहदे लई लेबर भी जिम्मेवार हैगी है, उहदे लई समय सिर जिहड़ी है फसल बिजाई नहीं गई ये भी जिम्मेवार हैगी है। और ये स्प्रे भी काफ़ी महंगी हो गई, डीजल भी महंगा हो गया पिछले सालों नालों।
जी
जिहड़ी एक किले का मैनूं लगता घट्टो घट 10,000 रुपया किसान नूं जिहड़ा नुकसान होगा।
जी
दूजा मंडियां दे विच मौसम दी भी खराबी हुई, कुछ थावां ते वर्खा भी पई है।
जी
तीजा जिहड़ा बारदाना हैगा सरकारी, वो बारदाना पूरा नहीं हो सकिया, फैक्ट्रियां बंद सीगियां। हुण
अच्छा
इन्हां ने आख्या सरकार ने आज ऑर्डर कीता कि पुराना बारदाना लै लो, जिहड़ियां बोरियां हैगियां वो पुरानियां पा लो। हुण प्लास्टिक दी बोरी जिहड़ी हैगी है वो एक सीजन कटदी है, दूजे सीजन वो कटदी नहीं क्योंकि मीह पै जांदी है।
मी
जिहड़ी
पैंदा
सरकारी खरीद कीती है वो क्वालिटी बहुत घटिया हैगी, उहदे च मंत्रियां संतरियां दे बहुत वड्डे हिस्से हैगे है। सरकार उस गल नूं तां देख नहीं रही। हुण ये पालड़ियां च तां बन्न के कणक नहीं जाणी, इहदा जाऊ तां बोरियां च।
जी
हुण आढ़तियां नूं कह दिता भी तुसीं अपना मुल लै लो ते तुहानूं 22 रुपये रेट देणा एक बोरी का, ते
अच्छा
बाजार च रेट हैगा जी 45 रुपये।
अच्छा
हुण तुसीं
कोलो
दस्सो जी वो भरपाई किवें होगी, वो कौन भरपाई
कौन
करूगा? वो जिहड़ी हैगी है उहदे ते वो जट दे खाते च उहनां ने लिख देणी है। मान लो तुसीं 100 क्विंटल कणक लैके गए हो ते थोनू उन्होंने कहा 22 रुपये के हिसाब नाल जिहड़ियां 100 बोरियां है या 200 बोरियां, क्योंकि 50 किलो की भर्ती है इस बार,
जी
100 एक एक क्विंटल की भर्ती का बहुत समय तो बंद है।
जी
ते वो जिहड़े पैसे है वो थोड़े थोड़े पैने हैं, थोड़े खाते चो कट्टे जाने हैं।
जी
ते जे तुसीं नहीं पैसे देंदे तां थोड़ी उत्थे लिफ्टिंग नहीं होनी, थोड़े खाते च पैसे नहीं आने। 10,000 रुपया तां घट्टो घट सानूं लॉस एक एकड़ का इस तरीके नाल
इतना हो
हैगा,
गया।
जिहदे बारे ना सरकार सोच रही है ना कोई केंद्र सरकार सोच रही है। जे घट्टो घट एक क्विंटल पिछे 500 रुपया बोनस मिले, जो मान लो मेरी 60 क्विंटल मेरी फसल होनी सी तो
जी
मैनू कोई 500 रुपया या 200 रुपया, 200 रुपया सेंट्रल गवर्नमेंट देवे, 200 रुपया पंजाब सरकार देवे, क्योंकि जिन्ने टैक्स है वो पंजाब सरकार भी लेंदी है तो
जी बिल्कुल
सेंट्रल सरकार भी लेंदी है। उन्हों किसान नू घट्टो घट जिहड़ा फूड तो ना महंगा होवे ना। हुण सरकार ने अज कह दिता, मोदी साहब ने कह दिता भी असीं जी दो 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 महीनों का असीं राशन देना है,
अच्छा
अनाज देवांगे।
जी
वो अनाज कितों देना है? वो किसान दे खेत चो ही देना ना, कोई ये
बिल्कुल
अंबानी अडानी दे गोडाउन चो कढ के तो नहीं जाएंगे ये। और
बिल्कुल
किसान जिहड़ा किसान पैदावार कर रहा है वो तो जूझ रहा है, वो तो उन्होंने उसकी फसल की पैदावार भी घट हुई है। तो वह जो तुम 2 रुपये किलो वाला अनाज जो गरीबों को मिलना है तो उसनों बनता मुल दो।
जी
हुण जिन्हें रोटी खानी है रोटी खानी है, पैसे तो खा नहीं सकता। इस
बिल्कुल
करके किसान अज की घड़ी किसान ये भरपाई जी है सरकार को करनी चाहिए है।
जी
पर पिस रहा किसान, पिस रहा मंडिया च 10-10 दिन हो गए, 20-20 दिन हो गए बैठे नू। उधरों मौसम की मार हैगी है, बारदाना है नहीं।
जी
उधरों जो मंडी च रेट लगता वो कहते मॉइस्चर ज्यादा है जी, कणक थोड़ी गिली है जी, वह भी घट वजदा है। इस करके नुकसान बहुत है।
इस बारी वैसे लगता सीगा भी समस्या आऊगी सरकार वालों, पर ये कुदरती, चलो हुण कुदरत दे तौर ते भी आई हुई है, मॉइस्चर है, मीह पै रहा। मेरी अज भी गल हुई सी पिंड साडे दे, वो कहिंदे भी ऐतकी खराबा ही है कम हरेक पास्यों, खराबा आस्ट्रेलिया दे विच भी बहुत है फसलों का, लेबर नहीं मिल रही, इधर भी हड़ कितने हड़ आ रहे हैं, कितने कुछ आ रहा, कितने साइक्लोन आ रहा। सो तकरीबन तकरीबन दुनिया के उत्ते ना जिहड़ा अत दा मौसम है, जाने कि एक्सट्रीम वैदर है, वो इस साल प्ले कर रहा है। तो बिट्टा साहब मैनू लगता है कि आस्ट्रेलिया के प्रडिक्शन ये है कि इत्थे फूड जिहड़ा उहदी शॉर्टेज होएगी, खास करके फ्रूट सब्जियां, तो ये कारण भा आने वाले समय के सियाला बदलने की पूरी पूरी मतलब लोगों शक है भी इदा होएगा। इस हिसाब ਹਿੰਦੁਸਤਾਨ ਦੇ ਵਿੱਚ ਵੀ ਅਨਾਜ ਘਟੇਗਾ ਅਤੇ ਸਮੱਸਿਆ ਤਾਂ ਆਏਗੀ ਫਿਰ ਆਉਣ ਵਾਲੇ ਟਾਈਮ ਦੇ ਵਿੱਚ 1-2 ਸਾਲਾਂ 'ਚ।
ਬਿਲਕੁਲ ਜੀ, ਸਮੱਸਿਆ ਤਾਂ ਆਉਣੀ ਹੈ, ਕਿਉਂਕਿ ਤੁਸੀਂ ਦੇਖੋ ਨਾ, ਪੰਜਾਬ ਦੀ ਜਿਹੜੀ ਖੇਤੀਬਾੜੀ ਹੈ, ਮੈਂ ਐਵਰੇਜ ਦੇਖਾਂ ਤਾਂ 30% ਤੋਂ ਜ਼ਿਆਦਾ ਅਸੀਂ ਜ਼ਮੀਨਾਂ ਜਿਹੜੀਆਂ ਠੇਕੇ 'ਤੇ ਦੇਣੀਆਂ ਸ਼ੁਰੂ ਕਰ ਦਿੱਤੀਆਂ, ਔਰ ਹੁਣ ਇਸ ਹਿਸਾਬ ਨਾਲ ਇਹ ਰੇਸ਼ੋ ਜਿਹੜੀ ਵਧਣੀ ਹੈ।
ਜੀ
ਔਰ ਜਿਹੜੀਆਂ ਫਾਰਮ ਕੰਟਰੈਕਟ ਫਾਰਮਿੰਗ ਵਾਲੀਆਂ ਏਜੰਸੀਆਂ, ਉਹਨਾਂ ਨੇ ਆਪਣੇ ਹਿਸਾਬ ਨਾਲ ਫਸਲ ਬਿਜਾਉਣੀ ਹੈ ਅਤੇ ਆਪਣੇ ਹਿਸਾਬ ਨਾਲ ਉਹਨਾਂ ਨੇ ਫਸਲ ਦੀ ਮਾਰਕੀਟਿੰਗ ਕਰਨੀ ਹੈ,
ਬਿਲਕੁਲ
ਸੁਭਾਵਿਕ ਤੌਰ 'ਤੇ ਹੈ। ਵੈਸੇ ਤਾਂ ਤੁਸੀਂ, ਵੈਸੇ ਵੀ ਤੁਸੀਂ ਮੰਡੀ 'ਚ ਜੇ ਸਵੇਰੇ ਤੁਸੀਂ ਦੇਖੋ ਤਾਂ ਜਿਹੜੀ ਸਬਜ਼ੀ 2 ਰੁਪਏ ਕਿਲੋ ਮੰਡੀ ਦੇ ਵਿੱਚ ਕਿਸਾਨ ਤੋਂ ਲੈ ਰਹੇ ਨੇ, ਅਤੇ ਉਹ ਤੁਹਾਨੂੰ ਰੇਹੜੀ 'ਤੇ 20 ਰੁਪਏ ਕਿਲੋ ਮਿਲ ਰਹੀ ਹੈ, 18 ਰੁਪਏ ਤਾਂ ਉਹ 2-3-4 ਘੰਟਿਆਂ ਦੇ ਵਿੱਚ ਹੀ ਕਮਾ ਰਹੇ ਹੈ। ਅਤੇ ਜੇ ਤੁਸੀਂ 2 ਰੁਪਏ ਕਿਲੋ ਵੇਚਣ ਵਾਲੇ ਕਿਸਾਨ ਨੂੰ ਪੁੱਛੋ, ਉਹ ਕਹਿੰਦਾ ਜੀ ਮੈਨੂੰ ਯਾਦ ਆਇਆ ਮੂਲੀਆਂ ਦੀ ਪੰਡ ਇੱਕ ਬੰਦਾ ਲੈ ਕੇ ਆਇਆ, ਅਤੇ ਮੈਂ ਕਿਹਾ ਜੀ
ਅੱਛਾ
ਕਿੰਨੇ ਪੈਸੇ ਵੱਟੇ ਆ? ਕਹਿੰਦਾ ਜੀ 170 ਰੁਪਈਏ। ਅਤੇ ਮੈਂ ਕਿਹਾ ਕਿਰਾਇਆ ਕਿੰਨਾ ਲੱਗਿਆ? ਕਹਿੰਦਾ ਜੀ 100 ਰੁਪਈਏ ਦਾ ਤੇਲ ਫੂਕ ਕੇ ਆਇਆ।
ਅੱਛਾ
ਅਤੇ ਮੈਂ ਕਿਹਾ ਤੇਰੀ ਦਿਹਾੜੀ, ਤੁਸੀਂ ਆਪੇ ਵੇਖ ਲਓ ਵੀ ਉਹ ਬੰਦੇ ਦੀ ਦਿਹਾੜੀ ਵੀ ਪੂਰੀ ਨਹੀਂ ਹੋਈ।
ਉਹ
ਇੱਕ ਸੌ
ਗਿੰਨੀ
ਸੱਤਰ ਰੁਪਈਆਂ ਦੀ ਇੱਕ ਪੰਡ ਮੂਲੀਆਂ ਦੀ ਵਿਕੀ ਹੈ, ਅਤੇ 100 ਰੁਪਈਏ ਉਹਨੂੰ ਖਰਚਾ ਪੈ ਗਿਆ।
ਬਿੱਟਾ ਸਾਹਿਬ,
ਤੋ ਇਹ 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 ਤਾਂ
ਇਹ ਸਮੱਸਿਆਵਾਂ ਨੇ, ਇਹ ਜਿਹੜੀਆਂ ਮੰਡੀਕਰਨ ਦੀਆਂ ਸਮੱਸਿਆਵਾਂ ਨੇ। ਅਸਲ ਦੇ ਵਿੱਚ ਕੀ ਹੈ ਨਾ ਕਿ ਆਪਾਂ ਪਹਿਲਾਂ ਵੀ ਰੇਡੀਓ 'ਤੇ ਕਈ ਵਾਰੀ ਕਿਹਾ ਵੀ ਜਿਹੜੀ ਕਿਸਾਨੀ ਹੈ ਨਾ, ਉਹ ਸਾਨੂੰ ਐਗਰੀਕਲਚਰ ਹੈ ਇੱਕ ਨਾ, ਇਹ ਬਾਣੀਆਂ ਬੰਦਾ ਨਹੀਂ ਕਰ ਸਕਦਾ, ਟੂ ਬੀ ਓਨਸਟ। ਜਿਹੜਾ ਹਿਸਾਬੀ ਕਿਤਾਬੀ ਬੰਦਾ ਆ, ਸ਼ੀਟਾਂ ਵਾਲੇ ਆ, ਸਪਰੈਡ ਸ਼ੀਟਾਂ ਵਾਲੇ ਆ, ਅਕਾਊਂਟੈਂਟ ਬੰਦੇ ਖੇਤੀ ਨਹੀਂ ਕਰ ਸਕਦੇ। ਜੇ ਕਹੋ ਨਾ ਵੀ ਇਹਨੂੰ ਬਿਜ਼ਨਸ ਮੰਗਰ ਬਿਜ਼ਨਸ ਤੌਰ 'ਤੇ ਦੇਖਣਾ ਆ, ਐਕਚੁਅਲੀ ਖੇਤੀ ਹੈਗੀ ਕਲਚਰ ਕਿ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਇਹ ਜਿਨ੍ਹਾਂ ਨੂੰ ਆਉਂਦੀ ਆ, ਜਿਹਨੇ ਕਰਨੀ ਆ, ਜਿਨ੍ਹਾਂ ਦੇ ਮਨ 'ਚ ਜੁੱਸਾ ਆ, ਉਹੀ ਕਰਦੇ ਨੇ। ਪਰ ਜੇ ਅਕਾਊਂਟੈਂਟ ਬੰਦਾ, ਹਿਸਾਬ ਕਿਤਾਬੀ ਬੰਦਾ ਖੇਤੀ ਨਹੀਂ ਕਰ ਸਕਦਾ, ਕਿਸਾਨ ਤਾਂ ਥੋੜ੍ਹਾ ਬਹੁਤਾ ਬਾਣੀਆਪਣ ਕਰ ਸਕਦਾ ਹੈ ਨਾ। ਜ਼ਰੂਰੀ ਥੋੜ੍ਹਾ ਵੀ ਹੁਣ ਉਹੀ ਕੁਛ ਕਰੀ ਜਾਣਾ ਆ, ਮਤਲਬ ਉੱਦਾਂ ਹੀ ਕਰੀ ਜਾਣੀ ਜਿੱਦਾਂ ਪਹਿਲਾਂ ਵੀ ਸੁੱਟ ਆਉਂਦੀ ਆ, ਮੰਡੀ 'ਚ ਸੁੱਟ ਕੇ ਆਉਣਾ, ਵੇਚ ਕੇ ਨਹੀਂ ਆਉਣਾ, ਸੁੱਟ ਕੇ ਆਉਣਾ ਹੈ। ਵੀ ਥੋੜ੍ਹਾ ਬਹੁਤਾ ਜਿਹੜਾ ਨਵੇਂ ਜਨਰੇਸ਼ਨ ਹੈ ਉਹ ਆਪਣਾ ਬਿਜ਼ਨਸ ਮਾਡਲ ਦੇਖਣ, ਆਪਣੀ ਕਲਚਰ ਦੇ ਵਿੱਚ, ਐਗਰੀਕਲਚਰ ਦੇ ਵਿੱਚ ਐਗਰੀ ਬਿਜ਼ਨਸ ਨੂੰ ਅਡੋਪਟ ਕਰਨ। ਇੱਥੇ ਸਰਕਾਰਾਂ ਨਾ ਆਸਟ੍ਰੇਲੀਆ ਦੇ ਵਿੱਚ, ਮੈਂ ਤੁਹਾਨੂੰ ਦੱਸਦਾ, ਖਾਸ ਕਰਕੇ ਨਿਊ ਸਾਊਥ ਵੇਲਜ਼, ਬਾਕੀ ਸਟੇਟਾਂ ਦਾ ਮੈਨੂੰ ਬਹੁਤਾ ਨਹੀਂ ਪਤਾ, ਉਹ ਅਥਾਰਟੀਜ਼ ਦੇ ਥਰੂ, ਇੱਕ ਤਾਂ ਰੂਰਲ ਅਸਿਸਟੈਂਟ ਅਥਾਰਟੀ ਹੈ, ਉਹਦੇ ਥਰੂ ਨਾ ਕਿਸਾਨਾਂ ਨੂੰ ਗਰੰਟਾਂ ਵੀ ਦਿੰਦੇ ਆ, ਐਜੂਕੇਸ਼ਨ ਵੀ ਦਿੰਦੇ ਆ ਵੀ ਤੁਸੀਂ ਆਪਣੀਆਂ ਸ਼ੀਟਾਂ ਬਣਾਉਣੀਆਂ ਦੇਖੋ, ਬਿਜ਼ਨਸ ਦੇ ਟੈਕਟਿਕ ਸਿੱਖੋ, ਅਸੀਂ ਆਹ ਦਿੰਦੇ ਹਾਂ, ਅਸੀਂ ਉਹ ਦਿੰਦੇ ਹਾਂ, ਵੀ ਇਹਨੂੰ ਐਗਰੀਕਲਚਰ ਤੋਂ ਐਗਰੀ ਬਿਜ਼ਨਸ ਵੱਲੋਂ ਆਓ, ਉਹਨਾਂ ਨੂੰ ਐਜੂਕੇਟ ਕਰੋ। ਅਤੇ ਉਹ ਕਿਸਾਨ ਸੋਚਦੇ ਵੀ ਆ ਵੀ ਆਹ ਚੀਜ਼ ਲੈਣ ਤੋਂ ਪਹਿਲਾਂ, ਆਹ ਪਾਉਣ ਤੋਂ ਪਹਿਲਾਂ ਕੀ ਇਹ ਫਸਲ ਮੈਨੂੰ ਕੁਛ ਛੱਡ ਰਹੀ ਹੈ ਜਾਂ ਨਹੀਂ ਛੱਡ ਰਹੀ, ਆਉਣ ਵਾਲੇ ਟਾਈਮ ਦੇ ਵਿੱਚ ਪ੍ਰੋਡਕਸ਼ਨ ਹੋ ਰਹੀ ਹੈ ਜਾਂ ਨਹੀਂ ਹੋ ਰਹੀ। ਸੋ ਇਹ ਥੋੜ੍ਹਾ ਬਹੁਤਾ ਕਸੂਰ ਤਾਂ ਮੈਨੂੰ ਲੱਗਦਾ ਕਿਸਾਨਾਂ ਦਾ ਵੀ ਹੈਗਾ ਹੀ ਹੈ ਇੰਡੀਆ ਦੇ ਵਿੱਚ।
ਬਿਲਕੁਲ, ਮੈਨੂੰ ਯਾਦ ਹੈ ਇੱਥੇ ਫਿਰੋਜ਼ਪੁਰ ਜ਼ਿਲ੍ਹੇ 'ਚ ਨਾ ਜੀ 2 ਪਿੰਡ ਹੈ, ਮਾਨ
ਜੀ
ਸਿੰਘ ਵਾਲਾ ਅਤੇ ਭੰਗੇ ਵਾਲਾ। ਮਾਨ
ਜੀ
ਸਿੰਘ ਵਾਲੇ ਦੇ ਬੰਦੇ ਗਾਜਰਾਂ ਬੀਜਦੇ ਨੇ,
ਹਾਂਜੀ,
ਔਰ ਉਹਨਾਂ ਦੀ ਗਾਜਰ ਹੈ ਜਿਹੜੀ ਉਹ ਪੂਰੀ ਮੈਂ ਸਮਝਦਾ ਕਿ ਸਾਰੀ ਮੰਡੀ ਨਾਲੋਂ ਵੱਖਰੀ ਹੁੰਦੀ ਹੈ ਔਰ ਚੰਗਾ ਉਹਨੂੰ ਰੇਟ ਮਿਲਦਾ।
ਜੀ
ਔਰ ਜਿਹੜੇ ਭੰਗੇ ਵਾਲੇ ਦੇ ਬੰਦੇ ਹੈ ਉਹ ਬੰਦੇ ਜਿਹੜੇ ਆਪਣੇ ਸਫੈਦੇ ਦਾ ਕਲੋਨ ਸਫੈਦਾ ਜਿਹਨੂੰ ਕਹਿ ਸਕਦੇ ਹਾਂ,
ਜੀ,
1 ਰੁਪਏ ਥੈਲੀ 1 ਰੁਪਏ ਬੂਟਾ ਵੇਚਦੇ ਹੈ,
ਅੱਛਾ,
ਉਹ 1 ਸਾਲ ਦਾ ਘੱਟੋ ਘੱਟ ਵੀ 30-40 ਲੱਖ ਬੂਟਾ ਵੇਚ ਦਿੰਦੇ ਆ।
ਅੱਛਾ,
ਮਤਲਬ ਅੰਦਾਜ਼ਾ ਤੁਸੀਂ ਲਾ ਉਹਨਾਂ ਦੀ ਕੋਸਟ ਕੀ ਹੈ? ਕੋਸਟ ਉਹਨਾਂ ਦੀ ਕੁਛ ਨਹੀਂ, 1 ਥੈਲੀ ਲੱਗਣੀ ਆ ਪਲਾਸਟਿਕ ਦੀ ਛੋਟੀ ਜੀ,
ਬਿਲਕੁਲ
20-30 ਗ੍ਰਾਮ ਦੀ, ਤੁਸੀਂ ਅੰਦਾਜ਼ਾ ਲਾ ਲਓ। ਉਹਦੇ 'ਚ ਮਿੱਟੀ ਭਰ ਕੇ ਉਹਨਾਂ ਨੇ ਸਫੈਦੇ ਦਾ ਜਿਹੜਾ ਇੱਕ ਬੂਟਾ ਲਾ ਕੇ ਦੇਣਾ, ਔਰ ਉਹ 2 ਜਾਂ 3 ਇੰਚ ਦਾ ਸਫੈਦੇ ਦਾ ਬੂਟਾ ਹੈਗਾ, ਪਰ ਮਿਹਨਤ ਬਹੁਤ ਉਹਨਾਂ ਦੀ। ਇਹ ਗੱਲ ਸਰ, ਜ਼ਮੀਨ ਵੀ ਉਹਨਾਂ ਕੋਲ ਆਪਣੀ ਨਹੀਂ ਗੀ, ਜਿਹੜੀ ਸੜਕਾਂ ਦੇ ਵਿਚਾਲੇ ਜ਼ਮੀਨ ਹੁੰਦੀ ਨਾ ਜਗਲਾਤ ਦੀ,
ਹਾਂਜੀ ਹਾਂਜੀ,
ਉਹ ਜਗਲਾਤ ਵਾਲੀ ਜ਼ਮੀਨ ਉਹਨਾਂ ਨੇ ਖੇਤ 'ਚ ਲਈ ਹੋਈ ਹੈ, ਉੱਥੋਂ ਉਹਨਾਂ ਨੇ ਮਿੱਟੀ ਭਰਨੀ ਹੈ ਖੇਤ 'ਚੋਂ, ਤੇ ਨਾਲ ਹੀ ਉਹਨਾਂ ਨੇ ਇਹ ਜਿਹੜੇ ਕਲੋਨ ਹੈ ਜਿਹੜਾ ਉਹ ਦੇ ਦੇਣਾ, ਔਰ ਇੰਨਾ ਉਹਦੀ ਡਿਮਾਂਡ ਹੈਗੀ ਹੈ
ਜੀ
ਹਰ ਜਗ੍ਹਾ ਦੇ। ਇਸੇ ਤਰ੍ਹਾਂ ਹੀ ਬਹੁਤ ਸਾਰੇ ਜਿਵੇਂ ਤੁਸੀਂ ਕਹਿੰਦੇ ਹੋ ਐਗਰੀ ਬਿਜ਼ਨਸ, ਜਿਹੜੇ ਲੋਕ ਤਾਂ ਇਸ ਨੂੰ ਐਗਰੀ ਬਿਜ਼ਨਸ ਦੇ ਤੌਰ 'ਤੇ ਦੇਖਦੇ ਆ, ਉਹ ਤਾਂ ਬੜੇ ਕਾਮਯਾਬ ਨੇ,
ਜੀ,
ਲੇਕਿਨ ਇੰਨੀ ਭਕਾਈ ਕੋਈ ਕਰਕੇ ਰਾਜੀ ਨਹੀਂ। ਉਹ ਕਹਿੰਦਾ ਨਹੀਂ ਜੀ, ਅਸੀਂ ਜ਼ਮੀਨ ਵੇਚੋ, 2 ਕਿੱਲੇ 3 ਕਿੱਲੇ ਵੇਚੋ, ਮੁੰਡੇ ਨੂੰ ਭੇਜੋ ਬਾਹਰ ਕੈਨੇਡਾ, 5 ਸਾਲਾਂ ਨੂੰ 4 ਸਾਲਾਂ ਉਹਦੀ ਪੀਆਰ ਮਿਲ ਜੂਗੀ, ਉਦੋਂ ਬਾਅਦ ਆਪ ਵੀ ਚਲਾ ਜਾਵਾਂਗੇ। ਹੁਣ ਕਲਚਰ ਜਿਹੜਾ ਕੰਮ ਕਰਨ ਦਾ ਜਿਹੜਾ ਕਲਚਰ ਹੈ ਜੀ, ਉਹ ਘੱਟ ਰਿਹਾ, ਇਸੇ ਕਰਕੇ ਜ਼ਮੀਨਾਂ ਦੇ ਰੇਟ ਡਿੱਗ ਪਏ ਪੰਜਾਬ 'ਚ ਤੁਸੀਂ ਦੇਖੋ। ਔਰ ਉਧਰੋਂ ਦੂਜੇ ਪਾਸੇ ਹੁਣ ਖੇਤੀ ਅੰਦੋਲਨ ਨੇ ਤਾਂ ਜਮਾਂ ਹੀ ਪੱਠਾ ਬਿਠਾ ਤਾ, ਹੁਣ ਖੇਤੀ ਅੰਦੋਲਨ ਕਰਕੇ ਤਾਂ ਹੁਣ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਨੇ 100-100, 2-2, 3-3, 4-4 ਸੌ ਕਿੱਲੇ ਦੇ ਟੱਕ ਸ਼ੁਰੂ ਕਰ ਦਿੱਤੇ ਲੈਣੇ, ਤੇ ਹਰ ਬੰਦਾ ਵਕਾਊ ਹੈ, ਹਰ ਬੰਦਾ ਕਹਿੰਦਾ ਵੀ ਮੇਰੀ ਜ਼ਮੀਨ ਪਹਿਲਾਂ ਲਓ, ਦੂਜੇ ਦੀ ਬਾਅਦ 'ਚ ਲਓ। ਜੇ ਪਿੰਡ ਦੇ ਵਿੱਚ 22 ਲੱਖ ਰੁਪਇਆ ਰੇਟ ਹੈ ਤੇ ਮੈਂ ਕਹਿੰਦਾ ਮੇਰੇ ਤੋਂ 18 ਲੱਖ ਲੈ ਲਓ, ਮੇਰਾ ਗੁਆਂਢੀ ਕਹਿੰਦਾ ਨਹੀਂ ਜੀ ਮੇਰੇ ਤੋਂ 15 ਲੱਖ ਹੀ ਚੱਕੋ। ਉਹ ਕੰਪਨੀਆਂ ਨੂੰ ਫਿਰ ਉਹਦਾ ਫਾਇਦਾ ਹੋ ਰਿਹਾ। ਆਉਣ ਵਾਲੇ 10-15 ਸਾਲਾਂ ਦੇ ਵਿੱਚ ਵਾਕਈ ਇਹ ਗੱਲ ਅਹੀਂ ਹੋਣੀ ਹੈ ਵੀ ਇਹ ਸਾਡਾ ਜਿਹੜਾ ਫੂਡ ਕਲਚਰ ਹੈਗਾ ਹੈ ਇਹ ਸਾਰਾ ਕਾਰਪੋਰੇਟ ਘਰਾਣੇ ਦੇ ਹੱਥ 'ਚ ਆ ਜਾਣਾ, ਕਿਉਂਕਿ ਅਸੀਂ ਹੱਥੀਂ ਕੰਮ ਕਰਨਾ ਛੱਡ ਚੁੱਕੇ ਹਾਂ। ਹੁਣ ਮੈਂ ਇਹ ਉਹ ਵੀ ਗੱਲ ਕਰਾਂਗਾ, ਇੱਥੇ ਘੁਆਰ ਵਾਲਾ ਪਿੰਡ ਹੈ ਜੀ,
ਜੀ
ਉੱਥੇ ਬੋਰੀਆ ਸਿੱਖ ਪਰਿਵਾਰ ਬਹੁਤ ਜ਼ਿਆਦਾ ਰਹਿੰਦੇ ਨੇ,
ਜੀ
ਅਤੇ ਸ਼ਾਇਦ ਤੁਹਾਨੂੰ ਮੈਂ ਅੱਗੇ ਵੀ ਗੱਲ ਸੁਣਾਈ ਸੀ। ਉਹ ਕੀ ਕਰਦੇ ਆ, ਉਹ ਠੇਕੇ 'ਚ ਜ਼ਮੀਨ ਲੈਂਦੇ ਆ,
ਜੀ
ਬਹੁਤ ਚੰਗੀ ਕਮਾਈ ਕਰਦੇ ਆ ਉਹ,
ਜੀ
ਔਰ ਰਾਤ ਨੂੰ ਸਪਰੇ ਕਰਦੇ ਆ ਉਹ। ਉਹਨਾਂ ਦਾ ਨੁਕਤਾ ਇਹ ਹੈ ਵੀ ਜਿਹੜੀ ਸਬਜ਼ੀ ਬੀਜਦੇ ਨਾ ਜੀ, ਟਿੰਡੋ ਜਾਂ ਵਗੈਰਾ, ਰਾਤ ਨੂੰ ਸਪਰੇ ਕਰਦੇ ਆ। ਉਹ ਕਹਿੰਦੇ ਰਾਤ ਨੂੰ ਕਿਉਂ ਕਰਦੇ ਆ, ਉਹ ਕਹਿੰਦੇ ਰਾਤ ਸਮੇਂ ਨਾ ਸੁੰਡੀ ਜਿਹੜੀ ਉੱਪਰ ਪੱਤੇ 'ਤੇ ਆ ਜਾਂਦੀ ਹੈ,
ਬਿਲਕੁਲ।
ਉਹ ਕਹਿੰਦੇ ਤਰੀਕਾ ਹੈ ਨੁਕਤਾ।
ਅਸੀਂ ਵੀ ਰਾਤ ਨੂੰ ਹੀ ਕਰਦੇ ਹਾਂ ਜੀ ਇੱਥੇ।
ਹਾਂ ਵੇਖੋ ਆ ਗਈ ਨਾ ਗੱਲ ਜੀ।
ਹਾਂਜੀ ਹਾਂਜੀ
ਅੱਛਾ ਦੂਜੀ, ਅਤੇ ਅੱਛਾ ਉਹ ਬੰਦਿਆਂ ਦੇ ਕੋਈ ਸਿਰ 'ਤੇ ਕਰਜ਼ਾ ਨਹੀਂ ਗਾ,
ਹਾਂਜੀ
ਸ਼ਾਇਦ ਤੁਹਾਨੂੰ ਅੱਗੇ ਗੱਲ ਸੁਣਾਈ ਸੀ, ਮੈਨੂੰ ਯਾਦ, ਹੁਣ ਮੈਨੂੰ ਯਾਦ ਆ
ਹਾਂਜੀ
ਗਿਆ।
ਹਾਂਜੀ
ਮੈਂ ਤੁਹਾਨੂੰ ਹੁਣ ਗੱਲ ਸੁਣਾਈ ਸੀ ਨਾ, ਉਹਨਾਂ ਬੰਦਿਆਂ ਦੇ ਸਿਰ 'ਤੇ ਕੋਈ ਕਰਜ਼ਾ ਨਹੀਂ, ਸਾਰਾ ਪਿੰਡ ਕਰਜ਼ਾਈ ਹੈ।
ਅੱਛਾ
100 ਕਿੱਲੇ ਵਾਲਾ ਵੀ ਕਰਜ਼ਾਈ ਹੈ, 10 ਕਿੱਲੇ ਵਾਲਾ ਵੀ ਕਰਜ਼ਾਈ ਹੈ।
ਅੱਛਾ
ਜਦੋਂ ਕਿਸੇ ਨੇ ਮੰਨ ਲਓ ਮੈਂ ਕਰਜ਼ਾ ਲੈਣਾ ਅਤੇ ਮੈਂ ਬੈਂਕ ਨੂੰ ਸ਼ਿਓਰਟੀ ਪਾਉਣੀ ਹੈ, ਮੈਂ ਤੁਹਾਡੀ ਮਿਹਨਤ ਕੱਢੂੰਗਾ ਵੀ ਤੁਸੀਂ ਮੇਰੀ ਗਰੰਟੀ ਪਾਓ, ਕਿਉਂਕਿ ਬੈਂਕ ਤੁਹਾਡੇ 'ਤੇ ਵਿਸ਼ਵਾਸ ਕਰਦਾ ਅਤੇ ਤੁਹਾਡੀ ਕ੍ਰੈਡੀਬਿਲਟੀ ਬਣੀ ਹੈ।
ਅੱਛਾ
ਅਤੇ ਉਹਨਾਂ ਦੇ ਕੋਲ ਜਾਂਦਾ ਬੰਦਾ, ਉਹ ਭਾਵੇਂ ਉਹਨੂੰ ਨਾ ਬੁਲਾਉਣ, ਉਹਨਾਂ ਕੋਲ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਉਂਦਾ, ਬਾਈ ਜੀ ਸਤਿ ਸ਼੍ਰੀ ਅਕਾਲ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੇ ਆਪਣੇ ਤੋਂ ਬੈਂਕ ਦੇ ਅੰਗੂਠਾ ਲਵਾਉਣਾ,
ਅੱਛਾ
ਇਹਦੀ ਗਰੰਟੀ ਪਾਉਣੀ ਹੈ ਆਪਾਂ। ਉਹ ਚਾਹ ਵੀ ਪਿਆਉਂਦੇ ਉਹਨੂੰ, ਠੰਡਾ ਪੱਤਾ ਵੀ ਪਿਆਉਂਦੇ, ਰੋਟੀ ਵੀ ਖਵਾਉਂਦੇ ਆ। ਫਿਰ ਉਹ
ਅੱਛਾ
ਕਹਿੰਦੇ ਕਿਵੇਂ ਸੀ, ਉਹ ਕਹਿੰਦੇ ਜੀ ਉਹ ਸਾਡੇ ਕੋਲ ਬੰਦਾ ਆਉਂਦਾ ਫਿਰ ਅੱਖ ਨੀਵੀਂ ਕਰਕੇ ਕਹਿੰਦਾ ਜੀ 10 ਕਿੱਲੇ ਜ਼ਮੀਨ ਹੈ ਜੀ, ਲੋਨ ਲਿਆ ਜੀ
ਅੱਛਾ
5 ਲੱਖ ਰੁਪਇਆ ਅਤੇ ਮੇਰੀ ਗਰੰਟੀ ਪਾ ਦਿਓ। ਉਹ ਸਾਰੇ ਪਿੰਡ ਦੀ ਗਰੰਟੀ ਉਹ ਬੰਦੇ ਪਾਉਂਦੇ ਆ, ਜਿਹਨਾਂ ਕੋਲ ਆਪਦੇ ਕੋਲ ਜ਼ਮੀਨ ਨਹੀਂ ਗੀ, ਲੇਕਿਨ ਉਹਨਾਂ ਕੋਲ ਬੈਂਕ ਦੀ ਲਿਮਿਟ ਹੈ, ਠੇਕੇ ਤੇ ਉਹਨਾਂ ਨੇ ਜ਼ਮੀਨਾਂ ਲਈਆਂ ਔਰ ਉਹ ਐਗਰੀ ਬਿਜ਼ਨਸ ਉਹ ਬੰਦੇ ਕਰਦੇ
ਉਹ ਕਰਦੇ ਨੇ। ਇਹ ਤਾਂ ਦੇਖੋ, ਮੈਂ ਦੂਜੀ ਗੱਲ ਇਹ ਹੈ ਵੀ ਜਿਹੜੇ ਨਾ ਵੱਡੇ ਘਰਾਣਿਆਂ ਦੀ ਗੱਲ ਕਰਦੇ ਹਾਂ ਆਪਾਂ, ਚਲੋ ਜਾਂਦੇ ਜਾਂਦੇ ਇੱਥੇ ਸਮੇਟਦੇ ਹਾਂ ਵੀ ਇੱਦਾਂ ਵੀ ਨਹੀਂ ਹੁੰਦੀ। ਆਪਾਂ ਪਹਿਲਾਂ ਕਰਦੇ ਵੀ ਤੁਸੀਂ ਸ਼ੀਟਾਂ ਦੇ ਹਿਸਾਬ ਨਾਲ ਵੀ ਇੱਥੇ ਕਾਰਪੋਰੇਟ ਨਾ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਇੱਕ ਰਾਤ ਵਿਚਾਲੇ ਹੀ ਤਬਾਹ ਹੋ ਜਾਂਦੀਆਂ, ਦਿਵਾਲੀਆ ਹੋ ਜਾਂਦੀਆਂ, ਕਿਉਂਕਿ ਜਿਹੜੇ ਮੂਹਰੇ ਕੰਮ ਆ ਖੇਤੀ ਜਿਹੜੀ ਸੁਨੇਹਾ ਨਾਲ ਨਹੀਂ ਹੁੰਦੀ। ਇਹ ਵੀ ਹੈਗੀ ਖੇਤੀ ਕੰਮ ਨਾਲ ਹੁੰਦੀ, ਸੁਨੇਹੇ ਦੇ ਦੇ ਕੇ ਨਹੀਂ ਹੁੰਦੀ, ਕੰਟਰੋਲ ਰੂਮਾਂ 'ਚ ਬੈਠ ਬੈਠ ਕੇ ਨਹੀਂ ਹੁੰਦੀ, ਖੇਤਾਂ 'ਚ ਜਾ ਕੇ ਹੁੰਦੀ ਆ। ਸੋ ਇਹ ਇੱਕ ਤਰ੍ਹਾਂ ਨਾਲ ਘਰਾਣਿਆਂ ਦਾ ਵੀ ਕੰਮ ਫੇਲ ਹੋਣਾ ਆ, ਇੱਥੇ ਹੋਇਆ ਆ। ਜਿਹੜਾ ਇਕੱਲੀ ਕਲਚਰ ਹੀ ਕਰੀ ਜਾਂਦੇ ਐਗਰੀਕਲਚਰ, ਉਹ ਵੀ ਕੰਮ ਫੇਲ ਹੀ ਆ। ਹੁਣ ਆਪਾਂ ਦੇਖ ਹੀ ਲਿਆ ਵੀ ਉਹਨਾਂ ਦੀ ਵੀ ਲੁੱਟ ਘਸੁੱਟ ਹੋ ਰਹੀ। ਇਹ ਵਿਚਾਲੇ ਜਾਏ ਪਰਿਵਾਰਾਂ ਨੂੰ, ਆਪਣੇ ਆਪ ਨੂੰ ਹੀ ਐਜੂਕੇਟ ਕਰਾਂਗੇ ਤਾਂ ਜਾ ਕੇ ਇਹ ਗੱਲ ਕਿਤੇ ਬਣਨੀ ਹੈ। ਖੈਰ ਆਪਾਂ ਬਿੱਟਾ ਸਾਹਿਬ ਇੱਥੇ ਕਾਫ਼ੀ ਗੱਲਬਾਤ ਕਰ ਲਈ ਹੈ, ਅਤੇ ਜਾਂਦੇ ਜਾਂਦੇ ਦੀਪ ਸਿੱਧੂ ਦੀ ਕੋਈ ਖਬਰ ਦੱਸਿਓ ਕਿ ਉਹ ਉਹਨਾਂ ਦੀ ਜ਼ਮਾਨਤ ਹੋਈ ਜਾਂ ਕੀ ਸਿਚੁਏਸ਼ਨ ਹੈ।
ਸੁਖਪ੍ਰੀਤ ਸਿੰਘ ਉਦੋਗੇ ਅਤੇ ਬਖਸ਼ੀਸ਼ ਸਿੰਘ ਮੈਨੂੰ ਪਰਸੋਂ ਮਿਲੇ ਸੀ, ਪਰਸੋਂ ਨਹੀਂ ਪਹਿਲਾਂ ਮਿਲੇ ਸੀ ਲੋਕਡਾਊਨ ਲੱਗਣ ਤੋਂ ਪਹਿਲਾਂ।
ਜੀ
ਤਾਂ ਉਸ ਦਿਨ ਜਿਸ ਦਿਨ ਉਹਨਾਂ ਦੀ ਜ਼ਮਾਨਤ ਹੋ ਜਾਣੀ ਸੀ, ਲੇਕਿਨ ਇੱਕ ਨਵਾਂ ਪਰਚਾ ਜਿਹੜਾ ਦਰਜ ਹੋਣ ਕਰਕੇ ਉਹਨਾਂ ਦੀ ਜ਼ਮਾਨਤ ਨਹੀਂ ਹੋਈ। ਕੱਲ੍ਹ ਉਹਨਾਂ ਦੇ ਨਾਲ ਜਿਹੜੇ ਬਖਸ਼ੀਸ਼ ਇੱਕ ਹੋਰ ਵਿਅਕਤੀ ਸੀ, ਮੈਂ ਨਾਂ ਭੁੱਲ ਗਿਆ ਉਹਦਾ, ਕੱਲ੍ਹ ਉਹਨਾਂ ਦੀ ਜ਼ਮਾਨਤ ਹੋਈ ਹੈ ਇੱਕ ਬੰਦੇ ਦੀ ਜਿਹੜੇ ਉਹਨਾਂ ਦੇ ਨਾਲ ਸੀ, ਜਿਹਨਾਂ ਨੂੰ ਫੜ ਕੇ ਬਾਅਦ 'ਚ ਲਿਆਂਦਾ ਗਿਆ, ਇਕਬਾਲ ਸਿੰਘ, ਇਕਬਾਲ ਸਿੰਘ ਜਿਹੜੇ ਮੋਸਟ ਵਾਂਟਡ ਸੀ, ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈ ਦੀਪ ਸਿੱਧੂ ਦੀ ਜ਼ਮਾਨਤ ਹੋਣ ਦੀ 100% ਸੰਭਾਵਨਾ ਹੈਗੀ ਹੈ, ਕਿਉਂਕਿ ਦੀਪ ਸਿੱਧੂ ਦੀ ਆਵਾਜ਼ ਦੇ ਨਮੂਨੇ ਉਹਨਾਂ ਨੇ ਕੱਲ੍ਹ ਮੰਗੇ ਸੀਗੇ ਕੋਰਟ ਨੇ। ਉਹਨਾਂ ਨੇ ਆਖਿਆ ਸੀਗਾ ਪਹਿਲਾਂ ਤਾਂ ਇਹਨਾਂ ਨੇ ਮੰਗੀ ਸੀ ਉਹ ਵੀਡੀਓ, ਵੀਡੀਓ ਤੋਂ ਬਾਅਦ ਉਹ ਵੀਡੀਓ ਦੀ ਸਰ ਜਿਹੜੀ ਉਹਦੀ ਆਡੀਓ ਸਕ੍ਰਿਪਟ ਸੀਗੀ ਉਹ ਟ੍ਰਾਂਸਲੇਟ ਕਰਕੇ ਜੱਜ ਸਾਹਿਬ ਨੂੰ ਦਿੱਤੇ। ਉਹ ਜੱਜ ਸਾਹਿਬ ਨੂੰ ਕੋਰੋਨਾ ਹੋ ਗਿਆ, ਉਹ ਪੇਸ਼ ਨਹੀਂ ਹੋਏ, ਵੀਡੀਓ ਕਾਨਫਰੰਸ ਦੇ ਰਾਹੀਂ ਪੇਸ਼ ਹੋਏ ਹੈ, ਤੇ 28 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਵੀ ਇਹਨਾਂ ਦੀ ਜਿਹੜੀ ਜ਼ਮਾਨਤ ਹੈ ਹੋ ਜਾਏਗੀ, ਪੁਲਿਸ ਰਿਮਾਂਡ ਉਹਨਾਂ ਦਾ ਨਹੀਂ ਲਿਆ ਗਿਆ।
ਠੀਕ ਹੈ, ਚਲੋ ਚੰਗੀ ਗੱਲ ਹੈ, ਤੁਸੀਂ ਅਪਡੇਟ ਕਰਤਾ, ਪਰ ਤੁਸੀਂ ਫੇਸਬੁੱਕ 'ਤੇ ਜ਼ਰੂਰ ਅਪਡੇਟ ਕਰੀ ਜਾਣਾ ਹਰਮਨ ਰੇਡੀਓ ਪੇਜ 'ਤੇ। ਬਿੱਟਾ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਅਤੇ ਆਪਾਂ, ਮੇਰਾ ਖਿਆਲ ਸਮਾਂ ਹੋ ਗਿਆ, ਹੁਣ ਆਪਾਂ ਵੀ ਇਜਾਜ਼ਤ ਲਈਏ। ਬਹੁਤ ਬਹੁਤ ਸ਼ੁਕਰਾਨਾ
ਜੀ, ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਸਾਰਿਆਂ ਦਾ, ਔਰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸੋ ਦੋਸਤੋ, ਇਹ ਸਨ ਜਸਵਿੰਦਰ ਬਿੱਟਾ ਸਾਡੇ ਨਾਲ ਭਾਰਤ ਤੋਂ ਜੁੜਦੇ ਨੇ, ਔਰ ਕਈ ਵਾਰੀ ਸੁਨੇਹੇ ਲੈ ਨਹੀਂ ਹੁੰਦੇ ਅਤੇ ਅੱਜ ਲਾਈਵ ਨਹੀਂ ਲੈ ਰਹੇ ਸੁਨੇਹੇ, ਅਤੇ ਇਸ ਲਈ ਮਾਫ਼ੀ ਚਾਹੁੰਦੇ ਹਾਂ। ਅਤੇ ਉਮੀਦ ਰੱਖਦੇ ਹਾਂ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ ਹੋਵੇਗਾ। ਤੁਸੀਂ ਆਪਣੀ ਜਿਹੜੀ ਫੀਡਬੈਕ ਹੈ, ਕੋਈ ਬਿੱਟਾ ਸਾਹਿਬ ਨੂੰ ਸਵਾਲ ਪੁੱਛਣਾ, ਅਸੀਂ ਡੇਲੀ ਚਲੰਤ ਖਬਰਾਂ ਨਹੀਂ ਪੇਸ਼ ਕਰਦੇ ਨੇ ਬਿੱਟਾ ਸਾਹਿਬ, ਪਰ ਇਹ ਜਿਹੜੇ ਕਰੰਟ ਅਫੇਅਰ ਮੰਗਰ ਅਸੀਂ ਕਰਦੇ ਹਾਂ, ਅਤੇ ਤੁਸੀਂ ਕੋਈ ਵੀ ਸਵਾਲ ਸਾਨੂੰ ਭੇਜ ਸਕਦੇ ਹੋ ਅਤੇ ਅਸੀਂ ਇਹਨਾਂ ਨੂੰ ਪੁੱਛ ਸਕਦੇ ਹਾਂ, ਕੋਈ ਰਿਸਰਚ ਕਰਨੀ ਹੈ ਕਰ ਸਕਦੇ ਨੇ। ਔਰ ਪੋਡਕਾਸਟ 'ਤੇ ਪ੍ਰੋਗਰਾਮ ਇਹ ਪੈ ਜਾਂਦਾ, ਤੁਸੀਂ ਕਿਸੇ ਵੇਲੇ ਵੀ ਸੁਣ ਸਕਦੇ ਹੋ, ਆਪਣੇ ਹੋਰ ਸੱਜਣਾ ਮਿੱਤਰਾਂ ਨਾਲ ਸ਼ੇਅਰ ਕਰ ਸਕਦੇ ਹੋ। ਹਰ ਪਲੇਟਫਾਰਮ 'ਤੇ ਸਾਡੇ ਪ੍ਰੋਗਰਾਮ ਉਪਲਬਧ ਹੁੰਦੇ ਨੇ, ਲਾਈਵ ਅਤੇ ਪੋਡਕਾਸਟ ਐਪ ਦੇ ਵਿੱਚ ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਇਜਾਜ਼ਤ ਲੈਂਦਾ ਔਰ ਉਮੀਦ ਰੱਖਦਾ ਕਿ ਤੁਸੀਂ ਸਾਰੇ ਤੰਦਰੁਸਤ ਰਹੋਗੇ, ਆਪਣੇ ਆਪ ਨੂੰ ਖੁਸ਼ ਰੱਖੋਗੇ, ਆਲੇ ਦੁਆਲੇ ਨੂੰ ਖੁਸ਼ ਰੱਖੋਗੇ, ਆਪਣਾ ਰੱਖਿਓ ਖਿਆਲ, ਰੱਬ ਰੱਖਾ।